परम सम्मान योग सतगुरु गुरु ग्रंथ साहिब सच्चे पातशाह जी दी पावन पवित्र चरण शरण विच सुभाईमान गुरु सवारे सत संगी जनो आप जी ने संध्या वेले दे दीवान दी हाजरी भरी है। धन गुरु हरगोबिंद साहिब सच्चे पातशाह जी हजूर का पावन पवित्र आगमन पुरब उस दे संबंध विच गुरमत विचारा सत्कार योग भाई साहिब जी खूणा पासों सरवण कीतियां ने अमृत बचना का कीर्तन आप जी सरवण कर रहे सी। कल बाबा फरीद साहिब जी दी मुबारक रसना तो उच्चारण कीता होया गुरु ग्रंथ साहिब जी दे अंदर राग आसा विच जो पहला शब्द है इस दी विचार आपां प्रारंभ कीती सी। विचार रहाओ दे पावन पवित्र वचन नू आधार बना के आपां कर रहे सन। रते इश्क खुदाए रंग दीदार के बिसरिया जिन नाम ते भूमे पारती है। आरंभ वालिया पावन पवित्र अमृत वचन दिया तुकां ने दिलों मोहब्बत जिन सही सचिया जिन मन होर मुख होर से कांडे कचिया। आओ इस अमृत बचन दी विचार इना चार तुकां दी विचार आपां संपूर्ण कर सकिए और छठम पीर दल भजन गुरु ते परोपकारी सतगुरु धन गुरु हरगोबिंद साहिब सच्चे पातशाह उन्हां दे जीवन दी कोई ना कोई घटना जो खास कर इस शब्द विच प्रमाण वजो आए उस दी विचार आपां करांगे। आप कृपालुता करो जितने भी कृपालु दाता जी दी चरण शरण विच एकत्र होए बैठे हो अपनी फुरनिया नू अपनी ख्याला नू संकोच के गुरु शब्द दी विचार विच आपां केंद्रित कर सकिए। करो कृपालुता प्यार अदब दे नाल गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत बाणी विच रब दे दर्शना दी जो प्यास हिरदे विच लेके बैठा है जिस दे अंदर प्रभु दे दर्शना वास्ते बेदलता है उस दे अंदर दी बेदलता हजूर ने अमृत बाणी दे विच दर्ज कीता है। वैसे प्यास इस दी तुलना दुनिया दे किसे पदार्थ नाल नहीं कीती जा सकती। संसारक तौर ते किसे आदमी नू पानी दी प्यास लगी होवे ते प्यास नाल व्याकुल कोई इंसान दे सामने कोई जरा के सोने दा ढेर लादा है मोहरां दा कोई चांदी दा उहदे सामने जरा के ढेर लादा है गहनियां दा कोई कीमती वस्त्र उहनू अपने वल्लों भेट करे जिस दे अंदर प्यास पानी दी है कि सोना खान दे नाल उहदे शरीर विचों ये प्यास बुझ सकदी है कि चांदी दे गहने पाण नाल उहदे अंदर दी प्यास खत्म हो सकदी है। अंदर तन पाणी दी प्यास है उहदे जिस्म नूं ढकण वास्ते कोई रेशमी कपड़े दे रहे ਕੀ ਤਨ ਤੇ ਕੱਪੜਾ ਪਾਉਣ ਦੇ ਨਾਲ ਕਦੀ ਅੰਦਰ ਦੀ ਪਿਆਸ ਬੁੱਝਦੀ ਹੈ? ਕਦਾਚਿਤ ਨਹੀਂ। ਜਿਸ ਤਰ੍ਹਾਂ ਮਨੁੱਖ ਦੇ ਤਨ ਨੂੰ ਪਾਣੀ ਦੀ ਪਿਆਸ ਲੱਗੇ ਤੇ ਉਹ ਆਪਣਾ ਸਭ ਕੁਛ ਵਾਰ ਕੇ ਵੀ ਯਤਨ ਕਰਦਾ ਮੈਨੂੰ ਘੁੱਟ ਕਿਤੋਂ ਪਾਣੀ ਮਿਲ ਜਾਏ, ਪਾਣੀ ਤੋਂ ਬਿਨਾਂ ਮੇਰਾ ਗੁਜ਼ਾਰਾ ਕੋਈ ਨਹੀਂ। ਸੱਚ ਜਾਣੋ ਇਸੇ ਤਰ੍ਹਾਂ ਜਿਸ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਦੁਨੀਆਂ ਦੇ ਐਸ਼ਵਰਜ ਧਨ ਪਦਾਰਥ ਉਹਦੇ ਸਾਹਮਣੇ ਅੰਬਾਰ ਲਾ ਦਿੱਤੇ ਜਾਣ, ਜਿਹਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਹੈ, ਉਹਦੀ ਪਿਆਸ ਕੇਵਲ ਮਿਲਾਪ ਨਾਲ ਬੁੱਝ ਸਕਦੀ ਹੈ। ਦੁਨੀਆਂ ਦਾ ਕੋਈ ਪਦਾਰਥ ਉਹਦੇ ਅੰਦਰ ਦੀ ਪਿਆਸ ਨੂੰ ਬੁਝਾ ਨਹੀਂ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ ਹਾਂ, ਤੁਕ ਉਹੀ ਵਿਚਾਰੀ ਜਾਰੀ ਹੈ, ਰੱਟੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਪਰਮਾਤਮਾ ਦੀ ਤਾਂ। ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਪਦੇ ਦੇ ਵਿੱਚ ਦਰਸ਼ਨਾਂ ਦੀ ਪਿਆਸ ਲੈ ਕੇ ਜੋ ਜਗਿਆਸੂ ਬੈਠਾ ਹੈ ਉਸ ਨੂੰ ਕਿੰਨੇ ਕੁ ਬਲਿਹਾਰ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਤੇ ਸੰਸਾਰ ਦੇ ਪਦਾਰਥਾਂ ਤੇ ਦੁੱਖਾਂ ਦੀ ਨਿਵਿਰਤੀ ਦੀ ਜੋ ਬੇਨਤੀ ਕਰਦਾ ਉਹਨੂੰ ਸਤਿਗੁਰੂ ਅੰਮ੍ਰਿਤ ਬਾਣੀ ਵਿੱਚ ਕੀ ਸੇਧ ਦਿੰਦੇ? ਹਜ਼ੂਰ ਦੇ ਸਾਹਮਣੇ ਚਾਰ ਤਰ੍ਹਾਂ ਦੇ ਜਗਿਆਸੂ ਆਏ। ਪਹਿਲਾ ਜਗਿਆਸੂ ਆਇਆ, ਮੈਂ ਸਿਰਫ ਉਹਦੇ ਅਰਥ ਕਰਨ ਲੱਗਾ ਉਸ ਪਦੇ। ਉਹਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਧਰਮ ਅਰਥ ਕਾਮ ਔਰ ਮੋਕਸ਼ ਦੀ ਦਾਤ ਚਾਹੀਦੀ ਹੈ। ਚਾਰ ਪਦਾਰਥਾਂ ਦੀ ਤਾਂਘ ਲੈ ਕੇ ਆਇਆ। ਸਾਹਿਬ ਨੇ ਉਸ ਵੇਲੇ ਕਹਿ ਦਿੱਤਾ ਕਿ ਜੇ ਤੂੰ ਚਾਰ ਪਦਾਰਥ ਚਾਹਨਾ ਹੈ ਤੇ ਰੱਬ ਦੇ ਪਿਆਰੇ ਸਾਧ ਜਨਾਂ ਦੀ ਸੇਵਾ ਕਰਿਆ ਕਰ, ਸੰਗਤ ਦੀ ਸੇਵਾ ਕਰ, ਤੈਨੂੰ ਉਹ ਚਾਰ ਪਦਾਰਥ ਜ਼ਰੂਰ ਮਿਲਣਗੇ। ਦੂਸਰਾ ਆਇਆ, ਉਸਨੇ ਪਦਾਰਥ ਨਹੀਂ ਮੰਗੇ, ਉਹ ਕਹਿੰਦਾ ਮਾਲਕ ਕਿਰਪਾ ਕਰੋ ਕਿ ਮੇਰੇ ਤਨ ਨੂੰ ਰੋਗ ਲੱਗ ਗਿਆ ਹੈ, ਮੇਰੇ ਅੰਦਰ ਨੂੰ ਦੁੱਖ ਲੱਗ ਗਿਆ, ਇਸ ਦੁੱਖ ਦੀ ਨਿਵਿਰਤੀ, ਇਸ ਦੁੱਖ ਦਾ ਛੁਟਕਾਰਾ ਕਿਵੇਂ ਹੋਏਗਾ? ਕਹਿਣ ਲੱਗੇ ਤੂੰ ਇੱਕ ਕੰਮ ਕਰ, ਸੰਗਤ ਵਿੱਚ ਬੈਠ ਕੇ ਖਰੀ ਕੇ ਗੁਣ ਗਾ, ਪਰਮਾਤਮਾ ਦੀ ਕੀਰਤੀ ਕਰ ਤੇ ਤੇਰੇ ਇਹ ਦੁੱਖ ਆਪਣੇ ਆਪ ਹੀ ਕੱਟੇ ਜਾਣ। ਤੀਸਰਾ ਜਗਿਆਸੂ ਆਇਆ, ਉਹਨੇ ਆ ਕੇ ਕਿਹਾ ਮਾਲਕ ਇਸ ਸਮਾਜ ਵਿੱਚ ਜੀਣ ਵਾਸਤੇ ਮੈਨੂੰ ਇੱਜ਼ਤ, ਮੈਨੂੰ ਸ਼ੋਭਾ ਵਡਿਆਈ ਚਾਹੀਦੀ ਹੈ। ਤੇ ਹਜ਼ੂਰ ਕਹਿਣ ਲੱਗੇ ਤੂੰ ਇੱਕ ਕੰਮ ਕਰ, ਸੰਗਤ ਵਿੱਚ ਬੈਠ ਕੇ ਅਭਿਆਸ ਕਰ ਕਿ ਤੇਰੇ ਅੰਦਰ ਦੀ ਖੌਮੇ ਤੋਂ ਤੇਰਾ ਖਹਿੜਾ ਛੁੱਟ ਜਾਏ, ਜੇ ਖੌਮੇ ਨੂੰ ਛੱਡ ਦਏਗਾ ਤੇ ਤੈਨੂੰ ਸੱਚੀ ਸ਼ੋਭਾ ਮਿਲ ਜਾਏ। ਹੁਣ ਚਾਰ ਤਰ੍ਹਾਂ ਦੇ ਜਗਿਆਸੂ, ਪਹਿਲਾਂ ਪਦਾਰਥਾਂ ਦੀ ਮੰਗ ਲੈ ਕੇ ਆਇਆ, ਉਹਨੂੰ ਕਿਹਾ ਸੰਗਤ ਦੀ ਸੇਵਾ ਕਰ, ਦੂਸਰਾ ਦੁੱਖ ਨੂੰ ਖਤਮ ਕਰਾਉਣ ਲਈ ਆਇਆ, ਕਹਿਣ ਲੱਗੇ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਗੁਣ ਗਾ, ਤੀਸਰਾ ਆਇਆ ਸ਼ੋਭਾ ਮਿਲ ਜਾਏ, ਕਹਿਣ ਲੱਗੇ ਸੱਜਣਾ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਕਰ, ਤੇਰੀ ਸ਼ੋਭਾ ਜ਼ਰੂਰ ਹੋਵੇਗੀ ਜੇ ਖੁਮੇ ਨੂੰ ਛੱਡੇ ਤੇ। ਚੌਥਾ ਆਇਆ, ਕਹਿਣ ਲੱਗਾ ਜਨਮ ਤੇ ਮਰਨ ਦੇ ਦੁੱਖ ਤੋਂ ਬਚਾ ਦਿਓ, ਕਹਿਣ ਲੱਗੇ ਸਾਧ ਜਨਾਂ ਦੀ ਸ਼ਰਨ ਵਿੱਚ ਪੈ ਜਾ, ਜਨਮ ਮਰਨ ਦਾ ਦੁੱਖ ਕੱਟਿਆ ਜਾਏਗਾ। ਪੰਜਵਾਂ ਜਗਿਆਸੂ ਆਇਆ, ਕਹਿਣ ਲੱਗੇ ਦੱਸ ਤੇਰੀ ਮੰਗ ਕੀ ਹੈ? ਉਹਨੇ ਇੱਕੋ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦਰਸ਼ਨਾਂ ਦੀ ਪਿਆਸ ਲੈ ਕੇ ਆਇਆ, ਦੀਦਾਰ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ। ਤੇ ਗੁਰੂ ਅਰਜਨ ਸਾਹਿਬ ਉੱਥੇ ਕਹਿੰਦੇ ਆਵਡ ਭਾਗੀ, ਆ ਮੈਂ ਤੇਰੀ ਪਰਿਕਰਮਾ ਕਰਾਂ, ਤੇਰੇ ਤੋਂ ਕੁਰਬਾਨ ਜਾਵਾਂ, ਜਿਹੜਾ ਘੱਟੋ ਘੱਟ ਰੱਬ ਨੂੰ ਮਿਲਦੀ ਤਰਬ ਲੈ ਕੇ ਆਇਆ। ਪਿਆਸ ਦੀ ਕੀਮਤ ਕਿੰਨੀ ਕੁ ਹੈ? ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗ ਹੈ। ਹੁਣ ਤੱਕਿਓ, ਅਖੀਰ ਤੇ ਪੰਜਵਾਂ ਜਗਿਆਸੂ ਸ਼ਿਖਰ ਦਾ ਹੈ, ਜਿਹਦੇ ਅੰਦਰ ਇਸ਼ਕ ਹੈ, ਜਿਹਦੇ ਅੰਦਰ ਦੀਦਾਰ ਦੀ ਤਾਂਘ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗ ਹੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦਗਾਵੈ, ਜੇ ਕੋ ਆਪਣੀ ਸ਼ੋਭਾ ਲੋੜੈ ਸਾਧ ਸੰਗ ਇਹ ਖੌਮੈ ਛੋੜੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸ਼ਰਨ ਭਰੈ। ਹੁਣ ਪੰਜਵਾਂ ਆ ਕੇ ਸਾਹਿਬ ਕਹਿੰਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾਂ, ਜਿਸ ਮਨੁੱਖ ਦੇ ਹਿਰਦੇ ਵਿੱਚ ਕੇਵਲ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ, ਨਾਨਕ ਤਾਂ ਕਹਿ ਬਲ ਬਲ ਜਾਸਾਂ, ਬਲ ਬਲ ਦਰਤੇ ਨਾਲ ਉਹਦੇ ਤੋਂ ਕੁਰਬਾਨ ਜਾਂਦਾ, ਜਿਹੜਾ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਤੁਰਿਆ। ਗੁਰਮੁਖੋ, ਪਿਆਸ ਦੀ ਕੋਈ ਕੀਮਤ ਨਹੀਂ ਸੰਸਾਰ ਦੇ ਪਦਾਰਥਾਂ ਨਾਲ, ਪਿਆਸ ਦੀ ਕੋਈ ਕੀਮਤ ਨਹੀਂ ਸੰਸਾਰ ਦੀਆਂ ਪਦਵੀਆਂ ਨਾਲ, ਪਿਆਸ ਦਾ ਕੋਈ ਅਰਥ ਨਹੀਂ ਸੰਸਾਰ ਦੇ ਇਹ ਰਮਣੀਕ ਦੁਨੀਆਂ ਦੇ ਚੁੱਲ ਤਮਾਸ਼ਿਆਂ ਨਾਲ। ਬਾਬਾ ਫਰੀਦ ਸਾਹਿਬ ਕਹਿ ਰਹੇ ਨੇ, ਜਿਹਦੇ ਅੰਦਰ ਦੀਦਾਰ ਦੀ ਤਾਂਘ ਹੈ, ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਸੱਚਾ ਇਸ਼ਕ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੱਕੋ ਇਸ਼ਕ ਵਾਲੇ ਕਿੰਨੀ ਕੁ ਭਾਵਨਾ ਨਾਲ ਅਰਦਾਸ ਕਰਦੇ। ਹਜ਼ੂਰ ਦੇ ਮਾਰੂ ਦੱਖਣੇ ਅਸੀਂ ਪੜ੍ਹਨੇ, ਮਾਰੂ ਦੱਖਣਿਆਂ ਦੇ ਸਲੋਕ, ਇੱਕ ਇੱਕ ਸਲੋਕ ਜੋ ਹੈ ਇੰਝ ਲੱਗਦਾ ਹੈ ਕਿ ਜੇ ਕੋਈ ਬੈਰਾਗ ਵਾਲਾ ਪੁੱਠਾ ਹੋਇਆ ਕਿਰਦਾ ਪੜ੍ਹੇ ਤੇ ਇਹ ਦੱਖਣੇ ਉਹਦੇ ਲਈ ਅਰਦਾਸ ਬਣ ਜਾਂਦੇ। ਮਾਰੂ ਦੱਖਣੇ ਵਿੱਚ ਅਸੀਂ ਪਹਿਲਾ ਬਚਨ ਪੜ੍ਹਨੇ ਹਾਂ, ਤੂੰ ਚਾਹੋ ਸੱਜਣ ਮਹਿੰਦੇ ਆ, ਚਾਹੋ ਤਾਂ ਅਖਰੀ ਅਰਥ ਦਾ ਬੋਲਣਾ, ਇੱਥੇ ਪਾਸ ਚਾਹੋ ਨਹੀਂ, ਚਾਹੋ ਤੂੰ ਬੋਲ ਤਾਂ ਸਹੀ ਮੇਰੇ ਸੱਜਣ, ਤੂੰ ਚਾਹੋ ਸੱਜਣ ਮਹਿੰਦੇ ਆ, ਹੇ ਮੇਰੇ ਡਾਰੇ ਸੱਜਣ ਤੂੰ ਇੱਕ ਵਾਰੀ ਮੇਰੇ ਨਾਲ ਬੋਲ, ਜੇ ਸਿਸ ਉਤਾਰ, ਜੇ ਇੱਕ ਵਾਰੀ ਤੂੰ ਬੋਲੇ ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਭੇਟ ਕਰ ਦਿਆਂ, ਕਿਉਂਕਿ ਮੈਂ ਤੇਰੇ ਨਾਲ ਬੋਲਣ ਲਈ ਤੇ ਤੇਰੇ ਦਰਸ਼ਨ ਕਰਨ ਵਾਸਤੇ ਆਇਆ। ਤੂੰ ਚਾਹੋ ਸੱਜਣ ਮਹਿੰਦੇ ਆ, ਜੇ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ, ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ, ਮੇਰੀਆਂ ਦੋਨੋਂ ਅੱਖਾਂ ਤਰਸਦੀਆਂ ਪਈਆਂ ਨੇ ਪੱਸੀ ਦਾ ਅਖਰੀ ਅਰਥ ਹੁੰਦਾ ਵੇਖਣਾ, ਕਿ ਕਦੋਂ ਉਹ ਸੁਭਾਗ ਘੜੀ ਆਵੇ ਜਦੋਂ ਪਿਆਰੇ ਮੈਂ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰ ਸਕਾਂ। ਕੈਸੀ ਅੰਦਰ ਦੀ ਬੇਦਲਤਾ, ਤੂੰ ਇੱਕ ਵਾਰੀ ਬੋਲ ਤਾਂ ਸਹੀ, ਮੈਂ ਤੇਰੇ ਚਰਨਾਂ ਤੋਂ ਆਪਣੇ ਆਪ ਨੂੰ ਕੁਰਬਾਨ ਕਰਨਾ ਤੇ ਭਾਗਾਂ ਵਾਲਾ ਸਮਝਾਂ, ਜੇ ਇੱਕ ਵਾਰੀ ਤੇਰੇ ਦੀਦਾਰ ਹੋ ਜਾ। ਉਸ ਤੋਂ ਅਗਲਾ ਬਚਨ ਮੈਂ ਇੱਕ ਹੋਰ ਦੱਖਣੇ ਵਿੱਚੋਂ ਅਰਜ਼ ਕਰਦੇ ਹਾਂ, ਜੇ ਪੁੱਛਿਆ ਤੇ ਪਿਆਰਾ ਆ ਜਾਏ ਤੇ ਫਿਰ ਉਹਦੇ ਵਾਸਤੇ ਸੇਜ ਕਿਹੜੀ ਵਿਛਾਏਗਾ, ਜੇ ਉਹ ਘਰ ਵਿੱਚ ਪ੍ਰਵੇਸ਼ ਕਰ ਗਿਆ ਤੇ ਆਖਰ ਉਹਦੇ ਬਹਿਣ ਲਈ ਕੋਈ ਥਾਂ ਕੋਈ ਟਿਕਾਣਾ ਤੇਰੇ ਕੋਲ ਕੀ ਹੈ। ਪਿਆਰਿਓ, ਇੱਕ ਟਿਕਾਣਾ ਬਣਾਉਂਦੇ ਹਾਂ ਅਸੀਂ ਬਾਹਰ ਦਾ, ਕੋਈ ਸੱਜਣ ਆਏ ਅਸੀਂ ਬਸਤਰ ਤਿਆਰ ਕਰਾਂਗੇ, ਉਹਦੇ ਲਈ ਪਲੰਗ ਵਿਛਾ ਕੇ ਰੱਖਾਂਗੇ, ਉਹਦੇ ਰਹਿਣ ਦਾ ਪ੍ਰਬੰਧ ਕਰਾਂਗੇ। ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਲੈ ਕੇ ਜਾਂਦੇ ਹਾਂ ਅਸੀਂ ਬਾਹਰ ਮੁਖੀ, ਪਹਿਲਾਂ ਚਦੋਆ ਲਾਉਂਦੇ ਹਾਂ, ਉਸ ਤੋਂ ਬਾਅਦ ਥੱਲੇ ਵਿਛਾਈ ਕਰਦੇ ਹਾਂ, ਯਤਨ ਕਰਦੇ ਹਾਂ ਉਸ ਕਮਰੇ ਦੀ ਪੂਰੀ ਸਫਾਈ ਹੋਵੇ, ਜਿਸ ਕਮਰੇ ਵਿੱਚ ਮੇਰੇ ਗੁਰੂ ਦਾ ਪ੍ਰਕਾਸ਼ ਹੋਣਾ। ਇੱਕ ਪ੍ਰਕਾਸ਼ ਹੁੰਦਾ ਬਾਹਰ ਤੇ ਇੱਕ ਚਰਨ ਪੈਂਦੇ ਨੇ ਪਰਮਾਤਮਾ ਦੇ ਇਸ ਸਰੀਰ ਘਰ ਦੇ ਵਿੱਚ। ਹੁਣ ਬਾਹਰ ਆਇਆ ਸੱਜਣ ਤੇ ਉਹਦੇ ਲਈ ਬਿਸਤਰਾ ਵੀ ਵਿਛਾਇਆ, ਉਹਦੇ ਲਈ ਚਲੋੜਾ ਵੀ ਗੁਰੂ ਜੀ ਲਿਲਾ ਦਿੱਤਾ, ਬਾਹਰ ਆਏ ਸੱਜਣ ਲਈ ਘਰ ਵੀ ਚੰਗੀ ਤਰ੍ਹਾਂ ਸਾਫ ਕੀਤਾ ਤੇ ਪੁੱਛਿਆ ਜਦੋਂ ਹਿਰਦੇ ਘਰ ਵਿੱਚ ਸੱਜਣ ਆਇਆ ਤੇ ਉਦੋਂ ਸੇਜ ਕਿਹੋ ਜਿਹੀ ਵਿਛਾਓਗੇ। ਮੇਰੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸੱਜਣਾ ਇੱਕ ਵਾਰੀ ਤੂੰ ਮੇਰੇ ਘਰ ਵਿੱਚ ਫੇਰਾ ਪਾ ਤਾਂ ਸਹੀ, ਆ ਤਾਂ ਸਹੀ ਮੇਰੇ ਵਿਹੜੇ ਵਿੱਚ, ਜੇ ਤੂੰ ਆ ਜਾਏ ਤੇਰੇ ਆਉਣ ਨਾਲ ਬਹਾਰਾਂ ਆਉਂਦੀਆਂ ਨੇ, ਜੇ ਤੂੰ ਨਾ ਆਵੇ ਸੱਚ ਜਾਣੀ ਇਹ ਮਹੱਲ ਵੀ ਵੀਰਾਨ ਪੈ ਲੱਗਦੇ। ਹਜ਼ੂਰ ਦੇ ਬਚਨ ਸੀਤ ਪੜ੍ਹਨੇ, ਜੇ ਤੂੰ ਵਤ ਹੈ ਅੰਗਣ, ਅੰਗਣ ਦਾ ਅਖਰੀ ਅਰਥ ਆਂਗਣ, ਆਂਗਣ ਦਾ ਅਰਥ ਕਰਾਂਗੇ ਹਿਰਦਾ ਘਰ। ਮੈਂ ਅੱਗੇ ਅਰਥ ਕਰਨਾ ਕਿ ਜਿਹੜੇ ਦੀਦਾਰ ਵਿੱਚ ਰੰਗੇ ਨੇ ਉਹ ਕਿਹੜੀ ਸੇਜ ਪਿਆਰੇ ਲਈ ਵਿਛਾ ਕੇ ਬੈਠੇ। ਜੇ ਤੂੰ ਵਤ ਹੈ ਅੰਗਣ, ਹਬ ਧਰਤ ਸੁਹਾਵੀ ਹੋਏ, ਸਾਰਾ ਘਰ ਮੇਰਾ ਸ਼ੋਭਾ ਵਾਲਾ ਬਣ ਜਾਏਗਾ, ਇੱਕ ਸਕੰਦ ਤੇ ਬਾਹਰੀ ਮਹਿੰਦੀ ਬਾਤ ਨਾ ਪੁੱਛੇ ਕੋਏ। ਜੇ ਤੂੰ ਘਰ ਵਿੱਚ ਨਾ ਆਇਆ ਇੱਕ ਤੇਰੇ ਤੋਂ ਬਿਨਾਂ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਣ। ਪੁੱਛਿਆ ਕਿ ਸੇਜ ਕੈਸੀ, ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਪਿਆਰਿਆ ਤੂੰ ਆ ਤਾਂ ਸਹੀ, ਮੈਂ ਆਪਣੇ ਜਿਸਮ ਨੂੰ ਸੇਜ ਬਣਾ ਦੇਵਾਂਗਾ ਤੇ ਇਹਦੇ ਉੱਤੇ ਮੈਂ ਕੋਈ ਕਪਲਾ ਕੋਈ ਬਿਸਤਰਾ ਨਹੀਂ, ਮੇਰੇ ਤਨ ਵਿੱਚ ਸਭ ਤੋਂ ਕੋਮਲ ਨੇ ਨੈਣਾ ਦੀਆਂ ਪੁਤਲੀਆਂ, ਮੈਂ ਆਪਣੀਆਂ ਅੱਖਾਂ ਨੂੰ ਤੇਰੀ ਸੇਜ ਤੇ ਵਿਛਾ ਦੇਵਾਂ, ਤੂੰ ਇੱਕ ਵਾਰੀ ਮੇਰੇ ਨੈਣਾ ਵਿੱਚ ਆ ਕੇ ਬੈਠ ਤਾਂ ਸਹੀ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਕਿ ਪਾਲੂ ਦਾਤਾ ਜੀ ਦੇ ਬਚਨ ਨੇ, ਮੂੰਹ ਖਿਆਓ ਸ਼ੇਗ, ਰੱਤੇ ਇਸ਼ਕ ਦੀਦਾਰ, ਰੰਗ ਖੁਦਾਏ ਦੇ ਜਿਹੜੇ ਰੰਗ ਵਿੱਚ ਰੱਤੇ ਨੇ, ਦੀਦਾਰ ਵਿੱਚ ਜਿਹੜੇ ਰੱਤੇ ਨੇ, ਉਹ ਕਹਿ ਰਹੇ ਨੇ ਮੂੰਹ ਖਿਆਓ ਸ਼ੇਗ, ਮੈਂ ਆਪਣੇ ਆਪ ਨੂੰ ਸ਼ੇਗ ਬਣਾ ਦਿਆਂ, ਨੈਣਾ ਤੇਰੀ ਵਿਛਾਵਾਂ, ਕਿ ਪਿਆਰੇ ਮੈਂ ਦੋਨੋਂ ਨੈਣਾ ਦੀਆਂ ਪੁਤਲੀਆਂ ਸ਼ੇਗ ਵਿੱਚ ਵਿਛਾ ਦੇਵਾਂ, ਜੇ ਦੇਖੇ ਹਿਰਕ ਵਾਲ جے ایک واری تو میری اس شیڈ تے بیٹھ کے مینوں دیدار دے دے جے دیکھا ایک وار سکھ امام بارے اس سکھ نو بیان نہیں کیتا جا سکدا جڑا تو ہردے دی شیڈ تے بیٹھ کے مینوں دے دینا صاحب تاں گرو ہرگوبند صاحب جی دا اسی اج پرب پہ منانے انہاں دے سبندھی گرمکھاں نے آپ جی نو حضور دے جیون وچوں کٹناواں سرون وی کرائیاں تن گرو ہرگوبند صاحب دے سبندھی بھائی گرداس جی نے تے گرو گرنتھ صاحب جی دی امرت بانی وچ کچھ بچن کہے گئے ایک عرض میں کراں کہ تن گرو گرنتھ صاحب جی دی امرت بانی وچوں اسی جتھے محلہ شبد پڑھنے ਇਹਦਾ ਅਰਥ ਸਰੀਰ ਕਰਨੇ ਆ ਤਨ ਕਰਨੇ ਆ ਜਿਸ ਜਿਸਮ ਵਿੱਚੋਂ ਅੰਮ੍ਰਿਤ ਬਾਣੀ ਆਈ ਉੱਥੇ ਗੁਰੂ ਸਾਹਿਬਾਨਾਂ ਦੇ ਨਾਮ ਵੀ ਦਿੱਤੇ ਗੁਰੂ ਨਾਨਕ ਸਾਹਿਬ ਦਾ ਨਾਮ ਤਾਂ ਸਾਰੀ ਬਾਣੀ ਵਿੱਚ ਆਇਆ ਦੂਸਰਾ ਸਤੇ ਬਲਵੰਡ ਨੇ ਗੁਰੂ ਅੰਗਦ ਸਾਹਿਬ ਲਈ ਵੀ ਸ਼ਬਦ ਵਰਤਿਆ ਹੈ ਧੰਨ ਗੁਰੂ ਅਮਰਦਾਸ ਵੀ ਸ਼ਬਦ ਅਸੀਂ ਵਰਤਨੇ ਹਾਂ ਧੰਨ ਗੁਰੂ ਰਾਮਦਾਸ ਸ਼ਬਦ ਵੀ ਵਰਤਨੇ ਹਾਂ ਬਾਣੀ ਵਿੱਚ ਗੁਰੂ ਅਰਜੁਨ ਦੇਵ ਵੀ ਸ਼ਬਦ ਆਇਆ ਹੈ ਭਗਤਾਂ ਨੇ گرو نانک صاحب تے لے کے گرو ارجن صاحب جی تک اے سارے امرت جو نام نے حضور کرپالو جی نے انہاں ناماں دی بانی وچ ورتوں کیتی ہے جدوں اسی پڑھنے ہیں کہ جوت روپ ہر آپ گرو نانک کہایو تاتے انگد بھرو تت سو تت ملایو انگد کرپا تار امر ستگر تھر کیو امرت دار امر داس امرت شتر بگر رامہ دیو ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਤਿਖੋ ਨੈਣ ਇੱਕ ਸਵਈਏ ਵਿੱਚ ਪੰਜ ਗੁਰੂ ਸਾਹਿਬਾਨਾਂ ਦੇ ਨਾਮ ਦੇ ਦਿੱਤੇ ਗੁਰਮੁਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਭਾਵਾਂ ਉਹਨਾਂ ਦੇ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਆਇਆ ਹੈ ਤੇ ਉਸ ਨਾਮ ਨੂੰ ਖਾਸ ਕਰਕੇ ਉਹਨਾਂ ਦੇ ਪਿਤਾ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਜਦੋਂ ਅਸੀਂ ਪੜ੍ਹਨੇ ਹਾਂ ਵੱਡੀ ਆਰਜਾ ਹਰ ਗੋਬਿੰਦ ਕੀ ਜਾਂ ਅਸੀਂ ਪੜ੍ਹਨੇ ਹਾਂ ਹਰ ਗੋਬਿੰਦ ਨਵਾਂ ਨਰੋਆ ਧੰਨ ਗੁਰੂ ਅਰਜਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਵਰਤਿਆ ਅੰਮ੍ਰਿਤ ਬਾਣੀ ਵਿੱਚ ਹਰ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਇਸ ਤਰੀਕੇ ਨਾਲ ਬਿਆਨ ਕੀਤਾ ਆਪਨੇ ਬੜੀ ਵਾਰੀ ਇਹ ਸ਼ਬਦ ਪੜ੍ਹਿਆ ਹੈ ਹੋ ਸਕਦਾ ਗੁਰਮੁਖਾਂ ਨੇ ਇਸ ਪੌੜੀ ਦੀ ਵਿਆਖਿਆ ਕੀਤੀ ਹੋਵੇ ਮੇਰਾ ਖਿਆਲ ਹੈ ਜੇ ਇਸ ਪੌੜੀ ਦੀ ਵਿਆਖਿਆ ਅਸੀਂ ਧਿਆਨ ਨਾਲ ਕਰੀਏ ਤੇ ਸਾਨੂੰ ਭਾਈ ਗੁਰਦਾਸ ਗੁਰੂ ਹਰਗੋਬਿੰਦ ਸਾਹਿਬ ਦੀ ਰਸਨਾ ਤੋਂ ਬਚਨ ਕਹਾ ਕੇ ਇਹ ਵੀ ਸ਼ੰਕਾ ਮਿਟਾ ਦਿੰਦੇ ਨੇ ਕਿ ਦਸਾਂ ਪਾਤਸ਼ਾਹੀਆਂ ਤੋਂ ਬਾਅਦ ਦੇਹਧਾਰੀ ਕੋਈ ਸਿੱਖਾਂ ਵਿੱਚ ਗੁਰੂ ਨਹੀਂ ਉਹ ਪੌੜੀ ਕਿਹੜੀ ਹੈ ਅਸੀਂ ਉਹ ਪੜ੍ਹਨੇ ਹਾਂ ਕਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਚਾਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ ਦਲ ਭੰਜਨ ਗੁਰ ਸੂਰਮਾ ਬਰ ਜੋਧਾ ਬਹੁ ਪਾਰੂ ਪਕਾਰੀ ਹੁਣ ਇੱਥੋਂ ਤੱਕ ਦੇ ਅਰਥ ਮੈਂ ਅਰਜ ਕਰਦਾ ਜਾਵਾਂ ਪੰਜ ਪਿਆਲੇ ਕਿਹੜੇ ਤੇ ਪੰਜ ਪੀਰ ਕੀ ਪੰਜ ਪਿਆਲੇ ਨੇ ਸੱਤ ਸੰਤੋਖ ਦਇਆ ਧਰਮ ਔਰ ਧੀਰਜ ਪੰਜ ਗੁਰੂ ਸਾਹਿਬਾਨਾਂ ਨੇ ਪੰਜ ਪੀਰ ਕੌਣ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜ ਜ਼ਾਹਰੇ ਪੀਰ ਨੇ ਕਿਉਂਕਿ ਭਾਈ ਸਾਹਿਬ ਨੇ ਗੁਰੂ ਲਈ ਸ਼ਬਦ ਪੀਰ ਵੀ ਬਾਣੀ ਵਿੱਚ ਵਰਤਿਆ ਹੈ ਤੇ ਅਸੀਂ ਉਹ ਪੜ੍ਹਨੇ ਹਾਂ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ ਪੰਜ ਪੀਰ ਨੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਧੰਨ ਗੁਰੂ ਅਰਜਨ ਦੇਵ ਜੀ ਤੇ ਪੰਜ ਪਿਆਲੇ ਨੇ ਸੱਤ ਸੰਤੋਖ ਦਇਆ ਧਰਮ ਤੇ ਧੀਰਜ ਪੰਜ ਪਿਆਲੇ ਪੀਤੇ ਨੇ ਪੰਜ ਪੀਰ ਹੋਏ ਨੇ ਤੇ ਹੁਣ ਛੱਠਮ ਪੀਰ ਜਿਹੜਾ ਆਇਆ ਹੈ ਇਹਦੇ ਲਈ ਸ਼ਬਦ ਵਰਤਿਆ ਗੁਰ ਭਾਰੀ ਹੈ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਕਹਿਣ ਲੱਗੇ ਇਹਦਾ ਗੁਰ ਭਾਰੀ ਦਰਦ ਇਹ ਨਾ ਕਿਤੇ ਸਮਝ ਜਾਓ ਦੁਨੀਆਂ ਦੇ ਲੋਕੋ ਕਿ ਗੁਰੂ ਹਰਗੋਬਿੰਦ ਸਾਹਿਬ ਸ਼ਾਇਦ ਇਹਨਾਂ ਪੰਜ ਗੁਰੂ ਸਾਹਿਬਾਨਾਂ ਤੋਂ ਵੱਖਰੇ ਨੇ ਕਹਿਣ ਲੱਗੇ ਨਹੀਂ ਅਰਜਨ ਕਾਇਆ ਬਲਟ ਕਹਿ ਮੂਰਤ ਹਰ ਗੋਬਿੰਦ ਸਵਾਰੀ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੀ ਕਾਇਆ ਤਬਦੀਲ ਕੀਤੀ ਹੈ ਤੇ ਗੁਰੂ ਅਰਜਨ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਹ ਵਿੱਚ ਅੱਜ ਇਸ ਤਖ਼ਤ ਤੇ ਬਿਰਾਜਮਾਨ ਹੋ ਗਏ ਅਰਜਨ ਕਾਇਆ ਪਲਟ ਕਹਿ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ रूप दिखाण बारो बारी पहला गुरु रामदास सोढ़ी ने गुरु अर्जुन देव सोढ़ी ने हाँ ये सोढ़िया की पीढ़ी चल पी ते बारो बारी अपने पवित्र रूप संगत नूं दिखा रहे रूप दिखाण बारो बारी ते गुरु हरगोबिंद साहब की करनगे कहन लगे दल भंजन गुर सूरमा तन गुरु हरगोबिंद साहब दुश्मना दे दलां नूं भंगण वाले सूरमा गुरु है बल जोधा उन्हां वर्गा जोधा भी कोई नहीं ते प्यारो गुरु हरगोबिंद साहब वर्गा पार पखारी भी कोई दल भंजन गुर सूरमा बल जोधा बहुत परोपकारी हुण अगली तुक जिहड़ी है इस पौड़ी दे परकर नूं चेंज करन लगी है असल विच इस गल नूं आपां समझीए अगे फिर उह कहिंदे ने कि जदों दल भंजन गुर सूरमा बड़ जोड़ा बहु परोपकारी पुछन सिख अरदास कर असली परकरण पौड़ी का यह है कि सिख धन गुरु हरगोबिंद साहब के चरणों च खलोते ने ते अरदास करके उन्होंने एक प्रश्न किया है वह प्रश्न की है ते मेरा ख्याल ये प्रश्न उपजिया भी तां है क्योंकि गुरु अर्जुन साहब जी दे वेले मेहरबान ते पिरतिया इहदा बाप ये वखरी गद्दी ला के बैठ गए सन क्षमा करो ये प्रश्न तां उपजे क्योंकि गुरु हरगोबिंद साहब की हयाती विच ही उन्हां दा पोता धीर मल वह कीरतपुर साहब वखरा अपना आसन ला के बैठ गया सिखां ने प्रश्न किया है देखो प्रश्न कैसे कमाल का है कि मीने अपना तख्त लाई बैठे ने धीर मल अपनी गद्दी लाई बैठा है ये सच्चे पातशाह साडे शंके नूं विरत करो कि छे पातशाहियां दे दर्शन दा कीते ने अगे कितने शरीरां विच गुरु जोत वधे हजूर दे बचन ने कि पुछन सिख अरदास कर छे महलां तक दर्शन निहारी अगम अगोचर सतगुरु बोले मुख ते सुनो संसारी ते अगला वचन है कलयुग पीढ़ी सोढ़ियां अमचल लीव उसार खरारी अखीर दी तुक विच उतर देंदे ने जोग जोग सतगुर धरे अवतारी हुण इत्थे जोग जो शब्द है जजे नूं अंकल ते गंगा जोग इहदे अर्थ इह नहीं कि जुग जुग सतगुर धरे अवतारी हर जोग दे विच सतगुरु अवतार बन के आएगा इत्थे जोग दा आखरी अर्थ है दो क्योंकि प्रकरण चल रहा है छे महलां तक दर्श निहारी जुग जुग दो ते दो चार दो दूनी चार आपां कहिंदे आं कहिण लगे छे पवित्र देहां विच गुरु जोत वरती है विचरी है ते चेते रखियो छेयां तों बाद चार पावन पवित्र मुबारक शरीर होर आउणगे जिन्हां विच गुरु नानक साहिब जी दी जोत वरदे उत्तर दे रहे ने कि जुग जुग सतगुर धरे अवतार धन गुरु हरगोबिंद साहब जी की आमद गुरु की वडारी जिसनों आप कहने जून का महीना सन 1595 विच होई है मैं संखेप जी अर्ज कर दिया कितना कु साया मानिया उन्होंने पिता गुरु का 1595 ते 1606 तक गुरु अर्जुन देव जी के दे पवित्र साहे विच उपल धन गुरु हरगोबिंद साहब सच्चे पातशाह उन्हां लई अरदास भी बाबा बुढ़ा साहब ने कीती उन्हां दा नाम भी बाबा बुढ़ा साहब ने रखिया ते कैसी हैरानगी दी बात जिस दिन विद्या पढ़ाण दी गल चली ते उस दिन धन गुरु हरगोबिंद साहब नूं गुरु ग्रंथ साहब जी दी अमृत बाणी ते विद्या तालीम जो है वह भी सत्कार योग बाबा बुढ़ा साहब ने शुरू कीती सी पुछया गया जिस दिन बीर साहब तो बाबा बुढ़ा जी नूं बुलाया ते धन गुरु अर्जुन साहब कहिंदे ने बाबा जी आप जी बालक हरगोबिंद नूं तालीम देनी है आपने विद्या देनी है ते बाबा बुढ़ा साहब ने खत जोड़ के कहा सच्चे पातशाह मैं ता तेरा हल वाहन वाला एक सिख हां असल विच इतिहास ने बाबा बुढ़ा साहब ने इंद्री जित सिख शब्द वरत्या कई बार जदों सिखां दा जीवन पढ़ने हां हैरान हो जाएगा हुण ज्यों ज्यों बंदे की उम्र ढलदी है खिमा करो बहुतात है कीर्तन करने हैं कथा करने हैं बाणी पढ़ने हैं ज्यों ज्यों उम्र ढलदी है कई बारी बंदा त्यों त्यों थिरक जाता है पर बाबा बुढ़ा साहब जी की ज्यों ज्यों उम्र ढलदी पई है संसारक तौर पर त्यों त्यों अंदर रंग होर पै चढ़ता 98 साल की उम्र सी जिस दिन यह महापुरुष गुरु ग्रंथ साहब के पहले ग्रंथी थापे 98 साल की उम्र कोई थोड़ी नहीं होंगी 1506 ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਹੈ, ਜਨਮ ਹੈ। 1518 ਨੂੰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੂੰ 12 ਸਾਲ ਦੀ ਉਮਰ ਵਿੱਚ ਮਿਲੇ ਨੇ, ਤੇ 1606 ਨੂੰ ਜਦੋਂ ਅਸੀਂ ਪੜ੍ਹਦੇ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਵਾਹਿਗੁਰੂ 1604 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਆਰਬਲਾ 98 ਸਾਲ ਦੀ ਹੋ ਗਈ ਹੈ। 98 ਸਾਲ ਦਾ ਬਾਬਾ ਬੁੱਢਾ ਸਾਹਿਬ, ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ। ਕੈਸੀ ਅੰਦਰ ਦੀ ਕਿਰਪਾ, ਕੈਸੀ ਅੰਦਰ ਦੀ ਕਿਰਪਾਲਤਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਾਬਾ ਜੀ ਕਿ ਤੁਸੀਂ ਬਾਲਕ ਹਰਗੋਬਿੰਦ ਜੀ ਨੂੰ ਤਾਲੀਮ ਦੇ ਰਿਖੇ। ਇੰਦਰੀ ਜਿੱਤ ਸਿੱਖ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਤੇਰੇ ਘਰ ਦੇ ਡੰਗਰ ਚਾਰਨਾ, ਤੇਰੇ ਖੇ ਬਾਨਾਵਾਂ, ਤੇਰੇ ਚਰਨਾਂ ਦੀ ਸੇਵਾ ਕਰ ਸਕਣਾ। ਇਹਨਾਂ ਨੂੰ ਤਾਲੀਮ ਦੇਣ ਵਾਸਤੇ ਕੋਈ ਪੰਡਿਤ, ਕੋਈ ਵਿਦਵਾਨ, ਕੋਈ ਸਿਆਣਾ, ਪੰਡਿਤ ਦਾ ਅਰਥ ਇੱਥੇ ਵਿਦਵਾਨ ਅਜਕਾ ਲਿਆ, ਕੋਈ ਸਿਆਣੇ ਵਿਦਵਾਨ ਲਾਏ ਜਾਣ। ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਕਿਹਾ ਸੀ, ਬਾਬਾ ਜੀ ਮੇਰੇ ਬੱਚੇ ਨੂੰ ਉਹ ਤਾਲੀਮ ਦੇ ਦਿਓ ਜਿਹੜੇ ਗੁਣ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬੱਚੇ ਤੋਂ ਬੁੱਢੇ ਦੀ ਪਦਵੀ ਦੇ ਦਿੱਤੀ। ਬਸ ਮੇਰੇ ਬੱਚੇ ਨੂੰ ਉਹ ਤਾਲੀਮ ਸਿਖਾ ਦਿਓ ਜਿਹੜੀ ਬਾਲਕ ਉਮਰ ਦੇ ਵਿੱਚ ਹੀ ਬਜ਼ੁਰਗੀ ਲੈ ਆਉਂਦੀ। ਮਿਹਰ ਕਰ, ਬਾਬਾ ਬੁੱਢਾ ਸਾਹਿਬ ਨੇ ਆਪ ਤਾਲੀਮ ਦਿੱਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੂੰ। ਤੇ ਕੇਵਲ ਇੱਥੇ ਬਾਨੀ, ਜਦੋਂ ਦਰਬਾਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਅਕਾਲ ਤਖ਼ਤ ਦੀ ਸਿਰਜਣਾ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਦੋ ਸਿੱਖ ਹੋਰ ਸ਼ਾਮਲ ਹੋਏ। ਜਿਹੜਾ ਥੱਲੇ ਅਸੀਂ ਤਖ਼ਤ ਸਾਹਿਬ ਦੇਖਣੇ, ਉਪਰ ਵਾਲੀ ਇਮਾਰਤ ਨਹੀਂ, ਉਸ ਤਖ਼ਤ ਦੀਆਂ ਇੱਟਾਂ ਤੇ ਟੂਨਾ ਦਾਰਾ ਕੇਵਲ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ ਤੇ ਤੀਸਰੇ ਭਾਈ ਗੁਰਦਾਸ ਨੇ, ਕਿਸੇ ਰਾਜ ਮਿਸਤਰੀ ਨੇ ਉਸ ਤਖ਼ਤ ਦੇ ਉੱਤੇ ਇੱਟ ਨਹੀਂ ਲਾਈ, ਕਿਸੇ ਨੇ ਚੂਨਾ ਨਹੀਂ ਰੱਖਿਆ। ਤੇ ਗੁਰਬਿਲਾਸ ਵਿੱਚ ਲਿਖਿਆ ਹੈ, ਕਿਸੇ ਰਾਜ ਨੇ ਹਾਥ ਲਗਾਇਓ ਬੁੱਢਾ ਔਰ ਗਰਦਾਸ ਬਣਾਏ, ਤੇ ਉਸਦਾ ਨਾਮ ਅਕਾਲ ਗੁੰਗਾ ਰੱਖਿਆ ਗਿਆ, ਜਿਸ ਨੂੰ ਫਿਰ ਪਦ ਕੇ ਸੀ ਅਕਾਲ ਤਖ਼ਤ ਸਾਹਿਬ ਕਹਿੰਦੇ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ ਨੇ, ਮੈਂ ਸੰਖੇਪ ਜੀ ਅਰਥ ਕਰਕੇ ਅੱਗੇ ਤੁਰਾਂ, ਕਿਉਂਕਿ ਉਹ ਦਲ ਭੰਜਨ ਗੁਰ ਸੂਰਮਾ ਹੈ, ਉਹ ਤਖ਼ਤ ਤੇ ਬਿਰਾਜਮਾਨ ਨੇ। ਅਰ ਸੁਰ ਸਿੰਘ ਪਿੰਡ ਤੋਂ ਦੋ ਭਰਾ ਆਏ ਨੇ, ਨੱਥਾ ਤੇ ਅਬਦੁੱਲਾ। ਇਹ ਪਹਿਲੇ ਢਾਡੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦੇ ਆਏ ਨੇ, ਮੇਰੇ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜੇ ਨੇ। ਬਾਬਾ ਬੁੱਢਾ ਸਾਹਿਬ ਨੇ ਦੋ ਕਿਰਪਾਨਾਂ ਅੱਜ ਪਾਈਆਂ ਨੇ ਤੇ ਉਹਨਾਂ ਨੇ ਤਖ਼ਤ ਤੇ ਬੈਠਦਿਆਂ ਗੁਰੂ ਹਰਗੋਬਿੰਦ ਸਾਹਿਬ ਲਈ ਮੇਰੀਆਂ 12 ਲਾਈਆਂ, ਉਹਨਾਂ ਵਿੱਚ ਦੋ ਪੌੜੀਆਂ ਮੈਂ ਆਪ ਨਾਲ ਸਾਂਝੀਆਂ ਕਰਦੀ। ਕਹਿਣ ਲੱਗੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਉਧਰ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗੀਆਂ। ਕਹਿੰਦੇ ਸੂਰਜ ਦੀਆਂ ਕਿਰਨਾਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਨੂਰ ਦੇ ਸਾਹਮਣੇ ਆਪਣੇ ਆਪ ਨੂੰ ਮਦਰ ਸਮਝੀਆਂ। ਉਹਨਾਂ ਸ਼ਬਦ ਵਰਤੇ ਨੇ ਕਿ ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰ ਪਾਏ ਕਹਿ, ਸਭ ਬਰਨੀ ਨੇ ਜਾਏ ਕਹੂੰ ਕਿਆ ਕਾਇ। ਧੰਨ ਗੁਰੂ ਹਰਗੋਬਿੰਦ ਸਾਹਿਬ, ਅੱਜ ਗੁਰਬਾਣੀ ਯੁੱਗ ਤੋਂ ਬਾਅਦ ਕੁਰਬਾਨੀ ਯੁੱਗ ਆਇਆ, ਹੁਣ ਕੁਰਬਾਨੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖਿਆ ਜਾਣਾ ਹੈ। ਤਖ਼ਤ ਤੇ ਗੁਰੂ ਹਰਗੋਬਿੰਦ ਸਾਹਿਬ ਬਹਿਣ ਲੱਗੇ ਤੇ ਕਹਿ ਰਹੇ ਨੇ, ਸੱਚਾ ਤਖ਼ਤ ਸਹਾਇਓ ਸ੍ਰੀ ਗੁਰ ਪਾਏ ਕਹਿ, ਸਭ ਬਰਨੀ ਨੇ ਜਾਉ ਕਹਿ ਕਿਆ ਗਾਏ ਕਹਿ, ਰਸ ਭੈ ਮਲੀਨ ਸੋ ਦਰਸ ਦਿਖਾਏ ਕਹਿ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ, ਮੀਰ ਉਬਦਲ ਅਰ ਨਥ ਜਸ ਕਰੋ ਬਣਾਏ ਕਹਿ। ਕਿ ਧੰਨ ਗੁਰੂ ਹਰਗੋਬਿੰਦ ਸਾਹਿਬ, ਅਸੀਂ ਤੇਰਾ ਜਸ ਗਾਣਾ ਹੈ। ਉਹਨਾਂ ਨੇ ਜਸ ਗਾਉਂਦਿਆਂ ਫਿਰ ਅਗਲੇ ਬਚਨ ਕਹਿ ਕਿ, ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਹਾਂ ਮੀਰੀ ਤੇ ਪੀਰ ਦੀਆਂ ਕਿਰਪਾਨਾਂ, ਇਹਦੇ ਅਰਥ ਕੀ ਨੇ? ਮੀਰੀ ਤੇ ਪੀਰ ਦਾ ਭਾਵ ਕੀ ਹੈ? ਮੈਂ ਅਰਜ਼ ਕਰਾਂ, ਮੀਰੀ ਦਾ ਅਖਰੀ ਅਰਥ ਹੈ ਬਾਦਸ਼ਾਹਤ ਤੇ ਪੀਰੀ ਦਾ ਅਰਥ ਹੈ ਰੂਹਾਨੀਅਤ। ਹੁਣ ਇੱਕ ਪ੍ਰਸ਼ਨ ਉੱਠੇਗਾ ਕਿ ਮੀਰੀ ਤਾਂ ਵਾਕਈ ਤਲਵਾਰ ਨਾਲ ਮਿਲੇਗੀ, ਤਾਂ ਕਿਰਪਾਨ ਦੇ ਜ਼ੋਰ ਨਾਲ ਮਿਲਦੇ ਨੇ, ਤੇ ਤਲਵਾਰ ਦਾ ਸੰਬੰਧ ਪੀਰੀ ਦੇ ਨਾਲ ਕੀ? ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਕਿਉਂ? ਤੇ ਉੱਥੇ ਬਾਬਾ ਨੱਥਾ ਤੇ ਅਬਦੁੱਲਾ ਕਹਿ ਰਹੇ ਨੇ ਕਿ ਦੋ ਤਲਵਾਰਾਂ ਵਰਤੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਹੁਣ ਮੀਰ ਦੇ ਅਖਰੀ ਅਰਧ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੀਏ ਤੇ ਬਾਦਸ਼ਾਹ ਬਾਬਾ ਜੀ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਜਾਂ ਮੀਰ ਸੁਣਿਆ ਪਾਇਆ, ਹਾਲਾਂਕਿ ਸ਼ਬਦ ਬਾਬਾ ਲਿਖਿਆ ਪਰ ਅਰਥ ਨੀ ਬਾਦਸ਼ਾਹ। ਮੀਰੀ ਦੀ ਜਿਹੜੀ ਕਿਰਪਾਨ ਹੈ ਉਹ ਬਾਦਸ਼ਾਹ ਲਿਖਿਆ ਤੇ ਸੱਚ ਜਾਣੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪੀਰੀ ਦੀ ਕਿਰਪਾਨ ਤਾਂ ਇਹ ਪ੍ਰਤੀਕ ਵਰਤਿਆ ਹੈ ਕਿ ਰੂਹਾਨੀਅਤ ਨੂੰ ਕਾਣਾ ਵੀ ਇੱਕ ਤਲਵਾਰ ਦੀ ਧਾਰ ਉੱਤੇ ਚੱਲਾ। ਹੁਣ ਗੁਰੂ ਅਰਜਨ ਸਾਹਿਬ ਉਹਨਾਂ ਨੇ ਬਚਨ ਕਹਿ, ਬਾਬਾ ਫਰੀਦ ਜੀ ਨੇ ਜਦੋਂ ਪੀਰੀ ਦੀ ਗੱਲ ਕੀਤੀ ਗੁਰੂ ਅਮਰਦਾਸ ਨੇ ਕਿਹਾ, ਹੁਣ ਆਪ ਬਾਣੀ ਪੜ੍ਹਦੇ ਹੋ ਕਿ ਬਾਬਾ ਅਮਰਦਾਸ ਕਦੀ ਹੱਥ ਵਿੱਚ ਕਿਰਪਾਨ ਪਕੜਦੇ ਕਿਤੇ ਜ਼ਿਕਰ ਆਏ, ਪਰ ਉਹ ਬਾਣੀ ਵਿੱਚ ਕਹਿ ਰਹੇ ਨੇ ਕਿ ਪੀਰੀ ਤੇ ਚੱਲਣਾ, ਰੂਹਾਨੀਅਤ ਤੇ ਚੱਲਣਾ, ਖੰਡੇ ਦੀ ਧਾਰ ਤੇ ਚੱਲਣਾ ਹੈ। ਪੀਰੀ ਪ੍ਰਤੀਕ ਹੈ ਅੰਦਰ ਦੀ ਰੂਹਾਨੀਅਤ ਦੀ, ਕਿਰਪਾਨ ਪ੍ਰਤੀਕ ਹੈ ਅੰਦਰ ਦੀ ਕਮਾਈ ਦੀ, ਤੇ ਸਾਹਿਬ ਨੇ ਬਾਣੀ ਵਿੱਚ ਕਿਹਾ ਖੰਨਿਓ ਟਿੱਕੀ ਬਾਹਰੋਂ ਨਿੱਕੀ ਏਕ ਮਾਰਗ ਜਾਣਾ। ਬਾਬਾ ਫਰੀਦ ਸਾਹਿਬ ਨੇ ਕਿਹਾ ਬਾਟ ਹਮਾਰੀ ਖੜੀ ਉਡੀਣੀ, ਖੰਨਿਓ ਟਿੱਕੀ ਬਹੁਤ ਪਾਈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਲ ਸਵੇਰਾ। ਪੀਰੀ ਦਾ ਸੰਬੰਧ ਰੂਹਾਨੀਅਤ ਨਾਲ ਹੈ ਤੇ ਮੀਰੀ ਦਾ ਸੰਬੰਧ ਬਾਦਸ਼ਾਹ ਨਾਲ ਹੈ। ਦੋ ਕਿਰਪਾਨਾਂ ਮੇਰੇ ਕਿਰਪਾਲੂ ਦਾਤੇ ਨੇ ਪਾਈਆਂ, ਦੋ ਕਿਰਪਾਨਾਂ ਬਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ ਹੈ। ਕਹਿਣ ਲੱਗੇ ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਦਰ ਦਰਵਾਜ਼ਾ ਬਲਕ ਬਕੀਰ ਦੀ, ਨਾਲ ਸਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਬੀਰ ਦੀ, ਅਖੀਰ ਤੇ ਉਹ ਇੱਥੇ ਪੌੜੀ ਸੰਪੂਰਨ ਕਰਦੇ ਸਨ, ਪਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਦੇ ਤਖ਼ਤ ਦੇ ਬਰਾਬਰ, ਉਹਦੇ ਸ਼ਸਤਰ ਦੇ ਬਰਾਬਰ ਤੇ ਉਹਦੀ ਦਸਤਾਰ ਦੇ ਮੁਕਾਬਲੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਪਗ ਕੀ ਹੈ? ਪਗ ਤੇਰੀ ਕੀ ਜਹਾਂਗੀਰ ਦੀ, ਬੇਰੇ ਦੇ ਆਤਮ ਨੂੰ ਵੰਗਾਰਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਤੇ ਚਾਰੇ ਜੰਗਾਂ ਵਿੱਚ ਮੇਰੇ ਕਿਰਪਾਲੂ ਦਾਤਾ ਜੀ ਦੀ ਜਿੱਤ ਹੋਈ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੇਵਲ ਜੰਗਾਂ ਹੀ ਨਹੀਂ ਜਿੱਤੀਆਂ, ਉਹਨਾਂ ਦੇ ਜਦੋਂ ਕਿਤੇ ਪਿਆਰ ਦੀਆਂ ਝਾਕੀਆਂ ਦੇਖਣੇ ਹਨ, ਜੋ ਭਾਈ ਸਾਹਿਬ ਹੁਣੀ ਵੀ ਸੁਣਾ ਕੇ ਗਏ, ਪਿਆਰ ਦੀਆਂ ਝਾਕੀਆਂ ਇਹੋ ਜਿਹੀਆਂ ਨੇ ਕਿ ਅੰਦਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬਹਿ ਤੁਰਦਾ ਹੈ। ਕਿਤੇ ਕੁਝ ਪਾਣੀ ਦਾ ਲੋਟਾ ਲੈ ਕੇ ਪੁਕਾਰੀ ਜਾ ਰਿਹਾ ਹੈ, ਕਿਤੇ ਕੁਝ ਡੋਲੀ ਘਰ ਬਣਾ ਕੇ ਭਾਈ ਸਾਧੂ ਵਰਗੇ ਜਿਹੜੇ ਨੇ ਉਹ ਪਾਣੀ ਨਾਲ ਪੁਕਾਰਦੇ ਪਏ ਨੇ, ਤੇ ਇੱਧਰ ਕੁਝ ਘਰ ਬਣਾ ਕੇ ਸਾਧੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਕਿਰਪਾਲੂ ਦਾਤਾ ਦੇ ਚਰਨਾਂ ਵਿੱਚ ਘਰ ਵਿੱਚ ਚਰਨ ਪਾਉਣ ਲਈ ਬੇਨਤੀਆਂ ਪਿਆ ਕਰਦਾ ਹੈ। ਮੈਂ ਇੱਕ ਉਦਾਹਰਨ ਆਪ ਨੂੰ ਸਾਂਝੀ ਕਰਨੀ ਚਾਹੁੰਦਾ, ਸੰਖੇਪ ਜਿਹੀ, ਕਿ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਵੀ ਇੱਕ ਗੁਰੂ ਦੇ ਦਰਸ਼ਨਾਂ ਦੀ ਤਾਂਗ ਲੈ ਕੇ ਕਸ਼ਮੀਰ ਦੀ ਧਰਤੀ ਤੇ ਬਜ਼ੁਰਗ ਮਾਈ ਬੈਠੀ ਸੀ। ਉਹਦੇ ਅੰਦਰ ਦੀਦਾਰ ਦਾ ਇੱਕ ਰੰਗ ਹੈ, ਉਹਨੂੰ ਜਾ ਕਿੱਥੋਂ ਲੱਗੀ? ਕਸ਼ਮੀਰ ਦੀ ਧਰਤੀ ਤੇ ਇੱਕ ਪ੍ਰਚਾਰਕ ਗਏ ਸਨ ਜਿਨ੍ਹਾਂ ਦਾ ਨਾਮ ਸੀ ਭਾਈ ਮਾਧੋ ਦਾਸ, ਇਹ ਸੋਧੀ ਸਨ। ਭਾਈ ਮਾਧੋ ਦਾਸ ਨੇ ਕਸ਼ਮੀਰ ਵਿੱਚ ਜਾ ਕੇ ਪ੍ਰਚਾਰ ਕੀਤਾ ਤੇ ਇੱਥੇ ਬਜ਼ੁਰਗ ਮਾਈ ਸੀ, ਇਹਦਾ ਨਾਮ ਇਤਿਹਾਸ ਨੇ ਦੱਸਿਆ ਹੈ ਮਾਤਾ ਭਾਗ ਭਰੀ, ਤੇ ਇਹਦੇ ਪੁੱਤਰ ਦਾ ਨਾਮ ਸੀ ਭਾਈ ਸੇਵਾ ਰਾਮ। ਰੋਜ਼ ਸੰਗਤ ਵੀ ਜਾਣਾ ਤੇ ਇਹਦੇ ਅੰਦਰ ਬੇਬਲਤਾ ਪ੍ਰਗਟ ਹੋਈ ਕਿ ਜਿਸ ਗੁਰੂ ਦਾ ਪ੍ਰਚਾਰਕ ਇੰਨਾ ਠੰਡ ਵਾਲਾ ਹੈ, ਜਿਹਦੇ ਕੋਲ ਬੈਠਿਆ ਅੰਦਰ ਨੂੰ ਸਕੂਨ ਮਿਲਦਾ ਹੈ, ਜਿਸ ਦੇ ਬਚਨ ਸੁਣਿਆ ਅੰਦਰ ਨੂੰ ਟਿਕਾ ਮਿਲਦਾ, ਉਸ ਗੁਰੂ ਦੇ ਦਰਸ਼ਨ ਕਿਤੇ ਹੋ ਜਾਣ। ਤੇ ਦੇਖੋ ਜਦੋਂ ਕੋਈ ਪ੍ਰੇਮ ਦਾ ਕਿਰਦਾਰ ਭੇਜਦਾ ਹੈ, ਪ੍ਰੇਮ ਨਾਲ ਪੂਰਤ ਹੁੰਦਾ ਹੈ, ਤੇ ਉਹ ਆਪਣੇ ਅੰਦਰ ਹੀ ਪਿਆਰੇ ਨੂੰ ਕੁਝ ਭੇਟ ਕਰਨ ਦੇ ਲਈ ਆਪਣੀ ਤਿਆਰੀ ਕਰ ਲੈਂਦਾ ਹੈ। ਮਨ ਵਿੱਚ ਆਇਆ ਮਨਾ ਕਿ ਉਸ ਗੁਰੂ ਦੇ ਦਰਸ਼ਨ ਪਾਈਏ, ਭਾਈ ਮਾਧੋ ਨੂੰ ਪੁੱਛਿਆ ਤੇ ਉਸ ਗੁਰੂ ਕੇ ਪ੍ਰਚਾਰਕ ਨੇ ਸਿਧਕਵਾਨ ਸਿੱਖ ਨੇ ਕਿਹਾ ਮਾਣਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਨੇ, ਤੇ ਪੁੱਛ ਦੀਏ ਮਾਈ ਹੁਣ ਉਸ ਪਿਆਰੇ ਦੇ ਦੀਦਾਰ ਕਿਸ ਰੂਪ ਵਿੱਚ? ਕਹਿਣ ਲੱਗੇ ਛੱਠਮ ਪੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਨੇ, ਅੱਜ ਕੱਲ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਭਾਗ ਪਹਿਲਾਉਂਦੇ ਨੇ। ਮਾਈ ਨੇ ਅੱਗੋਂ ਕੁਛ ਨਹੀਂ ਕਿਹਾ, ਚੁੱਪ ਕਰਕੇ ਆਪਣੇ ਘਰ ਆ ਗਈ। ਆਪਣੇ ਹੱਥੀ ਉਹਨੇ ਬਸਤਰ ਤਿਆਰ ਕੀਤਾ ਤੇ ਗੁਰਮਖੋ ਕੱਪੜਾ ਤਿਆਰ ਕਰਦਿਆਂ ਵੀ ਮਾਂ ਦੇ ਮੁੱਖ ਵਿੱਚ ਕੇਵਲ ਸ਼ਬਦ ਗੁਰੂ ਗੁਰੂ ਸੀ। ਗੁਰੂ ਗੁਰੂ ਜਪਦਿਆਂ, ਵਾਹਿਗੁਰੂ ਜਪਦਿਆਂ ਉਹਨੇ ਕੱਪੜਾ ਤਿਆਰ ਕੀਤਾ ਤੇ ਨਾਲ ਆਪਣੇ ਪੁੱਤਰ ਨੂੰ ਕਿਹਾ, ਬੇਟਾ ਸੇਵਾ ਰਾਮ, ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਾਂ ਜੁੜ ਕੇ ਅਰਦਾਸ ਕਰ ਦਈਏ ਤੇ ਸੱਚੇ ਪਾਤਸ਼ਾਹ ਆਉਣ। ਮੇਰੀ ਹੋਰ ਕੋਈ ਸੰਸਾਰ ਵਿੱਚ ਇੱਛਾ ਕਾਮਨਾ ਨਹੀਂ, ਸਿਰਫ ਇੱਕੋ ਮਨ ਦੀ ਬੇਵਲਤਾ ਹੈ ਕਿ ਛੱਠਣ ਪੀਰ ਮੇਰੇ ਘਰ ਆਏ, ਮੈਂ ਆਪਣੇ ਹੱਥਾਂ ਨਾਲ ਮਰਨ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਦੇ ਚਰਨਾਂ ਵਿੱਚ ਆਪਣੇ ਵੱਲੋਂ ਚੋਲਾ ਭੇਟ ਕਰ ਸਕਾਂ। ਹਕੀਕਤ ਇਹ ਬਾਬਾ ਫਰੀਦ ਸਾਹਿਬ ਦੀ ਇਸ ਤੁਕ ਦੇ ਅਰਥ ਬਿਲਕੁਲ ਟੁੱਕਣਗੇ ਕਿ ਰੱਤੇ ਇਸ਼ ਖੁਦਾਏ ਰੰਗ ਦੀਦਾਰ ਤੇ ਪਿਆਰੇ ਦੇ ਦਰਸ਼ਨਾਂ ਦੀ ਇੱਕ ਬੇਵਲਤਾ ਹੈ। ਇੱਕ ਪਾਸੇ ਬਜ਼ੁਰਗੀ, ਦੂਜੇ ਪਾਸੇ ਪਿਆਰਾ ਕਿਤਨੀ ਦੂਰੀ ਤੇ। ਜਦੋਂ ਮਾਈ ਨੇ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਕਰ ਦਿੱਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਲਈ ਮੈਂ ਬਸਤਰ ਤਿਆਰ ਕੀਤੇ ਨੇ, ਮੇਰੇ ਸੱਚੇ ਪਾਤਸ਼ਾਹ ਆਉਣਗੇ, ਮੇਰੇ ਘਰ ਵਿੱਚੋਂ ਬਸਤਰ ਲੈ ਕੇ ਜ਼ਰੂਰ ਜਾਣਗੇ, ਮੈਂ ਆਪਣੀਆਂ ਅੱਖਾਂ ਨਾਲ ਉਹਨਾਂ ਦੇ ਤਨ ਤੇ ਪਾਏ ਹੋਏ ਕਪੜਾ ਦੇਖਣਾ, ਬਸਤਰ ਉਹਨਾਂ ਦੇ ਤਨ ਤੇ ਪਾਏ ਹੋਏ ਦੇਖਣਾ ਚਾਹੁੰਦੀ ਹਾਂ। ਉਸ ਵੇਲੇ ਲੋਕਾਂ ਨੇ ਮਜ਼ਾਕ ਉਡਾਇਆ, ਕਈਆਂ ਨੇ ਇਹ ਵੀ ਸ਼ਬਦ ਕਹਿ ਸਨ ਕਿ ਮਾਈ ਦੀ ਉਮਰ ਜ਼ਿਆਦਾ ਹੋ ਚੁੱਕੀ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਬਸਤਰ ਕਪੜਾ ਲੈਣ ਵਾਸਤੇ ਇੱਥੇ ਆਉਣਗੇ। ਸੱਚ ਜਾਣਿਓ ਗੁਰਮੁਖੋ, ਪ੍ਰੇਮ ਵਿੱਚ ਭਿੱਜੇ ਹੋਏ ਕੱਲ ਵੀ ਮੈਂ ਬੇਨਤੀ ਕੀਤੀ ਸੀ, ਬੁੱਧੀ ਦੇ ਤਲ ਤੇ ਜੀਣ ਵਾਲੇ ਨੂੰ ਕੀ ਪਤਾ ਪ੍ਰੇਮ ਦਾ ਰਸ ਕੀ ਹੈ। ਬੁੱਧੀ ਜਿੱਥੇ ਖਤਮ ਹੁੰਦੀ ਹੈ ਉੱਥੋਂ ਪ੍ਰੇਮ ਦੀ ਖੇਡ ਸ਼ੁਰੂ ਹੁੰਦੀ ਹੈ। ਜਿੱਥੇ ਦੁਨੀਆਂ ਦੀਆਂ ਚਲਾਕੀਆਂ ਚਤੁਰਾਈਆਂ ਲਿਖਦੀਆਂ ਨੇ ਉੱਥੋਂ ਇਸ਼ ਕਰਨ ਵਾਲਿਆਂ ਦਾ ਜੀਵਨ ਆਰੰਭ ਹੁੰਦਾ ਹੈ। ਜਿੱਥੇ ਦੁਨੀਆਂ ਦੀਆਂ ਧੁੱਚਾਂ ਮੁੱਕਦੀਆਂ ਨੇ ਸੱਚ ਜਾਣੋ ਉੱਥੋਂ ਸਿਰਕ ਵਾਲਿਆਂ ਦੀ ਜ਼ਿੰਦਗੀ ਪ੍ਰਾਰੰਭ ਹੁੰਦੀ ਹੈ। ਲੋਕਾਂ ਕਿਹਾ ਮਾਈ ਕਮਲੀ ਹੋ ਗਈ, ਇਸ ਉਮਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਉਣਗੇ ਇਹਦੇ ਬਸਤਰ ਲੈਣ ਵਾਸਤੇ। ਮੁੰਡੇ ਨੇ ਸੁਧਰ ਨੇ ਤਾਰਾ ਕੇ ਕਿਹਾ, ਮਾਂ ਬਾਹਰ ਨਾ ਗੱਲ ਕਰਿਆ ਕਰ, ਲੋਕ ਮੈਨੂੰ ਮਜ਼ਾਕ ਕਰਦੇ ਨੇ, ਕਹਿੰਦੇ ਨੇ ਤੇਰੀ ਮਾਈ ਦਾ ਦਿਮਾਗ ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ, ਉਹਨਾਂ ਨੇ ਕਸ਼ਮੀਰ ਦੀ ਧਰਤੀ ਤੇ ਕੀ ਲੈਣ ਆਉਣਾ ਹੈ। ਮਾਈ ਨੇ ਇੱਕੋ ਗੱਲ ਕਹਿਣ ਲੱਗੀ, ਪੁੱਤਰ ਸੱਚ ਜਾਣੀ, ਮੇਰਾ ਖਿਰਦਾ ਪੁਕਾਰ ਕੇ ਕਹਿੰਦਾ ਹੈ ਕਿ ਮੇਰਾ ਕਿਰਪਾਲੂ ਦਾਤਾ ਮੇਰੀ ਬੇਨਤੀ ਸੁਣ ਕੇ ਜ਼ਰੂਰ ਆਏਗਾ, ਗੁਰੂ ਹਰਗੋਬਿੰਦ ਸਾਹਿਬ ਜ਼ਰੂਰ ਆਉਣਗੇ। ਤੇ ਸੱਚ ਜਾਣੋ ਇਹ ਵੇਦਨਾ ਐਸੀ ਸੀ ਜਿਹੜੀ ਬਾਬਾ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਪਹਿਲਾਂ ਦਰਜ ਕਰ ਦਿੱਤੀ ਹੈ। ਜਦੋਂ ਕਿਸੇ ਦੇ ਅੰਦਰ ਤਾਂ ਹੈ, ਸਰੀਰ ਢਲਦਾ ਪਿਆ, ਦਰਸ਼ਨਾਂ ਦੀ ਤਰਫ ਹੈ, ਤੇ ਬਾਬਾ ਜੀ ਦਾ ਸੀ ਇੱਕ ਬਚਨ ਪਾਰਨੇ, ਸਰੀਰ ਤੇ ਉਹੀ ਵਡੇਪਾ ਜਿਹਦਾ ਜ਼ਿਕਰ ਉਹਨਾਂ ਬਾਣੀ ਵਿੱਚ ਕੀਤਾ, ਤੇ ਅੰਦਰ ਦੀ ਤਰਫ ਦੀ ਉਹ ਮਾਈ ਦੇ ਅੰਦਰ ਜਿਹੜੀ ਬਾਬਾ ਫਰੀਦ ਦੇ ਅੰਮ੍ਰਿਤ ਸਲੋਕ ਵਿੱਚੋਂ ਨਿਕਲਦੀ ਹੈ। ਬਚਨ ਨੇ ਕਿ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਂਧ, ਉਸ ਮਾਈ ਦਾ ਤਨ ਵੀ ਜੇ ਝਾਤੀ ਮਾਰ ਕੇ ਦੇਖੋ ਸੁੱਕ ਕੇ ਪਿੰਜਰ ਹੋ ਚੁੱਕਾ ਹੈ। ਹੁਣ ਇੱਥੇ ਤਲੀਆਂ ਖੁੰਡੈ ਕਾਂਧ ਜੋ ਸ਼ਬਦ ਹੈ, ਕਾਂਧ ਦੇ ਅਰਥ ਆਮ ਤੌਰ ਤੇ ਚਿੱਤਰਕਾਰਾਂ ਨੇ ਹੀ ਕੀਤੇ ਨੇ ਕਿ ਬਾਬਾ ਫਰੀਦ ਜੀ ਦੀ ਤਸਵੀਰ ਬਣਾਈ ਤੇ ਕਾਂ ਜਿਹੜੇ ਨੇ ਉਹਨਾਂ ਦੇ ਮਾਸ ਨੂੰ ਨੋਚਦੇ ਪਏ। ਆਪ ਸਿਆਣੇ ਬੈਠੇ ਹੋ, ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਪ੍ਰਤੀਕ ਵਜੋਂ ਵਰਤੇ ਨੇ, ਪਰ ਉਹਨਾਂ ਦੇ ਭਾਵ ਅਰਥ ਕੁਝ ਹੋਰ ਨੇ। ਕਾਂ ਦਾ ਅਰਥ ਕੇਵਲ ਉੱਥੇ ਇਹ ਨਹੀਂ ਕਿ ਬਾਬਾ ਫਰੀਦ ਜੀ ਦੀਆਂ ਤਲੀਆਂ ਦਾ ਮਾਸ ਜੋ ਹੈ ਉਹ ਕਾਂ ਚੂਰ ਚੂਰ ਕੇ ਖਾਂਦਾ ਹੈ, ਕਾਂ ਦਾ ਅਰਥ ਮਨ ਵੀ ਹੈ, ਕਾਂ ਦਾ ਅਰਥ ਬੁਢੇਪਾ ਵੀ ਹੈ, ਤੇ ਕਾਂ ਦਾ ਅਰਥ ਕਾਲ ਸਮਾਂ ਵੀ ਕੀਤਾ ਹੈ। ਜਦੋਂ ਅਸੀਂ ਬਾਬਾ ਕਬੀਰ ਜੀ ਦਾ ਬਚਨ ਪੜ੍ਹਦੇ ਹਾਂ, ਉਡੋ ਨਾ ਕਾਗਾ ਕਾਰੇ ਵੇਗ ਮਿਲੀ ਜੈ ਆਪਣੇ ਰਾਮ ਪਿਆਰੇ, ਉੱਥੇ ਅਰਥ ਹੈ ਕਿ ਕਾਂ ਵਿੱਚ ਟਿਕਾ ਨਹੀਂ, ਕਹਿਣ ਲੱਗੇ ਹੇ ਕਾਲੇ ਕਾਂ ਜੇ ਤੂੰ ਉੱਡਣਾ ਹੀ ਹੈ ਤੇ ਉਸ ਪਾਸੇ ਨੂੰ ਉੱਡ ਜਿੱਦਣ ਮੇਰੇ ਪਿਆਰੇ ਦੇ ਆਉਣ ਦੀ ਖਬਰ ਹੈ। ਇਹਦਾ ਭਾਵ ਅਰਥ ਹੈ ਹੇ ਕਾਲੇ ਮਨਨ, ਕਈ ਜਨਮਾਂ ਦੀ ਕਾਲਖ ਲੈ ਕੇ ਬੈਠਿਆ ਤੇਰੇ ਵਿੱਚ ਭਟਕਣਾ ਹੈ, ਤੂੰ ਟਿਕਦਾ ਨਹੀਂ, ਜੇ ਤੇਰਾ ਉੱਡਣ ਦਾ ਹੀ ਚਿੱਤ ਕਰਦਾ ਹੈ ਤੇ ਪਦਾਰਥਾਂ ਵੱਲ ਨਾ ਉੱਡ, ਉੱਡ ਉਸ ਪਾਸੇ ਜਿਸ ਪਾਸੋਂ ਮੇਰੇ ਪਿਆਰੇ ਦੇ ਆਉਣ ਦੀ ਸੋਹ ਮਿਲੀ, ਉਡੋ ਨਾ ਤਾਜ਼ਾ ਤਾਰੇ ਵੇਖ ਮਿਲੀ ਜੈ ਆਪਣੇ ਰਾਮ ਪਿਆਰੇ। ਹੁਣ ਜਦੋਂ ਇਹਦੇ ਅਰਥ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਕੀਤਾ ਕਿ ਤਨ ਸੁੱਕਾ ਸਰੀਰ ਇਹੋ ਜਿਹਾ ਬਣ ਗਿਆ, ਬੁਢੇਪੇ ਕਰਕੇ ਤਨ ਸੁੱਕ ਗਿਆ ਹੈ, ਤੇ ਇੱਕ ਮੈਂ ਕੱਲ ਵੀ ਬੇਨਤੀ ਕੀਤੀ ਸੀ ਸ਼ਾਇਦ ਕਿ ਵਾਸਨਾ ਬੁਢੇਪੇ ਦੇ ਨਾਲ ਵਾਸਨਾ ਕਦੀ ਬੁੱਢੀ ਨਹੀਂ ਹੋਈ, ਚੇਤੇ ਰੱਖਿਓ ਜੇ ਬੁਢੇਪੇ ਵਿੱਚ ਵਾਸਨਾ ਕਦੀ ਕਮਜ਼ੋਰ ਨਹੀਂ ਪੈਂਦੀ, ਤਨ ਦਾ ਬੁਢੇਪਾ ਭਾਵੇਂ ਆ ਜਾਏ ਪਰ ਅੰਦਰ ਦੀ ਸਿੱਖ ਦੀ ਕਦੀ ਕਮਜ਼ੋਰ ਨਹੀਂ ਪੈਂਦੀ, ਅੰਦਰ ਦੀ ਪ੍ਰੀਤ ਕਦੀ ਬਦਲੀ ਨਹੀਂ ਪੈਗੀ। ਸ਼ਬਦ ਵਰਤੇ ਨੇ ਤਨ ਸੁੱਕਾ, ਸਮੇਂ ਨੇ ਮੇਰੇ ਤਨ ਨੂੰ ਬਿਲਕੁਲ ਸੁਕਾ ਦਿੱਤਾ ਹੈ, ਪਿੰਜਰ ਥੀਆ ਪਿੰਜਰ ਬਣ ਗਿਆ ਹੈ, ਹੱਡੀਆਂ ਦਿਸਦੀਆਂ ਨੇ, ਤਲੀਆਂ ਖੁੰਡੇ ਕਾਗ, ਕਾਗ ਦਾ ਅਰਥ ਕਾਲ ਹੈ, ਸਮਾਂ ਹੈ। ਭਾਈ ਵੀਰ ਸਿੰਘ ਅਰਥ ਕਰ ਰਹੇ ਨੇ ਕਿ ਸਮੇਂ ਦੇ ਕਾਲ ਨੇ ਮੇਰੇ ਤਨ ਦੇ ਜਿਸਮ ਨੂੰ ਲੋਚ ਦਿੱਤਾ ਹੈ ਤੇ ਬਿਲਕੁਲ ਪਿੰਜਰ ਬਣ ਗਿਆ। ਤਨ ਸੁੱਕਾ ਪਿੰਜਰ ਥਿਰਾ ਥੀਆ ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੋਲਿਓ ਦੇਖ ਬੰਦੇ ਕੇ ਭਾ, ਅਜੇ ਤੱਕ ਪਿਆਰਾ ਆਇਆ ਨੀ। ਫਿਰ ਅੱਲਾ ਬਚਨ ਨਾ ਕੀਤਾ ਕਾਗਾ, ਹੇ ਕਾਲ, ਹੇ ਸਮੇਂ, ਹੇ ਕਾਨ, ਮੈਂ ਸਾਰੇ ਤਨ ਨੂੰ ਤੂੰ ਨਿਢਾਲ ਕਰ ਦੇ, ਮੇਰੇ ਪੈਰ ਭਾਵੇਂ ਨਾ ਚੱਲਣ ਮੈਂ ਸਬਰ ਕਰ ਲਵਾਂਗਾ, ਮੇਰੇ ਖੱਤਾਂ ਨੂੰ ਭਾਵੇਂ ਲੋਟਾ ਸਰਾਣੇ ਪਿਆ ਹੋਇਆ ਸੈਂਕੜੇ ਕੋਲ ਦੂਰ ਦਿਸੇ ਮੈਂ ਇਹ ਵੀ ਬਰਦਾਸ਼ਤ ਕਰ ਲਵਾਂਗਾ। ਕਹਿਣ ਲੱਗੇ ਮੇਰੇ ਹੱਥ ਰਹਿ ਜਾਣ, ਪੈਰ ਰਹਿ ਜਾਣ, ਕੰਨ ਰਹਿ ਜਾਣ, ਮੇਰੀ ਜੀਭ ਵੀ ਰਹਿ ਜਾਏ, ਪਰ ਹੇ ਸਮੇਂ, ਹੇ ਵਕਤ, ਹੇ ਕਾਲ, ਇੱਕ ਕਿਰਪਾ ਕਰੀ ਮੇਰੇ ਦੀਦਿਆਂ ਦੀ ਜੋਤ ਨਾ ਜੇ ਖੋ ਕੇ ਲੈ ਜਾਈ, ਕਿਉਂਕਿ ਮੈਨੂੰ ਅਜੇ ਵੀ ਪਿਆਰੇ ਦੇ ਆਉਣ ਦੀ ਤਾਂ ਹੈ, ਜੇ ਆ ਗਿਆ ਮੇਰੀਆਂ ਅੱਖਾਂ ਉਹਦੇ ਦੀਦਾਰ ਕਰ ਲੈ। ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ, ਕਹਿਣ ਲੱਗੇ ਕਾਗਾ ਕਰਮ ਕੰਡੋਲਿਆ ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਦੋਨੋਂ ਪੱਖ ਆਪਾਂ ਲੈਣੇ ਨੇ, ਸ਼ਬਦ ਦੀ ਵਿਚਾਰ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੁਰਖ, ਰਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਕਾਗਾ ਕਰਮ ਕੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੋਇਓ ਫਿਰ ਦੇਖਣ ਕੀ ਆਸ। ਮੈਨੂੰ ਅਜੇ ਪਿਆਰੇ ਦੇ ਦੇਖਣ ਦੀ ਤਾਂ ਹੈ, ਤੇ ਜਿਹੜਾ ਇਸ਼ਕ ਵਿੱਚ ਰਤਾ ਹੈ ਉਹ ਤਾਂ ਬੇਨਤੀ ਕਰਕੇ ਕਹਿੰਦਾ ਬਹੁਤੇ ਫੇਰ ਭਏ ਕਿਰਪਨ ਕੋ, ਅੱਜ ਉਸ ਮਾਨ ਦੀ ਅਵਸਥਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੈ। ਅੱਜ ਅੰਦਰ ਦੀ ਬੇਬਲਤਾ ਹੈ, ਉਹਦਾ ਪ੍ਰੇਮ ਪ੍ਰੀ ਕਣਕ ਮਾਨਕ ਗਦ ਮੋਤੀਆਂ ਲਾਲਨ ਨਹੀਂ, ਮੈਨੂੰ ਸੋਨਾ ਨੀ ਚਾਹੀਦਾ, ਹੀਰੇ ਨੀ ਚਾਹੀਦੇ, ਮੋਤੀ ਨੀ ਚਾਹੀਦੇ, ਕੇਵਲ ਚਾਹੀਦਾ ਹੈ ਉਹਦਾ ਪ੍ਰੇਮ ਪ੍ਰੀ ਪਿਆਰੇ ਦਾ ਪਿਆਰ। ਉਹਦਾ ਪ੍ਰੇਮ ਪ੍ਰੀ ਕਣਕ ਮਾਨਕ ਗਦ ਮੋਤੀਆਂ ਲਾਲਨ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ, ਚਰਨਨ ਸਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ, ਮੇਰੇ ਤੇ ਕਿਰਪਾ ਕਰ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਦੇ, ਬੰਦਗੀ ਕਰਨ ਵਾਲਿਆਂ ਦੀ ਸੰਗਤ ਬਖਸ਼। ਮਾਈ ਨੇ ਜਦੋਂ ਬੇਨਤੀ ਕੀਤੀ ਪੁੱਤਰ ਮੇਰੀ ਗੱਲ ਤੇ ਤੂੰ ਯਕੀਨ ਕਰੀ ਤਾਂ ਗੁਰੂ ਹਰਗੋਬਿੰਦ ਸਾਹਿਬ ਜ਼ਰੂਰ ਆਉਣਗੇ, ਤੇ ਜਿਉਂ ਜਿਉਂ ਪਿਆਰੇ ਦੀ ਬੇਬਲਤਾ ਅੰਦਰ ਪ੍ਰਗਟ ਹੁੰਦੀ ਏ ਸੰਤ ਜਾਣੋ ਇਸ ਪਿਆਸ ਦਾ ਰਸ ਹੀ ਕੋਈ ਹੋਰ ਹੈ। ਅਸਲ ਵਿੱਚ ਸਰੀਰ ਦੀ ਪਿਆਸ ਲੱਗੇ ਜਿੱਥੋਂ ਮੈਂ ਅਲੰਕਾਰ ਕੀਤੀ ਹੈ, ਪਾਣੀ ਦੀ ਪਿਆਸ ਬੰਦੇ ਨੂੰ ਮੌਤ ਦੇ ਮੂੰਹ ਵੀ ਸਰ ਦਿੰਦੀ ਹੈ, ਰੱਬ ਨੂੰ ਮਿਲਣ ਦੀ ਪਿਆਸ ਬੰਦੇ ਨੂੰ ਸਦੀਵ ਕਾਲ ਲਈ ਜੀਵਨ ਬਖਸ਼ ਦਿੰਦੀ। ਉਸ ਪਿਆਸ ਵਿੱਚ ਕਿੰਨਾ ਕੁ ਆਨੰਦ ਹੈ, ਕਿੰਨਾ ਕੁ ਸੁਖ ਹੈ, ਤੇ ਜਿਹਦੇ ਅੰਦਰ ਇਹ ਪਿਆਸ ਹੈ ਉਹਦਾ ਅੰਦਰ ਸੱਚ ਜਾਣੋ ਕਦੀ ਅੱਕਦਾ ਨਹੀਂ, ਥੱਕਦਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਹੁਤ ਪਿਆਰਾ ਬਚਨ ਕਿਹਾ ਹੈ, ਕਹਿਣ ਲੱਗੇ ਲੋਕੀ ਕਮਰੇ ਕਹਿੰਦੇ ਨੇ ਜਿਹੜੇ ਇਸ਼ਕ ਵਿੱਚ ਰਹਿੰਦੇ, ਕਹਿਣਗੇ ਵਾਰ ਵਾਰ ਇੱਕੋ ਗੱਲ ਕਿਉਂ। ਭਾਈ ਸਾਹਿਬ ਕਹਿੰਦੇ ਨੇ ਮੱਛੀ ਪਾਣੀ ਵਿੱਚ ਰਹਿੰਦੀ ਹੈ, ਕਦੀ ਕੋਈ ਇਹ ਬੰਦਾ ਕਹਿ ਮੱਛੀ ਕਈ ਪੁਸ਼ਤਾਂ ਤੋਂ ਕਈ ਸਦੀਆਂ ਤੋਂ ਜਿਸ ਦਿਨ ਰੱਬ ਨੇ ਤੈਨੂੰ ਸਿਰਜਿਆ ਤੇ ਪਾਣੀ ਬਣਾਇਆ ਤੂੰ ਪਾਣੀ ਵਿੱਚ ਰਹਿੰਦੀ, ਕਦੀ ਤੇਰਾ ਚਿੱਤ, ਕਦੀ ਤੇਰਾ ਮਨ, ਕਦੀ ਤੇਰਾ ਅੰਦਰ ਇਸ ਪਾਣੀ ਤੋਂ ਉਕਤਾਇਆ ਨਹੀਂ, ਕਦੀ ਤੇਰਾ ਚਿੱਤ ਨੀ ਕੀਤਾ ਮੈਂ ਪਾਣੀ ਨੂੰ ਛੱਡ ਕੇ ਬਾਹਰ ਕਿਸੇ ਬਾਗ ਦੀ ਸੈਰ ਕਰਾਂ, ਕਿਸੇ ਪਹਾੜ ਦੇ ਸਿਖਰ ਤੇ ਜਾਵਾਂ। ਕਹਿਣ ਲੱਗੇ ਮੱਛੀ ਸਦੀਆਂ ਤੋਂ ਪਾਣੀ ਵਿੱਚ ਰਹਿੰਦੀ ਏ, ਸਾਰੀ ਜ਼ਿੰਦਗੀ ਪਾਣੀ ਵਿੱਚ ਏ, ਪਰ ਪਾਣੀ ਵਿੱਚ ਰਹਿ ਕੇ ਵੀ ਉਹਦਾ ਪਾਣੀ ਨਾਲ ਕਦੀ ਪਿਆਰ ਨਹੀਂ ਜਿਗਿਆ। ਕਮਲ ਦਾ ਫੁੱਲ ਖਿੜਦਾ ਹੈ, ਭਵਰੇ ਆ ਕੇ ਬਹਿੰਦੇ ਨੇ, ਕਮਲ ਦਾ ਫੁੱਲ ਪੰਖੜੀਆਂ ਸਮੇਟਦਾ ਹੈ, ਭਵਰੇ ਖਤਮ ਹੋ ਜਾਂਦੇ ਨੇ, ਪਰ ਕਦੀ ਵੀ ਭਵਰਿਆਂ ਨੇ ਇਹ ਨਹੀਂ ਕਿਹਾ ਕਿ ਅੱਜ ਤੋਂ ਬਾਅਦ ਕਮਲ ਦੇ ਫੁੱਲ ਪੁੰਜੀ ਜਾਣਾ, ਉਹ ਅੱਜ ਤੱਕ ਅੱਕੇ ਹੀ ਨਹੀਂ, ਭਾਵੇਂ ਫੁੱਲ ਨੇ ਉਹਨਾਂ ਨੂੰ ਮੌਤ ਦੀ ਝੋਲੀ ਵਿੱਚ ਪਾਇਆ, ਉਹ ਤਾਂ ਵੀ ਫੁੱਲ ਤੋਂ ਕੁਰਬਾਨ ਪਏ ਹੁੰਦੇ। ਪੰਛੀ ਆਕਾਸ਼ ਵਿੱਚ ਰੋਜ਼ ਉੱਡਦਾ, ਕਦੀ ਕਿਸੇ ਪੰਛੀ ਨੇ ਨਹੀਂ ਕਿਹਾ ਅੱਜ ਮੈਂ ਆਕਾਸ਼ ਵਿੱਚ ਨਹੀਂ ਉੱਡਣਾ, ਕਈ ਸਾਲ ਹੋ ਗਏ ਉੱਡਦਿਆਂ, ਆਕਾਸ਼ ਵਿੱਚ ਉੱਡਦੇ ਕੋਈ ਪੰਛੀ ਤ੍ਰਿਪਤ ਨਹੀਂ, ਪਾਣੀ ਵਿੱਚ ਪਈ ਕੋਈ ਮੱਛੀ ਤ੍ਰਿਪਤ ਨਹੀਂ, ਉਹਦੀ ਪਿਆਸ ਹੋਰ ਵੱਧ ਰਹੀ ਹੈ। ਪਿਆਰਿਓ ਹਰਨ ਕੰਡੇ ਖੇੜੇ ਦੀ ਆਵਾਜ਼ ਸੁਣ ਕੇ ਕੁਰਬਾਨ ਹੋ ਜਾਂਦਾ, پر پرتی رہی جس گرمکھ دے اندر رب نو ملن دا عشق تے او دے دیدار دی تان وچ بیٹھا ہے شریر تاں ٹل جائے گا پر او دے اندر والا میہ کدی وی پرانا نہیں ہوندا بھائی صاحب بھائی گرداس جی نے بچن کہے نے کہن لگے سرل نواس جیسے میر کی نہ کٹ ہے رچ دیپک پرگاس کٹ ہے پریت نہ پتنگ کی کدے پتنگے سردے کوئی کہندے نے کہ اج تو بعد اسی لائٹ کول نہیں جانا دیوے کول نہیں جانا کہن لگے سرل نواس جیسے میر کی نہ کٹ ہے رچ دیپک پرگاس کٹ ہے پریت نہ پتنگ کی اس نے سباس جیسے ترپت نہ مدب کو اڈت آس نہ کٹ ہے نہ بہنگ کی آخر تے وہ بچن کہن لگے کٹا کن کور مور چاتر کرد ہے الاس نات بات سن رت کٹ ہے نہ پورنگ کی تیسے پرے پریم رس رس کر رسال سنت کٹت نہ ترشنا پربل انگ انگ کی انہاں دے انگ انگ وچ پیارے نوں ملن دی تڑ پیدا ہو جاندی ہے بزرگ مائی ایک ارداس کر کے بہ گئی تن گرو ہر گوبند صاحب جو گرمخ ساکھی سنا رہے سن یہ بھی اسے علاقے کی گھٹنا ہے تن گرو ہر گوبند صاحب اس بڈھی کی آواز کا لوکا مذاق اڈایا ہے تسی کرپا کر کے اپنے درشن کی دھڑک بخش دیو گرمخو سما لنگیا ہے میرے کرپالو داتا چھٹم پیر پہاڑی گرو پرپکاری گرو تے پریمیاں نوں سینے نال لان والے سچے پاتشاہ امرتسر دی دھرتی تو کشمیر دی دھرتی نوں چل پئے جدو کشمیر وچ اے خبر پہنچی ہے کہ تن گرو ہرگوبند صاحب کرپالو اس دھرتی تے رحمتا ورسان آئے نے تے کسے نے جا کے اے وی دس دتا بھائی سیوا رام سنیا ہے گرو ہرگوبند صاحب کشمیر دی دھرتی تے اپنے مبارک چل پان آ رہے بھائی سیوا رام نے جا کے مائی نو دسیا ماں کہ جس سچے پاتشاہ دی تو روز اداساں کرنی ہے اج میری پیری دا داتا بے پرواہ گرو اس کشمیر دی دھرتی تے اپنے مبارک چرن پان آیا ہے تن گرو ہرگوبند صاحب بنا کسے تو پوچھن دے اس مائی دے گھر آپ چل کے گئے پیاریو اندر دا عشق ہووے سہی اندر دا پیار ہووے سہی تے پیارا کیوں نہیں آ کے رحمتا ورسائے گا کیونکہ جدو اگر اپنی دبدہ ہوئے پتہ نہیں آنا ہے کہ نہیں آنا پتہ نہیں میر ہوئے گی کہ نہیں ہوئے گی نہیں سچ جانو دبدہ تے پرم وچ پائے ہوئے گردے کدی بھی جگیا سونی بن سکتے جہاں ایک پاسے لگ جائے کیوں نے آنا ہی آنا ہے جس نو کل تک لوگ مزاق کرتے سن نام سی مائی پاگ پری اج او دے پاگ جا گئے تن گرو ہرگوبند صاحب او دے گھر بھی جا پہنچے آواز دتی ماں شبد سنیا بزرگ مائی باہر آئی تن گرو ہرگوبند صاحب دے درشن کیتے سکھ سنگت ماتا دے گھر آ پہنچی گرو ہرگوبند صاحب کرپالو میران دے داتے انہاں لئی سونا آسن بنا کے جدو براجمان حضور ہوئے نے تے آواز دتی ماں دا اصل وچ گلا روٹ چکا سی سچ جانو پیار کرن والے دیاں اکھاں ہی پر بول دیاں نے او دے گلے دا بول ختم ہو جاندا اکھاں وچوں شم شم کر کے نیر بگے تن گرو ہرگوبند صاحب کہہ لگے ماں تسی یاد کیتا اسی آ پہنچے لیا اپنے ہتھاں نوں بنایا ہویا کپڑا چوڑا اج میں تیرا چوڑا پان واسطے تیرے گھر وچ اج میں چوڑا بستر پان لی تیرے کول آیا ہاں بزرگ مائی نے کمبتے ہوئے ہتھاں نال تن گرو ہرگوبند صاحب دے چرناں وچ اپنے والوں چوڑا سمرپت کیتا کرپالو داتا جی نے اس چوڑے نوں اپنے تن تے پایا تے سکھ تواریخ کہندی ہے کہ ماتا پاگ بھری نے تن گرو ہرگوبند صاحب دے چرناں وچ متھا ٹیکیا ہتھ جوڑ کے کیا سچے پاتشاہ میرے جین دی اج اچھا ختم ہو گئی ہے ہن جین دا کوئی ارتھ نہیں جس چیز نو میں جس رحمت نو میں پال دیتا تسی ویت کیتی تن گرو ہرگوبند صاحب دے سامنے ہی ماتا پاگ پری نے اپنے چوڑے نو تیار دیتا اپنے شریر نو تیار کے چلی گئی تے سکھ اتہاس گرو اتہاس یہ کہتا ہے کہ تن گرو ہرگوبند صاحب کرپالو نے آپ اپنے ہتھاں نال उस मां की चिखा चिनी प्रोफेसर साहिब सिंह तां लिखते ने बवालिया कहानिया विच के मां ने जदों उहदी चिखा चुनी गई माता दी ते तां गुरु हरगोबिंद साहिब ने उस दी चिखा नूं अपने हथी पगन दिखाई सी। हुण इक बजुर्ग मां जे तांग लैके बैठी है सिखां, गुरु तां जुगो जुग अटल है, गुरु हरगोबिंद साहिब तां अज वी है, पर सच जानी माई भाग भरी वर्गे शरदा ते अकीत नजर नहीं आउंदी। भावना बिना बाबा फरीद साहब ने वचन कहा, कहन लगे रत्ते इश्क खुदाए रंग दीदार के, जेरे प्यारे दे इश्क विच रत्ते नहीं ओदे दीदार दी ताज लैके बैठे ने, रत्ते इश्क खुदाए रंग दीदार के, प्यारे ओ मुबारक नहीं पर अगली तो पिछेते रखियो बिसरिया जिना नाम ते भूवे पारथी, जिन्हां नूं रब भुजै कह लगे ओ बंदे जमीन उत्ते बोझ ने ਉਹ ਧਰਤੀ ਦੇ ਉੱਤੇ ਭਾਰ ਨਹੀਂ। ਤੇ ਭਾਈ ਗੁਰਦਾਸ ਜੀ ਨੇ ਇੱਕ ਵਚਨ ਕਿਹਾ ਹੈ, ਕਹਿੰਦੇ ਧਰਤੀ ਨੇ ਇੱਕ ਦਿਨ ਪਰਮਾਤਮਾ ਦੇ ਚਰਨਾਂ ਵਿੱਚ ਫਰਿਆਦ ਕੀਤੀ ਸੀ, ਭਾਰ ਕਿੰਨਾ ਦਾ ਹੈ? ਕਹਿਣ ਲੱਗੀ ਹੇ ਪ੍ਰਭੂ ਮੇਰੇ ਭਾਰ ਨੂੰ ਖਰੋ, ਮੇਰੇ ਭਾਰ ਨੂੰ ਮੇਰੇ ਤੋਂ ਦੂਰ ਕਰੋ। ਭਾਈ ਸਾਹਿਬ ਦੇ ਖਿਆਲ ਨੇ ਤੇ ਪਰਮਾਤਮਾ ਨੇ ਰੱਬ ਨੇ ਪੁੱਛਿਆ ਕਿ ਤੇਰੇ ਉੱਤੇ ਭਾਰ ਕਿਸ ਦਾ? ਕੀ ਆਹ ਜਿਹੜੇ ਉੱਚੇ ਉੱਚੇ ਪਹਾੜ ਨੇ, ਕੀ ਇਹਨਾਂ ਦਾ ਪਹਾੜ ਹੈ, ਪਹਾੜਾਂ ਦਾ ਭਾਰ ਹੈ ਤੈਨੂੰ? ਕੀ ਉੱਚੇ ਉੱਚੇ ਜਿਹੜੇ ਲੋਕਾਂ ਨੇ ਘਰ ਬਣਾਏ ਨੇ, ਉੱਚੀਆਂ ਉੱਚੀਆਂ ਬਿਲਡਿੰਗਸ ਨੇ, ਕੀ ਇਹਨਾਂ ਦਾ ਭਾਰ ਹੈ ਤੈਨੂੰ? ਕਹਿਣ ਲੱਗੀ ਪਹਾੜਾਂ ਦਾ, ਪਰਬਤਾਂ ਦਾ, ਘਰਾਂ ਦਾ ਮੈਨੂੰ ਭਾਰ ਨਹੀਂ। ਕਹਿਣ ਲੱਗੇ ਫਿਰ ਕੀ ਤੈਨੂੰ ਭਾਰ ਹੈ ਇਸ ਸਮੁੰਦਰ ਦਾ, ਨਦੀਆਂ ਨਾਲਿਆਂ ਦਾ ਜਿਹੜੇ ਤੇਰੀ ਹਿੱਕ ਤੇ ਵਗਦੇ ਨੇ? ਕਹਿਣ ਲੱਗੀ ਮੈਨੂੰ ਪਾਣੀ ਦੇ ਸੋਮਿਆਂ ਦਾ ਭਾਰ ਕੋਈ ਨਹੀਂ। ਕਹਿਣ ਲੱਗੇ ਤੈਨੂੰ ਭਾਰ ਹੈ ਇਹਨਾਂ ਪਸ਼ੂਆਂ ਦਾ, ਪੰਛੀਆਂ ਦਾ, ਮਨੁੱਖਾਂ ਦਾ, ਜੀਵਾਂ ਦਾ, ਜੰਤਾਂ ਦਾ, ਕੀੜਿਆਂ ਮਕੌੜਿਆਂ ਦਾ? ਕਹਿਣ ਲੱਗੀ ਮੈਨੂੰ ਇਹਨਾਂ ਦਾ ਵੀ ਭਾਰ ਨਹੀਂ। ਕਹਿਣ ਲੱਗੇ ਫਿਰ ਤੈਨੂੰ ਭਾਰ ਹੈ ਇਹਨਾਂ ਲੱਦੇ ਹੋਏ ਫਲਾਂ ਨਾਲ ਰੁੱਖਾਂ ਦਾ, ਜਿਹੜੇ ਬਾਗ ਨੇ, ਰੁੱਖ ਨੇ, ਇਹਨਾਂ ਦਾ ਭਾਰ? ਕਹਿਣ ਲੱਗੀ ਇਹਨਾਂ ਦਾ ਭਾਰ ਨਹੀਂ। ਫਿਰ ਰੱਬ ਦੀ ਪੁੱਛਦੇ ਨੇ ਭਾਰ ਕਿਦਾਂ? ਕਹਿਣ ਲੱਗੇ ਨਾ ਇਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਇਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਇਸ ਭਾਰੇ ਸਾਇਰਾਂ ਨਦ ਬਾਹਾਂ ਬਹੰਦੇ, ਨਾ ਇਸ ਭਾਰੇ ਤਰਵਰਾ ਫਲ ਸੁਫਲ ਫਲੰਦੇ, ਨਾ ਇਸ ਭਾਰੇ ਜੀ ਜੰਤ ਅਗੰਤ ਫਿਰੰਦੇ। ਪੁੱਛਿਆ ਤੈਨੂੰ ਭਾਰ ਕਾਹਦਾ? ਕਹਿਣ ਲੱਗੀ ਸੱਚ ਜਾਣੀ ਮੇਰੀ ਹਿੱਕ ਤੇ ਜਦੋਂ ਤੇਰੇ ਨਾਮ ਨੂੰ ਭੁੱਲਣ ਵਾਲਾ ਪੈਰ ਰੱਖਦਾ ਹੈ, ਜਿਹੜਾ ਤੇਰੇ ਨਾਮ ਤੋਂ ਮਨੁੱਕਰ ਹੋ ਗਿਆ, ਉਸ ਅਕਿਰਤ ਧਨ ਦਾ ਹੀ ਮੇਰੇ ਉੱਤੇ ਭਾਰ ਹੈ। ਸੱਚ ਜਾਣੋ ਧਰਤੀ ਤੇ ਬੁੱਝ ਨੇ, ਨਾ ਇਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਇਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਇਸ ਭਾਰੇ ਸਾਇਰਾ ਨਦ ਬਾਹਰ ਵਹੰਦੇ, ਨਾ ਇਸ ਭਾਰੇ ਜੀ ਜੰਤ ਆਗੰਤ ਕਰੰਦੇ, ਨਾ ਇਸ ਭਾਰੇ ਤਰਵਰਾ ਫਲ ਸੁਭਲ ਫਲੰਦੇ। ਭਾਰੇ ਭੂਈ ਅਕਿਰਤ ਕਹਿਣ ਮੰਦੀ ਖੂਨ ਮੰਦੇ, ਵਿਸਰਿਆ ਜਿਨ ਨਾਮ ਤੇ ਭੂਵੇ ਭਾਰ ਸੀਏ ਤੇ ਜਿਨ੍ਹਾਂ ਨੂੰ ਰੱਬ ਭੁੱਲਜੈ। ਹੁਣ ਸਾਡੇ ਨਜ਼ਰੀਆ ਤੇ ਇਹੀ ਹੈ ਨਾ, ਗੁਰਮੁਖੋ ਗੁਰੂ ਦੀ ਅੱਖ ਤੇ ਦੁਨੀਆਦਾਰ ਦੀ ਅੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਅਸੀਂ ਚੁੱਕ ਜਾਂਦੇ ਹਾਂ ਜਿਹਦੇ ਕੋਲ ਚਾਰ ਟਕੇ ਹੋਣ, ਅਸੀਂ ਖੁਸ਼ਾਮਦ ਕਰਦੇ ਹਾਂ ਜਿਹਦੇ ਕੋਲ ਪਗੜੀ ਹੋਵੇ। ਪਰ ਮੇਰੇ ਗੁਰੂ ਜੀ ਨੂੰ ਪੁੱਛ ਕੇ ਦੇਖੋ, ਕਹਿਣ ਲੱਗੇ ਜਿਸ ਬੰਦੇ ਨੇ ਰੱਬ ਨੂੰ ਭੁਲਾ ਦਿੱਤਾ, ਸੱਚ ਜਾਣੋ ਉਹ ਸਵਰਗ ਲੋਕ ਵਿੱਚ ਵੀ ਆਪਣੇ ਘਰ ਬਣਾ ਲਏ, ਉਹਨੂੰ ਨਰਕ ਦੀ ਅੱਗ ਤੋਂ ਕੋਈ ਨਹੀਂ ਬਚਾ ਸਕਦਾ। ਉਹ ਸਵਰਗ ਲੋਕੀ ਬੰਦਾ ਵੀ ਧਰਤੀ ਤੇ ਪਾ। ਅਸੀਂ ਬਚਨ ਪੜ੍ਹਦੇ ਹਾਂ ਬਸੰਤ ਸਵਰਗ ਲੋਕ ਹੈ ਜਿਸ ਤੇ ਪ੍ਰਿਥਵੀ ਨਾਮ ਖੰਡਨ ਹੈ। ਲੋਕ ਕਹਿਣਗੇ ਬੱਲੇ ਬੱਲੇ ਇਹਦੇ ਵਰਗਾ ਬੰਦੇ ਕੋਈ ਨਹੀਂ। ਮੇਰੇ ਗੁਰੂ ਸਾਹਿਬ ਕਹਿੰਦੇ ਬੰਦਾ ਕਹਿੰਦਾ ਧਰਤੀ ਤੇ ਬੋਝ ਬਣਿਆ ਹੋਇਆ। ਬਸੰਤ ਸਵਰਗ ਲੋਕ ਹੈ ਜਿਸ ਤੇ ਪ੍ਰਿਥਵੀ ਨਾਮ ਖੰਡਨ ਹੈ, ਬਿਸਰੰਤ ਹਰ ਗੋਪਾਲ ਹੈ, ਬਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਕੌਤਕ ਕੋਟ ਤਮਾਸ਼ਿਆਂ ਚਿੱਤ ਨਾ ਆਸ ਨਾਉਣ। ਉਹ ਬੰਦਾ ਕਹਿੰਦਾ ਕਹਿਣ ਲੱਗੇ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ, ਥਾਂ ਬਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਰੇ ਬਿਨਾਂ ਜਿਉਂ ਖਿੱਚ ਗਏ। ਜੇ ਰੱਬ ਭੁੱਲ ਗਿਆ, ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਦਿਆ ਪੈ ਜਾਂ ਕੋ ਉਹ ਤੁਹਾਰੀ। ਉਹ ਬੰਦਾ ਭਾਰ ਕੀ ਹੋ ਜੇ? ਕਹਿਣ ਲੱਗੇ ਜੀ ਉਹ ਜੀ ਸੱਪ ਦੀ ਉਮਰ, ਉਹ ਜੀ ਉਹਦੀ ਉਮਰ, ਸੱਪ ਧਰਤੀ ਤੇ ਰਹਿੰਦਾ ਤੇ ਜ਼ਹਿਰ ਘੋਲਦਾ ਹੈ, ਰੱਬ ਤੋਂ ਵਿਛੜਿਆ ਹੋਇਆ ਰਹਿੰਦਾ ਤੇ ਉਹ ਵਿਕਾਰਾਂ ਦੀ ਜ਼ਹਿਰ ਹੀ ਦਿਨ ਰਾਤ ਖਾਈ ਜਾ ਰਿਹਾ। ਕਹਿਣ ਲੱਗੇ ਬਿਨ ਸਿਮਰਨ ਜੋ ਜੀਵਨ ਬਲਨਾ ਸਭ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕੁਮਾਰ ਹੈ। ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਦੀਏ ਨਵ ਖੰਡਨ ਕੋ ਰਾਜ ਕੁਮਾਰ ਹੈ ਅੰਤ ਚਲੇ ਗੋ ਹਾਰੀ। ਰੱਬ ਜਿਨ੍ਹਾਂ ਨੂੰ ਭੁੱਲ ਗਿਆ ਉਹ ਧਰਤੀ ਦੇ ਉੱਪਰ ਬੋਝ ਨੇ। ਹੁਣ ਬਾਬਾ ਜੀ ਪਹਿਲੇ ਵਚਨ ਕਰਦੇ ਨੇ, ਕਹਿਣ ਲੱਗੇ ਦਿਲੋਂ ਮੁਹੱਬਤ ਜਿਨ ਜਿਹੜੇ ਰੱਬ ਨੂੰ ਦਿਲੋਂ ਇਸ਼ਕ ਕਰਦੇ ਸਹੀ ਸੱਚਿਆ ਅਸਲ ਵਿੱਚ ਉਹ ਸੱਚੇ ਨੇ। ਕਈ ਵਾਰੀ ਹੁੰਦਾ ਕੀ ਹੈ ਪ੍ਰੀਤ ਦੇ ਸ਼ਬਦ ਵਰਤੇ ਜਾਂਦੇ ਨੇ ਪਰ ਅੰਦਰ ਪ੍ਰੀਤ ਨਹੀਂ। ਮੇਰਾ ਰੱਬ ਮਿਹਰ ਕਰੇ ਕਿ ਜੋ ਕੁਝ ਅਸੀਂ ਬਾਹਰੋਂ ਕਹਿੰਦੇ ਹਾਂ ਉਹ ਅੰਦਰੋਂ ਹੋ ਜਾਈਏ। ਗੁਰਮੁਖੋ ਗੁਰੂ ਅਮਰਦਾਸ ਦੇ ਦੋ ਬਚਨ ਤੁਸੀਂ ਪੜ੍ਹਦੇ ਹੋ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੋਵੇ ਹਾਰਿਆ। ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੋਰੇ ਵਿੱਚ ਹਾਰ ਦਿੱਤਾ ਜਿਹੜੇ ਬਾਹਰੋਂ ਕੁਛ ਤੇ ਅੰਦਰੋਂ ਕੁਛ। ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਔਰੰਗਜ਼ੇਬ ਨੂੰ ਕਹਿ ਸਨ, ਕਹਿਣ ਲੱਗੇ ਹਕੀਕਤ ਵਿੱਚ ਮਰਦ ਕੇਵਲ ਹੋਵੇ ਜੋ ਪੇਟ ਵਿੱਚ ਹੋਵੇ, ਉਹ ਮੂੰਹ ਤੋਂ ਕਹੇ ਜੋ ਮੂੰਹ ਵਿੱਚ ਹੋਵੇ ਉਹ ਆਪਣੇ ਅੰਦਰ ਰੱਖੇ। ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਹੈ ਹਕੀਕਤ ਵਿੱਚ ਉਹ ਮਰਦ ਖਾਣ ਦਾ ਵੀ ਹੱਕਦਾਰ। ਸਾਹਿਬ ਨੇ ਕਿਹਾ ਹਮੂ ਮਰਦ ਬਾਏ ਦੇ ਸ਼ਬਦ ਸੁਖ ਨਵਾਦ। ਮਰਦ ਉਹ ਜਿਹੜਾ ਸੁਖਨ ਕਾ ਪੱਕਾ, ਮਰਦ ਉਹ ਜਿਹੜਾ ਕੌਲ ਕਾ ਪੱਕਾ। ਤੇ ਮੇਰੇ ਗੁਰੂ ਨੇ ਕਿਹਾ ਕਿ ਜੋ ਮੂੰਹ ਤੋਂ ਕਹਿਣਾ ਉਹ ਅੰਦਰੋਂ ਬਣ। ਰੱਬ ਨੂੰ ਇਸ਼ਕ ਦੀਆਂ ਗੱਲਾਂ ਕਰਨ ਦੀ ਗੱਲ ਕਰਨਾ ਪਰ ਖਿਮਾ ਕਰਿਓ ਸਾਡੀ ਅਵਸਥਾ ਤਾਂ ਬਣ ਗਈ ਹੈ ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਮਨੋ ਕਸੂਦਾ ਤਾਰੀਆਂ ਬਾਹਰ ਚਿਤਵੀਆਂ, ਰਿਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰੱਤੀਆਂ ਮਾਣੇ ਸੁਖ ਰਲੀਆਂ। ਜਿਨ ਮਨ ਹੋਰ ਨੂੰ ਹੋਰ ਸੇ ਕਾਂਢੇ ਕੱਚਿਆ, ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਹਮੂ ਮਰਦ ਬਾਹਰ ਦੀ ਸਵਾਦ ਸੁਖ ਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜਿਹੜਾ ਮੂੰਹ ਵਿੱਚ ਕੁਝ ਰੱਖੇ ਤੇ ਪੇਟ ਵਿੱਚ ਕੁਝ ਰੱਖੇ, ਸੱਚ ਜਾਰੀ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਤਖਤ ਦਾ ਮਾਲਕ ਕਹਿੰਦਾ, ਦਾਨਿਆਂ ਦੀ ਨਜ਼ਰ ਵਿੱਚ ਤਾਂ ਤੈਨੂੰ ਮਰਦ ਖਾਣ ਦਾ ਵੀ ਹੱਕ ਹੈ, ਤੇਰੇ ਪੇਟ ਵਿੱਚ ਕੁਛ ਮੂੰਹ ਵਿੱਚ ਕੁਝ ਕਹਿ ਰਹੇ। ਬਾਬਾ ਫਰੀਦ ਸਾਹਿਬ ਕਹਿੰਦੇ ਅਸਲੀ ਰੱਬ ਦੇ ਆਸ਼ਕੋ ਨੇ ਦਿਲੋਂ ਮੁਹੱਬਤ ਜਿਨ ਜਿਹੜੇ ਦਿਲੋਂ ਪਿਆਰ ਕਰਦੇ, ਦਿਲੋਂ ਮੁਹੱਬਤ ਕਰਨ ਵਾਲੇ ਕਹਿੰਦੇ ਨੇ ਕਿ ਸਾਚੀ ਪ੍ਰੀਤ ਦਿਲੋਂ ਮੁਹੱਬਤ ਜਿਨ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਤੋਰੀ। ਸੱਚੀ ਪ੍ਰੀਤ ਵਾਲੇ ਤਾਂ ਬਹਾਨਾ ਨਹੀਂ ਬਣਾਉਂਦੇ, ਉਹ ਕਹਿੰਦੇ ਜੋ ਤੁਮ ਗਿਰਵਰ ਤੋ ਹਮ ਮੋਰਾ, ਤੂੰ ਪਹਾੜ ਬਣ ਮੈਂ ਮੋਰ ਬਣ ਕੇ ਤੇਰੇ ਤੇ ਡਾਗਾ ਪਾਵਾਂਗਾ। ਜੋ ਤੁਮ ਚੰਦ ਤੋ ਹਮ ਭੈਣ ਹੈ ਚਕੋਰਾ, ਤੁਸੀਂ ਚੰਦਰਮਾ ਬਣੋ ਮੈਂ ਚਕੋਰ ਬਣ ਕੇ ਸਾਰੀ ਰਾਤ ਤੇਰੇ ਦੀਦਾਰ ਪਾਵਾਂਗਾ। ਇਹ ਦਿਲੋਂ ਮੁਹੱਬਤ ਜਿਨ ਜੋ ਤੁਮ ਚੰਦ ਤੋ ਹਮ ਭੈਣ ਹੈ ਚਕੋਰਾ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਭੈਣ ਹੈ ਚਕੋਰਾ, ਜੋ ਤੁਮ ਜੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਜੇ ਸੱਚ ਜਾਣੀ ਤੂੰ ਦੀਵਾ ਬਣੇ, ਮੈਂ ਪਤੰਗਾ ਬਣ ਕੇ ਆਵਾਂ ਤੂੰ ਯਾਤਰੀ ਬਣੇ, ਤੂੰ ਤੀਰਥ ਬਣੇ ਮੈਂ ਤੇਰੇ ਕੋਲ ਯਾਤਰੀ ਬਣ ਕੇ ਆਵਾਂ। ਸ਼ਹਿਰੀ ਲੋਕ ਇਹ ਗੱਲ ਕਹਿੰਦੇ ਸਨ। ਕਈ ਵਾਰੀ ਮੱਛਰ ਵੀ ਪਤੰਗੇ ਦੀ ਰੀਤ ਕਰਨ ਲੱਗ ਪੈਂਦਾ ਹੈ। ਇਸ਼ਕ ਕਰਨ ਵਾਲੇ ਰੱਬ ਨੂੰ ਪਿਆਰ ਕਰਨ ਵਾਲਿਆਂ ਦੀਆਂ ਰੀਸਾਂ ਲੋਕ ਕਰਦੇ ਨੇ ਪਰ ਪਿਆਰ ਕਿਸੇ ਟਾਣੇ ਟਾਣੇ ਵਿੱਚ ਹੈ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਮੈਂ ਸੰਖੇਪ ਵਿੱਚ ਕਹਿ ਜਾਵਾਂ ਕਿ ਸਰੋਵਰ ਦਾ ਝੀਲ ਦਾ ਕਿਨਾਰਾ ਹੈ, ਦੋ ਚਿੱਟੇ ਰੰਗ ਦੇ ਪੰਛੀ ਉਸ ਕਿਨਾਰੇ ਤੇ ਬੈਠੇ ਨੇ, ਇੱਕ ਨੂੰ ਲੋਕ ਹੰਸ ਕਹਿੰਦੇ ਨੇ ਤੇ ਦੂਜੇ ਨੂੰ ਲੋਕ ਬਗਲਾ ਕਹਿੰਦੇ। ਅਰਜ ਕਰ ਰਿਹਾ ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਅਸਲ ਵਿੱਚ ਉਹ ਕੱਚਾ ਹੈ, ਕੇਵਲ ਰੱਬ ਦੀ ਨਜ਼ਰ ਵਿੱਚ ਨਹੀਂ, ਮੈਂ ਕਹਿੰਦਾ ਸੰਸਾਰ ਵਿੱਚ ਜੀਣ ਲਈ ਵੀ ਜਿਹੜਾ ਢਿੱਡ ਵਿੱਚ ਕੁਝ ਰੱਖੇ ਤੇ ਮੂੰਹ ਵਿੱਚ ਕੁਝ ਕਹਿ, ਸੱਚ ਜਾਣੋ ਉਸ ਬੰਦੇ ਦਾ ਕੋਈ ਵਿਸ਼ਵਾਸ ਕਰਦੇ। ਹਾਂ ਜਿਹੜਾ ਉਹਦੇ ਤੇ ਵਿਸ਼ਵਾਸ ਕਰਦਾ ਇੱਕ ਦਿਨ ਕੇਵਲ ਪਛੋਤਾਵਾ ਹੀ ਉਹ ਕਰਦਾ ਰਹਿੰਦਾ ਹੈ। ਦੋਨੋਂ ਕਿਨਾਰੇ ਤੇ ਖਲੋਤੇ ਨੇ, ਹੰਸ ਪਾਣੀ ਵਿੱਚ ਤਲਕ ਹੈ ਤੇ ਬਗਲੇ ਨੇ ਯੱਕ ਲੱਕ ਤੇ ਕਿਆ, ਕਹਿਣ ਲੱਗਾ ਲੋਕ ਪਤਾ ਨੀ ਹੰਸ ਪਿੱਛੇ ਕਿਉਂ ਸ਼ੈਦਾਈ। ਕਹਿੰਦਾ ਹੰਸ ਐਵੇਂ ਕਵੀ ਲੋਕ ਭਗਤ ਲੋਕ ਸੰਤ ਲੋਕ ਤੇਰੀ ਉਪਮਾ ਕਰਦੇ ਨੇ ਆ ਝਾਤੀ ਮਾਰ ਪਾਣੀ ਦੇ ਵਿੱਚ ਆਪਣੇ ਪ੍ਰਤੀਬਿੰਬ ਤੇ ਮੇਰੇ ਪਰਛਾਵੇਂ ਵੱਲ ਤੇਰੇ ਤੇ ਮੇਰੇ ਸਰੀਰ ਵਿੱਚ ਕੀ ਫਰਕ ਹੈ ਤੇਰੀਆਂ ਵੀ ਲੱਤਾਂ ਲਵੇਰੀਆਂ ਨੇ ਤੇ ਬਗਲਾ ਕਹਿੰਦਾ ਮੇਰੀਆਂ ਲੱਤਾਂ ਵੀ ਲਵੇਰੀਆਂ ਨੇ ਤੇਰੀ ਚੁੰਝ ਵੀ ਲੰਬੇਰੀ ਮੇਰੀ ਚੁੰਝ ਵੀ ਲੰਬੇਰੀ ਤੇਰਾ ਰੰਗ ਵੀ ਚਿੱਟਾ ਮੇਰਾ ਰੰਗ ਵੀ ਚਿੱਟਾ ਤੂੰ ਵੀ ਪਾਣੀ ਦੇ ਕਿਨਾਰੇ ਰਹਿਣਾ ਤੇ ਮੈਂ ਵੀ ਪਾਣੀ ਕਿਨਾਰੇ ਰਹਿਣਾ ਪਤਾ ਨੀ ਲੋਕਾਂ ਨੂੰ ਤੇਰੇ ਵਿੱਚੋਂ ਕੀ ਗੁਣ ਲੱਭਾ ਤੇਰੀਆਂ ਸਿਫਤਾਂ ਕਰਦੇ ਨੇ ਮੈਨੂੰ ਲੋਕ ਨਿੰਦੇ ਬੈਠ ਉਸ ਵੇਲੇ ਕਹਿੰਦੇ ਹੰਸ ਨੇ ਕਿਹਾ ਸੱਜਣਾ ਸਰੀਰ ਦੇ ਢਾਂਚੇ ਇੱਕੋ ਜਿਹੇ ਹੋਣ ਜ਼ਰੂਰੀ ਨਹੀਂ ਕਿ ਅੰਦਰ ਦੀ ਬਿਰਤੀ ਵੀ ਇੱਕੋ ਜਿਹੀ ਹੋ ਜਾਏ ਸਾਡਾ ਸਰੀਰ ਇੱਕੋ ਜਿਹਾ ਹੈ ਪਰ ਅੰਦਰ ਦੀ ਬਿਰਤੀ ਵਿੱਚ ਕੋਣ ਦਾ ਅੰਤਰ ਹੈ ਪੁੱਛਿਆ ਕਿਉਂ ਕਹਿਣ ਲੱਗਾ ਤੇਰੀ ਵੀ ਚੁੰਝ ਹੈ ਮੇਰੀ ਵੀ ਚੁੰਝ ਹੈ ਤੇਰੀ ਚੁੰਝ ਹਮੇਸ਼ਾ ਦਰਦੀਆਂ ਤੇ ਮੱਛੀਆਂ ਨੂੰ ਪਕਦੀ ਹੈ ਮੇਰੀ ਚੁੰਝ ਜਦੋਂ ਦੁੱਧ ਵਿੱਚ ਪਏ ਤੇ ਉਹਦੇ ਵਿੱਚੋਂ ਪਾਣੀ ਤੇ ਦੁੱਧ ਨੂੰ ਵਾਹ ਕਰ ਦਿੰਦੀ ਤੇਰੀ ਦੁੱਧ ਕੋਲੇ ਤੇਰੀ ਚੁੰਝ ਕੋਲੇ ਸਮਰਥਾ ਹੈ ਦੂਸਰੀ ਗੱਲ ਉਹਨੇ ਕਹੀ ਕਹਿਣ ਲੱਗਾ ਲੱਤਾਂ ਦੋਨਾਂ ਦੀਆਂ ਨੇ ਪਰ ਚੇਤੇ ਰੱਖੀ ਤੇਰੀਆਂ ਲੱਤਾਂ ਹਮੇਸ਼ਾ ਉੱਥੇ ਅਟਕਦੀਆਂ ਨੇ ਜਿੱਥੇ ਕੇਵਲ ਤੂੰ ਡੱਡੀਆਂ ਬੱਚਿਆਂ ਦੀ ਭਾਲ ਵਿੱਚ ਹੈ ਮੇਰੀਆਂ ਲੱਤਾਂ ਹਮੇਸ਼ਾ ਉੱਥੇ ਟਿਕਦੀਆਂ ਨੇ ਜਿੱਥੇ ਮੈਂ ਕੀਮਤੀ ਮੋਤੀ ਚੁਣਨ ਵਾਸਤੇ ਜਾਣਾ ਤੀਸਰੀ ਗੱਲ ਤੇਰੇ ਖੰਭ ਵੀ ਨੇ ਮੇਰੇ ਖੰਭ ਵੀ ਨੇ ਖਿਮਾ ਕਰੀ ਤੂੰ ਕੇਵਲ ਪਾਣੀ ਦੇ ਓਨੇ ਕੁ ਹਿੱਸੇ ਵੀ ਜਾ ਸਕਣੇ ਜਿੱਥੋਂ ਤੱਕ ਤੇਰੇ ਪੈਰ ਧਰਤੀ ਤੇ ਲੱਗਦੇ ਨੇ ਡੁੱਗੇ ਪਾਣੀ ਵਿੱਚ ਤੂੰ ਤਰ ਨਹੀਂ ਸਕਦਾ ਮੈਨੂੰ ਰੱਬ ਨੇ ਤਰਨ ਦੀ ਦਖਲ ਦਿੱਤੀ ਤੂੰ ਤਾਂ ਡੁੱਬ ਜਾਏਗਾ ਰੀਸ ਨਾ ਕਰੀ ਸੱਚ ਜਾਣ ਦਿਲੋਂ ਮੁਹੱਬਤ ਕਰਨ ਵਾਲਿਆਂ ਦੀ ਰੀਸ ਕਈ ਵਾਰੀ ਲੋਕ ਘਰ ਬਹਿੰਦੇ ਨੇ ਪਰ ਅੰਦਰ ਮੁਹੱਬਤ ਹੈ ਨੀ ਬਾਬਾ ਜੀ ਨੇ ਬਾਣੀ ਵਿੱਚ ਗੁਰਮਾਇਆ ਕਹਿਣ ਲੱਗੇ ਹੰਸਾ ਦੇਖ ਤਰਦਿਆਂ ਬਦਰਾ ਤੇ ਆਇਆ ਚਾਓ ਡੂਬ ਮੁਵੇ ਬਾਦ ਬਪੜੇ ਕਿਉਂਕਿ ਜਿਲ ਮਨ ਹੋਰ ਮੁੱਖ ਹੋਰ ਸੇਕਾਂ ਦੇ ਕੱਚਿਆ ਸਿਰ ਤਲ ਉੱਪਰ ਕੰਮ ਪਾਓ ਉਹਨਾਂ ਦੇ ਸਿਰ ਪਾਣੀ ਵਿੱਚ ਨੇ ਪੈਰ ਅਸਮਾਨ ਵੱਲ ਨੇ ਹੰਸ ਸੰਤ ਹੈ ਉਹ ਤਰ ਸਕਦਾ ਬਗਲਾ ਰੀਸ ਕਰੇਗਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਪਰ ਖਿਮਾ ਕਰਿਓ ਤਰੇਗਾ ਨੀ ਉਹ ਡੁੱਬ ਜਾਏਗਾ ਹਜ਼ੂਰ ਨੇ ਬਾਣੀ ਵਿੱਚ ਕਿਹਾ ਦਿਲੋ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸੇਕਾਂ ਦੇ ਕੱਚਿਆ ਜਿਹੜੇ ਮੂੰਹ ਤੋਂ ਕੁਛ ਤੇ ਢਿੱਡ ਤੋਂ ਕੁਛ ਉਹ ਕੱਚੇ ਨੇ ਮੈਂ ਉਦਾਹਰਣ ਦੇ ਕੇ ਸੰਪਾਪਤੀ ਕਰਨ ਦੀਵਾ ਬਲਿਆ ਮੱਛਰ ਵੀ ਕਹਿੰਦਾ ਭਗਟਾਂ ਨੂੰ ਪਤੰਗਿਆਂ ਨੂੰ ਪਰਵਾਨਿਆਂ ਨੂੰ ਕਹਿੰਦਾ ਮੈਂ ਵੀ ਤੁਹਾਡੀ ਕੁੱਲ ਵਿੱਚੋਂ ਮੈਂ ਵੀ ਪਤੰਗਾਂ ਹਾਂ ਉਹਨਾਂ ਦੇਖਿਆ ਵੀ ਇਹਦੇ ਲਕਸ਼ਣ ਪਤੰਗੇ ਵਾਲੇ ਨੇ ਪਰ ਉਹਨੇ ਕੁਝ ਸਮਾਂ ਦਬਦਬਾ ਬਣਾ ਲਿਆ ਪਤੰਗਿਆਂ ਵਿੱਚ ਰਹਿ ਕੇ ਭਗਟਾਂ ਵਿੱਚ ਪਰਵਾਨਿਆਂ ਵਿੱਚ ਰਹਿ ਕੇ ਤੇ ਉਸ ਵੇਲੇ ਇੱਕ ਪਰਵਾਨੇ ਨੇ ਕਿਹਾ ਫਿਰ ਇੱਕ ਕੰਮ ਕਰ ਆ ਦੇਖ ਕੇ ਆ ਪਿੰਡ ਵਿੱਚ ਕਿਤੇ ਕੋਈ ਦੀਵਾ ਬਲਿਆ ਮੱਛਰ ਉੱਡਿਆ ਗਿਆ ਉਹਨੇ ਦੇਖਿਆ ਦੀਵੇ ਧਾਮ ਵਿੱਚ ਬਲੇ ਨੇ ਵੇਖ ਕੇ ਵਾਪਸ ਆ ਗਿਆ ਕਹਿਣ ਲੱਗਾ ਸੱਚ ਜਾਣੋ ਇੱਕ ਧਾਮੀ ਸਾਰੇ ਘਰਾਂ ਵਿੱਚ ਦੀਵੇ ਬਲੇ ਨੇ ਉਹਨਾਂ ਕਿਹਾ ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ ਇਹ ਪਰਵਾਨਾ ਹੈ ਕਹਿਣ ਲੱਗਾ ਹੱਦ ਹੋ ਗਈ ਮੈਂ ਪਰਵਾਨਾ ਕਿਉਂ ਨੀ ਨਾਲੇ ਮੈਂ ਸੁਨੇਹਾ ਲਿਆ ਕੇ ਦਿੱਤਾ ਕਹਿਣ ਲੱਗਾ ਜੇ ਪਰਵਾਨਾ ਹੁੰਦਾ ਤੇ ਮਰ ਜਾਂਦੋ ਉੱਥੇ ਕਿਉਂਕਿ ਲਾਈਫ ਨੂੰ ਦੇਖ ਕੇ ਪਰਵਾਨੇ ਆ ਕੇ ਸੁਨੇਹਾ ਨਹੀਂ ਦਿੰਦੇ ਉਹਦੇ ਤੋਂ ਕੁਰਬਾਨ ਹੋ ਜਾਂਦੇ ਨੇ ਤੂੰ ਅਸਲ ਵਿੱਚ ਪਰਵਾਨਾ ਨਹੀਂ ਤੂੰ ਸਾਡਾ ਭੇਕ ਬਣਾ ਕੇ ਸਾਡੀ ਨਕਲ ਕਰਨੀ ਚਾਹੁੰਦਾ ਪਰ ਜਿਹੜਾ ਸਾਡੇ ਅੰਦਰ ਖਿੱਚ ਪੈਦਾ ਹੈ ਲਾਈਟ ਲਈ ਉਹ ਤੇਰੇ ਅੰਦਰ ਰੱਬ ਨੇ ਖਿੱਚ ਹੀ ਨਹੀਂ ਪੈਦਾ ਕੀਤੀ ਹਜ਼ੂਰ ਕਹਿੰਦੇ ਨੇ ਜਿਹੜੇ ਦਿਲੋਂ ਮੁਹੱਬਤ ਕਰਦੇ ਨੇ ਅਸਲ ਵਿੱਚ ਉਹ ਸੱਚੇ ਨੇ ਤੇ ਜਿਹੜੇ ਜ਼ਬਾਨ ਤੋਂ ਕੁਛ ਕਹਿਣ ਮੂੰਹ ਤੋਂ ਪ੍ਰੀਤ ਦੀ ਗੱਲ ਕਰਨ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਮ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਭੇਖਣਾ ਕਾਹੂ ਭੀਨ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਤੇ ਜਿਹਦੇ ਅੰਦਰ ਮੁਹੱਬਤ ਹੈ ਉਹਨੂੰ ਸਾਹਿਬ ਕਹਿੰਦੇ ਜਿਸ ਕੈ ਅੰਤਰ ਬਸੈ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਸਾਡੇ ਅੰਦਰ ਕਿਤੇ ਮਿਲਾਪ ਦੀ ਇੱਕ ਚਿਰਗ ਵੈਰਾਗ ਦੀ ਇੱਕ ਚਿਰਗ ਪਿਆਸ ਦੀ ਇੱਕ ਤੜਪ ਪੈਦਾ ਕਰ ਦੇਵੇ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ ਸੱਚ ਜਾਣੂ ਇੱਕ ਦਿਨ ਉਹ ਪਿਆਰੇ ਦੇ ਦੀਦਾਰ ਦੀ ਝਲਕ ਜ਼ਰੂਰ ਮਾਣੇਗਾ
ਆਪ ਲੀਏ ਲੜ ਲਾਏ ਦਰ ਦਰਿਸ਼ੇ
तिन धन जनेंदी माओ आए सबल से जिन्हां नूं खुदा ने अपने लड़ आप ही कृपा करके ला लिया ओ असल विच परमेश्वर दे दर दे दरवेश ने ते जिन्हां ने परमात्मा दे बुबे नूं वाहिगुरु जी दी दलहीज नूं साईं दे दर नूं मल लिया शायद किन्ने ओ तां भागां वाले है ही खन ते उन्हां नूं जन्म देण वाली मां भी धनता योग है। फिर जेड़े दरवेश बन गए उन्हां दे संबंधी बाबा जी ने अगला वचन किया कि परवरदिगार हे प्रभु सब नूं रिज़क देण वाले परवरदिगार अपार अगम बेअंत तू जिन्हां पछाता सच चूमा पैर जेड़े तेरे दर दे दरवेश बन गए जिन्हां नूं सच दी पहचान हो गई मैं उन्हां दे चरणां नूं चूमा जेड़े तेरे दर ते कबूल हो गए। आओ इन्हां दो तुकां दी विचार गुरु ग्रंथ साहिब जी दी अमृत गुरबाणी विचों उन्हां दी जेड़े शब्द वरते गए किते तां सच नूं पहुंचिया होया दी शब्द संत वरत्या है जिस दी सांझ ब्रह्म नाल बन गई उस लई शब्द हजूर ने ब्रह्म ज्ञानी उचारण कीता जिसने अपने अंदर नूं साध लिया उस लई कृपालू दातार जी ने गुरु ग्रंथ साहिब दी बाणी विच शब्द साध संबोधन वास्ते सानू दे दिता ते अज एक नवा शब्द असी ये पढ़ रहे हां कि जेड़े परमेश्वर ने अपने लड़ लाए ओ असल विच परमात्मा दे दर दे दरवेश। गुरु ग्रंथ साहिब दी बाणी विचों दरवेश दे अर्थ की वैसे दरवेश दे आखरी अर्थ ने के दरवाजे दे उते लटकिया होया ए भी अर्थ ने के दरवाजे दे उते ठठा होया साईं दे दर ते डिगा होया उस नूं कहा जांदा है दरवेश। धन गुरु ग्रंथ साहिब जी दी अमृत बाणी विच जिथे इस्लाम नाल संबंधित काजी पैगंबर शहीद सौदे शब्द वरत्या गया है उत्थे हजूर कृपालू जी ने दरवेश दा रुतबा इन्हां तो कुछ विलखण ही बयान कीता। गुरु नानक साहिब जी दे अमृत बचन असीं पढ़ने हां ते साहिब जदों दरवेश दी गल करदे ने ते कहिंदे दरवेश दी रसाई दरवेश दी पहुंच खुदा दे दर तक है। हजूर दे बचन ने पीर पैगंबर सालक साधक सौदे और शहीद ए सारे परमात्मा कमाण वाले पासे तुरे। पीर पैगंबर सालक साधक सौदे और शहीद शेख मशायख काजी मुल्ला पर अभी तो दरवेश वास्ते खास करके कुवरती कह लगे दर दरवेश रशीद पावे पीर ने पैगंबर ने शहीद ने संत ने काजी ने मुल्ला ने मसायक ने पर कहने हकीकत विच दरवेश ऐसा है जिदी परमात्मा दे दर तक रसाई है जिदी पहुंच खुदा दे दर ते है दर दरवेश रशीद। ते अगला वचन जो ने कह लगे जो प्रभु दे खुदा दे रब दे दर दा दरवेश है उस दे कोल रब ने नाम दी बरकत भी बहुत उनू पा दिती ते फिर ओ बरकत लै के दरवेश तां भी अपने साईं दे शुक्र भी जुड़िया रहिंदा। सिर्फ अर्ज कर रहा कि गुरु ग्रंथ साहिब जी दी बाणी दी रोशनी विच दरवेश कौन है पीर पैगंबर सालक साधक सौदे और शहीद शेख मुशायख काजी मुल्ला दर दरवेश रशीद। अगला वचन है बरकत तिन को अगली अगली दा आखरी अर्थ बहुत ज्यादा एको जे दरवेशा नू रब ने बरकत भी बहुत बख्शी है पर पढ़ दे रहन दरूद ओ बरकत लै के भी खुदा दा दिन रात शुक्र करी जांदे ओने दरवेश। फिर दरवेश दा जीवन कैसा है गुरु ग्रंथ साहिब जी दे अमृत बचना विच हजूर ने एक होर रहमत भरिया बचन बख्शिश कीता है कहने जो दरवेश है وہ دنیا دے سوار تو اوپر اٹھ گیا ہے. جو رب دے در دا درویش ہے وہ دنیا دے دکھ تے سکھ تو نرلیپ ہو گیا ہے. جو پرماتما دے در دا درویش ہے حقیقت وچ وہ کیول پیارے دے رنگ وچ ہی دن رات رنگیا رہندا ہے. حضور نے اگلا بچن کیتا, کہن لگے ساد سہج ساد سکھ رس تس تجی ہے. اصل وچ اینو درویش کیا جاندا ہے. جڑا اجے آپ اندریاں دے رس وچ کھٹ ہے اونوں کیویں کیا جائے گا رب دے در دا درویش. درویش نے دنیا دے سواد تو اوپر اٹھ گیا, درویش دنیا دے سکھ دکھ تو نرلیپ ہو گیا. سب کہہ رہے نے سہج ساد سکھ رس تس تجی الے کاپڑ چھوڑے چمڑ لگے دکھیے درد بند در تیرے نام رتے درویش. جڑے تیرے نام وچ رنگے ہوئے نے کہ مالک حقیقت وچ وہ ہی درویش نے. صاحب نے اس تو اگلا بچن کیا صرف ایک اکھر تے ایک شبد تے کہ آپ لیے لڑ لائے در درویش. درویش دی اگلی پرباشا ہے وہ درویش ہے جڑا دوجے دے گھر دا پہرا دین دی بجائے اپنے گھر دا پہرا دینا آرمبھ کر دیندا ہے. کتنی حیرانگی دی بات ہے اس سماج وچ بہتات انہاں لوکاں دی جنہ دے اپنے گھر لٹیندے پے نے تے دوجیاں دے بھومیاں تے کھلو کے وہ پہرے داری پیٹا دے. اس بےنتی نو سمجھ میرا اپنا اندر اکاگر نہیں, میں اپنے اندر نام دا رس نہیں مانیا, میرے اپنے آ نو اندرے دن رات مینو من کی بھٹکنا پیچھے لئی پھردے نے. اپنے پروان وچ میں کدی جھاتی نہیں ماری تے لوکاں دے جیون کی ہے. میرے گرو گرنتھ صاحب کہندے درویش ہوئے جڑا اپنے گھر دی دروانی کرے, جڑا اپنے گھر نو تا لٹیندیا دیکھے نا تے لوکاں دے برویاں تے دروانی درویشی پہرے داری کرن لگ پے اونوں کدی درویش نہیں کہیا. صاحب دے بچن نے کہ دل دروانی جو کرے, جڑا اپنے دل دی دروانی کرے, جڑا اپنے دل دا پہرے دار بن جاوے حقیقت وچ او درویش ہے. تے کدی اپنے دل کی پہرے داری کر کے دیکھیے گرمخو اپنے گروان وچ چاٹی ماریے. بابا فرید صاحب نے جدو اپنی مبارک رسنا تو بچن کہن لگے جے تو لیاقت وچ بہت چنگا ودوان ہے, جے رب نے تینوں سوکشم باریک عقل دتی ہے, جے پرماتما نے تیرے خاطر وچ قلم نو طاقت دتی ہے, جے خدا نے تیری زبان وچ بولن دا رس پیدا کیتا ہے تے ایدا مطلب اے نہیں تو بولدیاں ہویاں کیول لوکاں دی گل کریں, لکھدیاں ہویاں کیول تو لوکاں دے اوگن ہی بولی جائیں. جے تو اصل وچ درویش ہے عقل دا تنی ہے تے سب تو پہلا اپنی گروان وچ چاکی مار کے دیکھ میں کتھے کھلوتا وا, گل اپنے گھر تو شروع کر. انہاں نے درویش نو بریک عقل والے نو سمبودھن کر دیا بچن کہ جے توں عقل لطیف, عقل لطیف تے بریک عقل وا سوکشم بدھی وا ہر ہر گل نو بڑی بریکی نال پوکھن والا, جے توں عقل لطیف کالے لکھنا لیکھ کسے دے گھر دیکھن تو پہلا آپ میرے گروان میں سر نیواں کر دیکھ. دل دروانی جو کرے جڑا اپنے دل دا پہرا دیوے, جڑا اپنے دل تو گل شروع کرے. سیانے لوگ ایک بچن کہندے ہیں حقیقت اے گرمخو زندگی نو کمان واسطے آ دو اکھاں نے ساڈیاں, جدوں اسی دیکھنے ہاں اج اکرا کدی وی کسے بندے نے انہاں دو اکھاں نال اپنا چہرہ نہیں دیکھیا. کدی نہیں کوئی کہہ سکدا کہ اج میں اپنی اکھاں نال اپنا چہرہ دیکھیا ہے. ہاں سامنے شیشہ لگیا ہووے, درپن ہووے, پانی نرمل ہوئے, بندے دا اکش بندے دا پرتیبن بندے دا چہرہ دسے گا, پر کدی بھی بندے نے اپنی اکھاں وچوں اپنا منہ نہیں تکیا. سچ جانو بندے دی فطرت بن گئی ہے اکھاں دوجیاں وال تاں ضرور دیکھدیاں نے پر کدی اپنے اندر چاتی مارن واسطے تیار نہیں ہوئی. دوجے نوں نیتر دیکھدے نے اپنے وال نہیں, پر حقیقت وچ درویش ہووے جڑا اپنے دل دی پہرے داری کرے, جڑا اپنے دل دے اوپر رک جائے ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੇ ਪਵਿੱਤਰ ਜੀਵਨ ਵਿੱਚੋਂ ਇੱਕ ਘਟਨਾ ਮੈਨੂੰ ਪੜ੍ਹਨ ਵਾਸਤੇ ਮਿਲੀ। ਅਸਲ ਵਿੱਚ ਉਸ ਘਟਨਾ ਨੂੰ ਭਾਈ ਸਾਹਿਬ ਹੋਣਾ ਨੇ ਆਪਣੀ ਕਿਸੇ ਲਿਖਤ ਵਿੱਚ ਅੰਕਿਤ ਨਹੀਂ ਕੀਤਾ। ਮੈਂ ਸੰਖੇਪ ਜੀ ਅਰਜ਼ ਕਰਦਾ ਜਾਵਾਂ ਕਿ ਆਪਣੇ ਦਿਲ ਦੀ ਪਹਿਰੇਦਾਰੀ ਕਰਕੇ ਦੇਖੀਏ ਤੇ ਜੇ ਆਪਣਾ ਘਰ ਹੀ ਲੁੱਟਿਆ ਗਿਆ ਤੇ ਕਬੀਰ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਮੈਨੂੰ ਸ਼ਰਮ ਆਉਂਦੀ ਉਹਨਾਂ ਲੋਕਾਂ ਨੂੰ ਧਿਆਨ ਦਿਆ ਜੀ ਉਹਨਾਂ ਦੇ ਬਚਨ ਨੇ ਅਵਰਨ ਹਸਤ ਆਪ ਹੈ ਕਾਨੇ ਇੱਥੇ ਕਾਣੇ ਦਰਤ ਕਾਣੇ ਦਰਤ ਭਾਵੇਂ ਸੀ ਇਹ ਕਰਾਂਗੇ ਕਿ ਜਿਹਦੀਆਂ ਅੱਖਾਂ ਨਾ ਦੇਖ ਸਕਣ ਜਿਹਨੂੰ ਇੱਕ ਅੱਖ ਤੋਂ ਨਜ਼ਰ ਆਵੇ ਦੂਜੇ ਤੋਂ ਦੇਖ ਨਾ ਸਕੇ ਪਰ ਇੱਥੇ ਕਾਣੇ ਦਰਤ ਕਰਾਂਗੇ ਜਿਹਦੇ ਵਿੱਚ ਆਪਣੇ ਵਿੱਚ ਨੁਕਸ ਹੈ ਆਪਣੇ ਵਿੱਚ ਐਬ ਹੈ ਅਵਨ ਹਸਤ ਆਪ ਹੈ ਕਾਨੇ ਤਿੰਨਕੋ ਦੇਖ ਕਬੀਰ ਲਿਜਾ ਕਹਿੰਦੇ ਉਹਨਾਂ ਨੂੰ ਦੇਖ ਕੇ ਮੈਨੂੰ ਸ਼ਰਮ ਆਉਣ ਲੱਗ ਪਈ ਪਰ ਉਹਨਾਂ ਨੂੰ ਲੱਜਿਆ ਨਾ ਆਈ ਕਿਉਂਕਿ ਉਹਨਾਂ ਆਪਣੇ ਦਿਲ ਦੀ ਦਰਵਾਨੀ ਨਹੀਂ ਕੀਤੀ ਪੁੱਛਿਆ ਕਿਵੇਂ ਕਹਿਣ ਲੱਗੇ ਆਪ ਗਏ ਔਰ ਨੂੰ ਖੋਵੇ ਲੋਕਾਂ ਦੇ ਘਰ ਬਚਾਉਂਦੇ ਪਏ ਨੇ ਆਗ ਲਗਾਏ ਮੰਦਰ ਨਸ਼ੋ ਮੰਦਰ ਦਾ ਖਰੀਅਰ ਤੇ ਘਰ ਲੋਕਾਂ ਦੇ ਘਰ ਬਚਾਉਣ ਵਾਲਿਆ ਤੂੰ ਆਪਣੇ ਘਰ ਵਿੱਚ ਸੁੱਤਾ ਹੈ ਪਰ ਤੈਨੂੰ ਪਤਾ ਨਹੀਂ ਤੇਰੇ ਸਰੀਰ ਘਰ ਨੂੰ ਵਕਾਰਾਂ ਦਾ ਲਾਂਭੂ ਲੱਗਾ ਹੋਇਆ ਮੈਂ ਸੰਖੇਪ ਵਿੱਚ ਅਰਜ਼ ਕਰਾਂ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਉਸ ਘਟਨਾ ਨੂੰ ਆਪਣੀ ਕਿਸੇ ਲਿਖਤ ਵੀ ਦਰਜ ਨਹੀਂ ਕੀਤਾ ਇਹ ਕੁਝ ਕੁ ਉਹਨਾਂ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਸਨ ਜਿਨ੍ਹਾਂ ਨੂੰ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਉਹ ਉਹਨਾਂ ਦੇ ਬਹੁਤ ਨਜ਼ਦੀਕੀ ਰਹੇ ਭਾਈ ਸਾਹਿਬ ਉਹਨਾਂ ਨੇ ਕਿਤੇ ਚਾਰ ਬੰਦਿਆਂ ਵਿੱਚ ਟਿਕਿਆ ਹੋਇਆਂ ਵਿੱਚ ਆਪਣੇ ਜੀਵਨ ਦੀ ਗੱਲ ਕਰਨੀ ਤੇ ਉਹਨਾਂ ਨੇ ਆਪਣੇ ਨਾਲ ਵਾਪਰਨ ਵਾਲੀਆਂ ਘਟਨਾ ਨੂੰ ਵੀ ਸਾਂਝੀਆਂ ਕੀਤਾ ਉਸ ਨਿੱਕੇ ਜਿਹੇ ਕਿਤਾਬਚੇ ਦਾ ਨਾਮ ਹੈ ਕਿ ਨਾਮ ਨਾ ਵਿਸਰੇ ਸੰਤ ਪ੍ਰਸਾਦ ਉਹਦੇ ਵਿੱਚ ਉਹਨਾਂ ਨੇ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ ਸ਼ਾਇਦ ਮੈਂ ਇੱਥੇ ਅਰਜ਼ ਕਰਕੇ ਗਿਆ ਜਾਂ ਨਹੀਂ ਪਰ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਈ ਉਹ ਕਹਿੰਦੇ ਨੇ ਕਿ ਅਸੀਂ ਚੜ੍ਹਦੀ ਜਵਾਨੀ ਵਿੱਚ ਰੋਜ਼ਾਨਾ ਹਰਿਮੰਦਰ ਸਾਹਿਬ ਜਾਣਾ ਤੇ ਅੰਮ੍ਰਿਤ ਵੇਲੇ ਖੱਤੀ ਸੇਵਾ ਵੀ ਕਰਨੀ ਤੇ ਟਿਕ ਕੇ ਗੁਰਬਾਣੀ ਦੇ ਕੀਰਤਨ ਦਾ ਰਸ ਮੰਨ ਟਿਕ ਕੇ ਉੱਥੇ ਬਾਣੀ ਦਾ ਆਨੰਦ ਮੰਨ ਕਹਿੰਦੇ ਨੇ ਕਈ ਦਿਨ ਉਸ ਰਸ ਵਿੱਚ ਮਗਨ ਰਹਿਣਾ ਸਵੇਰੇ ਜਾਣਾ ਚੌਂਕੜਾ ਮਾਰ ਕੇ ਬੈਠਣ ਦੀ ਦੇਰ ਸੀ ਤੇ ਅੰਦਰੋਂ ਇੱਕੋ ਦਮ ਉਹ ਚਰਨਾਚ ਉਹ ਰਹਿਮਤ ਉਹ ਸ਼ਬਦ ਦਾ ਰਸ ਆਉਣ ਲੱਗ ਪੈਣ ਤੇ ਇਹਨੂੰ ਕਦੀ ਵੀ ਆਪਾਂ ਭੁੱਲੀਏ ਨਾ ਕਿ ਗੁਰੂ ਗ੍ਰੰਥ ਸਾਹਿਬ ਸਾਰੀਆਂ ਥਾਵਾਂ ਤੇ ਭਾਵੇਂ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਹਰਿਮੰਦਰ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਹੈ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਪਿਆਰਿਓ ਜਿੱਥੇ ਸਦੀਆਂ ਹੋ ਗਈਆਂ ਨੇ ਕੇਵਲ ਰੱਬ ਦੇ ਨਾਮ ਦੀਆਂ ਉਸ ਹਰਤੀ ਦਾ ਵਾਤਾਵਰਨ ਬੰਦੇ ਨੂੰ ਬਦੋ ਬਦੀ ਹੀ ਇਕਾਗਰਤਾ ਬਖਸ਼ਦਾ ਅੰਦਰ ਦਾ ਟਿਕਾ ਬਖਸ਼ੇਗਾ ਜੇ ਕਿਤੇ ਉੱਥੇ ਅੰਦਰ ਟੇਕੇ ਕੋਈ ਭਾਵਨਾ ਨਾਲ ਬੈਠ ਜਾਏ ਫਿਰ ਅਸੀਂ ਇਹ ਬਚਨ ਪੜ੍ਹ ਲੈਣੀ ਆ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਦੇ ਕਿ ਜਿੱਥੇ ਸਭੇ ਥਾਂ ਨਹੀਂ ਤੁਰਤ ਜੇ ਹੈ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਜੀ ਇਹਦੇ ਅਰਥ ਤਾਂ ਸੱਤ ਸੰਗਤ ਨੇ ਕਿ ਸੱਤ ਸੰਗਤ ਵਰਗਾ ਥਾਂ ਕੋਈ ਨਹੀਂ ਤੇ ਮੈਂ ਨਿਮਰਤਾ ਨਾਲ ਬੇਨਤੀ ਕਰਾਂਗਾ ਗੁਰਮੁਖੋ ਹਰਿਮੰਦਰ ਸਾਹਿਬ ਵਿੱਚ ਵੀ ਤਾਂ ਸੱਤ ਸੰਗਤ ਹੈ ਹਰਿਮੰਦਰ ਦੇ ਵਿੱਚ ਵੀ ਤਾਂ ਇੱਕ ਪਿਆਰੇ ਦੀ ਕੀਰਤੀ ਕੇਵਲ ਹੋ ਰਹੀ ਹੈ ਸਾਹਿਬ ਕਰਨੇ ਜਿੱਥੇ ਸਭੇ ਥਾਂ ਨਹੀਂ ਤੁਜਿਆ ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਇਆ ਬਸ ਦੀ ਸਗਨ ਅਪਾਰ ਅਨੂਪ ਰਾਮ ਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਏ ਰਾਮ ਦਾਸ ਸਾ ਦੇਖੋ ਉੱਥੇ ਦੋ ਗੱਲਾਂ ਨੇ ਜੇ ਕੇਵਲ ਪਾਣੀ ਤੱਕ ਸੀਮਤ ਰਹਿ ਗਿਓ ਤੇ ਖਿਮਾ ਕਰੀ ਸ਼ਾਇਦ ਅੰਦਰ ਗੱਲ ਨਾ ਬਣੇ ਪਾਣੀ ਦੇ ਇਸ਼ਨਾਨ ਤੋਂ ਬਾਅਦ ਸੱਚ ਜਾਣੀ ਤੇਰੇ ਗੁਰੂ ਨੇ ਰਾਮ ਸਰ ਅੰਦਰ ਬਾਣੀ ਦਾ ਬਣਾਇਆ ਹੈ ਪਾਣੀ ਦਾ ਇਸ਼ਨਾਨ ਤਨ ਨੂੰ ਚੁਸਤੀ ਦੇਗਾ ਅਰੋਗਤਾ ਦੇਗਾ ਕਦੀ ਬਾਣੀ ਦਾ ਇਸ਼ਨਾਨ ਅੰਦਰ ਕਰਕੇ ਦੇਖੀ ਤੇਰੇ ਮਨ ਨੂੰ ਅਰੋਗਤਾ ਦੇ ਸ਼ਬਦ ਵਿੱਚ ਚੁੱਭੀ ਮਾਰ ਕੇ ਦੇਖ ਹਜ਼ੂਰ ਕਿਰਪਾਲੂ ਜੀ ਨੇ ਅਨੇਕਾਂ ਮਿਹਨਤਾਂ ਕੀਤੀਆਂ ਭਾਈ ਸਾਹਿਬ ਕਹਿੰਦੇ ਉਸ ਅਸਥਾਨ ਤੇ ਜਾਣਾ ਕਿ ਆਪਣੇ ਦਿਲ ਦੀ ਦਰਵਾਨੀ ਕਰਕੇ ਦੇਖੀਏ ਤੇ ਸਾਡੇ ਘਰ ਨੂੰ ਸੂਖਸ਼ਮ ਖੌਮੀ ਵੀ ਲੁੱਟ ਕੇ ਲਿਜਾਉਣੀ ਪਈ ਪਰ ਦਰਵੇਸ਼ ਇਸ ਪੱਖੋਂ ਸੁਚੇਤ ਹੈ ਭਾਈ ਸਾਹਿਬ ਕਹਿੰਦੇ ਨੇ ਉੱਥੇ ਜਾ ਕੇ ਬੈਠਣਾ ਤੇ ਅੰਦਰ ਦਾ ਰਸ ਬਣ ਜਾਣਾ ਕਈ ਮਹੀਨੇ ਉਸ ਰਸ ਨੂੰ ਮਾਣਿਆ ਅਚਨਚੇਤ ਪਰਮਾਤਮਾ ਦੀ ਪਤਾ ਨਹੀਂ ਕੀ ਖੇਡ ਵਾਪਰੀ ਕੋਈ ਸ਼ਬਦ ਜ਼ਬਾਨ ਤੋਂ ਪੜ੍ਹਨਾ ਉਸੇ ਸ਼ਬਦ ਦਾ ਅਭਿਆਸ ਗੁਰਮੰਤਰ ਦਾ ਕਰਨਾ ਤੇ ਪਤਾ ਨਹੀਂ ਅੰਦਰ ਦਾ ਰਸ ਸੁੱਕ ਗਿਆ ਅੰਦਰ ਇੰਜ ਲੱਗੇ ਕਿ ਜਿਵੇਂ ਮੈਂ ਵੱਧਾ ਚੱਤੀ ਬੈਠਾ ਹਾਂ ਰੁੱਖਾਂ ਰੁੱਖਾਂ ਅੰਦਰ ਹੋ ਗਿਆ। ਕਹਿੰਦੇ ਨੇ ਜਿੰਨਾ ਗੁਰਮੁਖਾਂ ਦੀ ਸੰਗਤ ਕਰਦੇ ਸਨ, ਇੱਕ ਦਿਨ ਉਹਨਾਂ ਕੋਲ ਜਾ ਕੇ ਪੁੱਛਿਆ, ਗੁਰਮੁਖੋ ਪਤਾ ਨੀ ਕੀ ਕਾਰਨ ਹੈ, ਰੋਜ਼ ਬੈਠਦਾ ਸਾਂ, ਅੰਦਰ ਨੂੰ ਰਸ ਆਉਂਦਾ ਸੀ ਗੁਰੂ ਕੇ ਸ਼ਬਦ ਦਾ, ਅੱਜ ਹੁਣ ਮੇਰੇ ਅੰਦਰ ਦਾ ਰਸ ਸੁੱਕ ਗਿਆ। ਪਿਆਰਿਓ, ਅੰਦਰ ਦਾ ਟਿਕਾਅ ਬੜੇ ਭਾਗਾਂ ਨਾਲ ਮਿਲਦਾ ਜੀ। ਤੋੜਨ ਵਾਲੇ ਬੇਅੰਤ ਆ ਜਾਣਗੇ, ਪਰ ਅੰਦਰ ਨੂੰ ਟਿਕਾਣ ਵਾਲਾ ਕਦੀ ਕਦੀ ਕੁੱਟਾ ਮਾਤਾਵਾਂ ਮਿਲੇਗਾ। ਪਾਣੀ ਟਿਕਿਆ ਹੋਵੇ, ਨਿਰਮਲ ਹੋਵੇ, ਤੇ ਝਾਤੀ ਮਾਰ ਕੇ ਦੇਖੀਏ ਆਪਣਾ ਚਿਹਰਾ ਦਿਸਦਾ ਹੈ, ਬਸ ਥੋੜਾ ਜਿਹਾ ਉਸ ਬਰਤਨ ਵਿੱਚ ਇੱਕ ਛੋਟਾ ਜਿਹਾ ਕੰਕਰੀ ਸੜ ਦੇਵੋ ਤੇ ਛੋਟਾ ਜਿਹਾ ਕੰਕਰ, ਛੋਟਾ ਜਿਹਾ ਪੱਥਰ ਉਸ ਪਾਣੀ ਵਿੱਚ ਸੈਂਕੜੇ ਲਹਿਰਾਂ ਪੈਦਾ ਕਰ ਦਿੰਦੇ। ਖਿਮਾ ਕਰਿਓ, ਜੇ ਟਿਕੇ ਹੋਏ ਪਾਣੀ ਵਿੱਚ ਇੱਕ ਪੱਥਰ ਨਿੱਕਾ ਜਿਹਾ ਡਿੱਗ ਪਏ ਤੇ ਪਾਣੀ ਵਿੱਚ ਸੈਂਕੜੇ ਲਹਿਰਾਂ ਪੈਦਾ ਹੁੰਦੀਆਂ ਜੀ, ਖੰਡਾ ਪੈਦਾ ਹੁੰਦਾ, ਤੇ ਟਿਕੇ ਹੋਏ ਮਨ ਵਿੱਚ ਕਿਤੇ ਗੁਰੂ ਲਈ ਰੰਚਕ ਮਾਤਰ ਸ਼ੰਕਾ ਉਪਜੇ ਤੇ ਸੱਚ ਜਾਣੋ ਅੰਦਰ ਦਾ ਖੰਡਾ ਵੀ ਚਲਾ ਜਾਂਦਾ, ਅੰਦਰ ਦੀ ਇਕਾਗਰਤਾ ਵੀ ਚਲੀ ਜਾਂਦੀ। ਕੇਵਲ ਖੰਡਾ, ਕੇਵਲ ਟੁਕੜੀ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ, ਜਦੋਂ ਅਸੀਂ ਗੁਰਮੁਖਾਂ ਤੋਂ ਪੁੱਛਿਆ, ਉਹਨਾਂ ਇੱਕੋ ਗੱਲ ਕਿ ਤੁਸੀਂ ਸਿਮਰਨ ਅਭਿਆਸ ਕਿਹੜੀ ਜਗ੍ਹਾ ਤੇ ਬੈਠ ਕੇ ਕਰਦੇ? ਉੱਤਰ ਦਿੱਤਾ, ਹਰਿਮੰਦਰ ਸਾਹਿਬ ਵਿੱਚ। ਤੇ ਅੱਗੋਂ ਹੱਸ ਕੇ ਕਹਿਣ ਲੱਗੇ, ਹਰਿਮੰਦਰ ਸਾਹਿਬ ਤਾਂ ਕੀਰਤਨ ਹੁੰਦਾ ਹੈ, ਜਗਿਆਸਾਂ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਤੇ ਤੁਸੀਂ ਉੱਥੇ ਬੈਠ ਕੇ ਨਾ, ਕੋਈ ਇਕਾਂਤ ਥਾਂ ਲੱਭੋ, ਕਿਸੇ ਬਾਗ ਬਗੀਚੇ ਵਿੱਚ ਬੈਠ ਕੇ ਅਭਿਆਸ ਕਰੋ। ਭਾਈ ਸਾਹਿਬ ਕਹਿੰਦੇ ਨੇ, ਸੱਤ ਬਚਨ ਕਿਹਾ ਤੇ ਦੂਸਰੇ ਦਿਨ ਰਾਮ ਬਾਗ ਆ। ਰਾਮ ਬਾਗ ਦਾ ਅਰਥ ਸ਼੍ਰੀ ਰਾਮ ਚੰਦਰ ਜੀ ਦੇ ਨਾਮ ਤੇ ਨਹੀਂ, ਗੁਰੂ ਰਾਮਦਾਸ ਜੀ ਦੇ ਨਾਮ ਤੇ ਬਣਾਇਆ ਹੋਇਆ ਉਹ ਬਾਗ। ਰਾਮ ਬਾਗ ਆਏ, ਸਵੇਰੇ ਇਕਾਗਰਤਾ ਨੂੰ ਇਕਾਂਤ ਵਿੱਚ ਬੈਠੇ ਤੇ ਉਹੀ ਅੰਦਰ ਦਾ ਰਸ, ਉਹੀ ਇਕਾਗਰਤਾ, ਉਹੀ ਸ਼ਬਦ ਦਾ ਸਵਾਦ ਆਉਣ ਲੱਗ ਪਏ। ਆਪ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੇ, ਜਦੋਂ ਕਿਤੇ ਪ੍ਰੇਮੀ ਦਾ ਅੰਦਰ ਤੋਟ ਵਿੱਚ ਆਉਂਦਾ ਹੈ, ਉਦੋਂ ਉਹਦੀ ਅਵਸਥਾ ਕੈਸੀ ਹੈ? ਤੇ ਜਦੋਂ ਤੋਟ ਵਿੱਚ ਆਏ ਹੋਏ ਨੂੰ ਇੱਕੋ ਦਮ ਰਸ ਆਉਂਦਾ ਤੇ ਉਦੋਂ ਉਹਦੇ ਅੰਦਰ ਦੀ ਵੈਸਾ ਅਵਸਥਾ ਕੈਸੀ ਸੁਖਮਈ ਹੈ? ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੁੰਦਾ, ਉਸ ਸ਼ਬਦ ਵਿੱਚ ਦੋਨੋਂ ਅਵਸਥਾਵਾਂ ਉਹਨਾਂ ਨੇ ਬਿਆਨ ਕੀਤੀਆਂ। ਜਦੋਂ ਤੋਟ ਪੈਂਦੀ ਹੈ ਰਸ ਦੀ, ਤੇ ਫਿਰ ਕਹਿੰਦੇ ਨੇ, ਮੋਹੇ ਲਾਗਤੀ ਤਾਲਾ ਬੇਲੀ, ਬਛੜੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤੜਪੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਪਦੀ ਹੈ, ਜਿਵੇਂ ਗਾਂ ਦਾ ਵੱਛਾ ਜਿਹੜਾ ਉਹ ਦੂਰ ਹੋਵੇ ਤੇ ਗਾਂ ਆਪਣੇ ਕਿੱਲੇ ਤੇ ਤੜਪਦੀ ਏ, ਕਹਿਣ ਲੱਗੇ ਸੱਚ ਜਾਣੋ, ਬੱਛੀ ਦਾ ਪਾਣੀ ਤੋਂ ਵਿਛੜਨਾ, ਗਾਂ ਦਾ ਬੱਛੇ ਤੋਂ ਵਿਛੜਨਾ, ਜਿਹੜੀ ਤੜਪ, ਜਿਹੜੀ ਤਿਲ ਨਿਵਾਕ, ਜਿਹੜਾ ਰੁੱਖਾਪਨ, ਜਿਹੜੀ ਤੜਪ ਉਹਨਾਂ ਵਿੱਚ ਹੈ। ਕਹਿੰਦੇ ਮੇਰੇ ਅੰਦਰ ਜਦੋਂ ਸਾਈ ਭੁਲਦਾ, ਇਸੇ ਤਰ੍ਹਾਂ ਨਾਮਦੇਵ ਦੇ ਅੰਦਰ, ਨਾਮ ਤੋਂ ਬਿਨਾਂ ਤੋੜ ਤੋਂ ਜਿਹੜੀ ਨਾਮ ਦੀ ਤੋੜ ਹੈ ਉਹਦੇ ਵਿੱਚ ਭਟਕਣਾ ਹੈ। ਮੋਹੇ ਲਾਗਤੀ ਤਾਲਾ ਬੇਲੀ, ਬਛੜੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤੜਪੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਅਗਲੀ ਤੁਕ ਹੈ, ਕਹਿਣ ਲੱਗੇ ਫਿਰ ਰਸ ਕੈਸਾ? ਕਹਿਣ ਲੱਗੇ ਰਸ ਐਸਾ ਹੈ ਜੈਸਾ ਏ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਕਦਾਰ ਮੱਖਣ ਗੂਟਲਾ। ਦੋਨੋਂ ਅਵਸਥਾ ਨੇ, ਪਹਿਲਾਂ ਸੋਕਾ ਹੈ, ਜਿਵੇਂ ਗਾਂ ਤੋਂ ਵੱਛਾ ਦੂਰ ਚਲਾ ਜੇ, ਗਾਂ ਤੜਪਦੀ ਏ ਵੱਛਾ ਤੜਪਦਾ ਹੈ, ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਫੂਕਦਾ, ਤੇ ਅਸੀਂ ਆਮ ਤੌਰ ਤੇ ਕਹਿੰਦੇ ਕੀ ਪਖੰਡ ਪਿਆ ਕਰਦਾ? ਕਹਿੰਦੇ ਉਸ ਬੱਚੇ ਨੂੰ ਪੁੱਛ ਕੇ ਦੇਖ, ਜਿਹੜਾ ਮਾਂ ਦਾ ਥਨ ਮੂੰਹ ਵਿੱਚ ਪਾ ਕੇ ਨਾਲੇ ਚੁੰਘਦਾ ਹੈ, ਉੱਠ ਉੱਠ ਕੇ ਇੱਕ ਥਨ ਨੂੰ ਛੱਡ ਦੂਜੇ ਨੂੰ ਚੁੰਘ ਕੇ ਰਸ ਲੈਂਦਾ। ਕਹਿੰਦੇ ਜਦੋਂ ਕਿਤੇ ਰਸ ਆਉਂਦਾ ਫਿਰ ਰਾਮ ਰਾਮ ਕਹਿੰਦਿਆਂ ਇਸੇ ਤਰ੍ਹਾਂ ਸਵਾਦ ਪਿਆਉਂਦਾ। ਜੈਸੇ ਗਾਇਕ ਦਾ ਬਾਦਸ਼ਾਹ ਛੂਟਲਾ, ਥਨ ਚੋਖਦਾ ਮੱਖਣ ਗੂਟਲਾ, ਜਿਵੇਂ ਉਹ ਦੁੱਧ ਦਾ ਰਸ ਲੈਂਦਾ। ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੀ ਸੀ ਰਾਮ ਬਾਗ ਚਲੇ ਗਏ ਟੇਕੇ, ਕੁਝ ਕੁ ਦਿਨ ਰਸ ਆਇਆ ਮਕੀਨੇ ਪਰ ਉਹਦਾ ਰਸ ਮਾਣਿਆ, ਸਮਾਂ ਆਪਣੀ ਚਾਲ ਚੱਲਿਆ, ਇੱਕ ਦਿਨ ਬਾਗ ਵਿੱਚ ਬੈਠਿਆ ਹੋਇਆ ਵੀ ਅੰਦਰ ਸੁੱਕ ਗਿਆ, ਅੰਦਰ ਦਾ ਰਸ ਨਾ ਹਰ, ਅੰਦਰ ਦਾ ਸਕੂਨ ਚਲਾ ਗਿਆ। ਕਹਿੰਦੇ ਉਹਨਾਂ ਗੁਰਮੁਖਾਂ ਦੀ ਫਿਰ ਅਸੀਂ ਕੋਲ ਗਏ ਜਿਨ੍ਹਾਂ ਦੀ ਸੰਗਤ ਕਰਦੇ ਸਨ, ਤੇ ਪੁੱਛਿਆ ਕਿ ਗੁਰਮੁਖੋ ਅੱਜ ਫਿਰ ਅੰਦਰ ਦਾ ਰਸ ਚਲਾ ਗਿਆ ਹੈ, ਤੇ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਕਿ ਗੁਰਮੁਖ ਦੀ ਸੰਗਤ, ਕਰਨੀ ਵਾਲੇ ਦੀ ਸੰਗਤ, ਜਪਣ ਵਾਲੇ ਦੀ ਸੰਗਤ, ਹਾਂ ਮਹਾਂਪੁਰਸ਼ ਦੀ ਸੰਗਤ, ਪਰ ਇੱਕ ਗੱਲ ਕਦੀ ਨਾ ਭੁੱਲੀਏ, ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੋੜਦਾ ਹੋਵੇ। ਕੇਵਲ ਇਹ ਨਹੀਂ ਕਿ ਕੁਝ ਦਿਨ ਨਿਤਨੇਮ ਦੀ ਗੱਲ ਕਰੇ, ਸਿਮਰਨ ਦੀ ਗੱਲ ਕਰੇ, ਬਾਣੀ ਦੀ ਗੱਲ ਕਰੇ, ਤੇ ਕੁਦਰਤੀ ਤੌਰ ਤੇ ਜਿਹੜਾ ਸਿਮਰਨ ਕਰੇਗਾ, ਬਾਣੀ ਪੜ੍ਹੇਗਾ, ਦਸਵੰਧ ਕਰੇਗਾ, ਉਹਨੂੰ ਟਿਕਾ ਲੈਣਾ ਹੈ। ਤੇ ਜਦੋਂ ਪਤਾ ਲੱਗ ਜਾਏ ਇਸ ਬੰਦੇ ਨੂੰ ਸ਼ਬਦ ਵਿੱਚੋਂ ਰਸ ਆਉਣ ਲੱਗਾ, ਉਸੇ ਦਿਨ ਕਹਿਣ ਲੱਗਦਾ ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਜਾਣੀ ਨਾ, ਸੱਚ ਜਾਣੀ ਕਿੱਥੋਂ ਹੀ ਗੁਰੂ ਨਾਮ ਪਹਿਲਾਂਦਾ। ਸ਼ਬਦ ਨਾਲ ਜੁੜੇ, ਕੀਰਤਨ ਦੇ ਰਸ ਬਾਣੀ ਨਾਲ ਜੁੜੇ। ਉਸ ਵੇਲੇ ਕਿਹਨੂੰ ਨਾ ਪੁੱਛਿਆ ਤੁਸੀਂ ਅਭਿਆਸ ਕਿੱਥੇ ਕਰਦੇ, ਕਿਹਨੂੰ ਅਸੀਂ ਉੱਤਰ ਦਿੱਤਾ ਕਿ ਬਾਅਦ ਵਿੱਚ, ਤੇ ਬੜੇ ਗੰਭੀਰ ਹੋ ਕੇ ਕਹਿਣ ਲੱਗੇ ਕਿ ਗੁਰੂ ਰਾਮਦਾਸ ਜੀ ਦਾ ਰਸਾਇਆ ਨਗਰ ਕੋਲੇ, ਗੁਰੂ ਨਾਨਕ ਸਾਹਿਬ ਦਾ ਸਿੱਖ ਹੋਵੇ, ਕਰਗੀ ਵਾਲੇ ਤੋਂ ਅੰਮ੍ਰਿਤ ਦੀ ਦਾਤ ਲਈ ਹੋਵੇ, ਤੇ ਹਰਿਮੰਦਰ ਨੂੰ ਛੱਡ ਕੇ ਬਾਹਰ ਭਟਕਦਾ ਫਿਰੇ, ਤੈਨੂੰ ਕਿਹਨੇ ਕਹਿ ਦਿੱਤਾ ਬਾਗ ਵਿੱਚ ਬੈਠ ਕੇ ਅਭਿਆਸ ਕਰੀਦਾ, ਹਰਿਮੰਦਰ ਵੀ ਜਾ ਕੇ ਟੇਕ ਕੇ ਸੇਵਾ ਕਰੋ ਤੇ ਨਾਲੇ ਅਰਦਾਸ ਕਰੋ, ਗੁਰੂ ਤੁਹਾਡੇ ਅੰਦਰ ਨੂੰ ਦੱਸ ਦੇ। ਭਾਈ ਸਾਹਿਬ ਕਿਵੇਂ ਅਸੀਂ ਵਾਪਸ ਆਏ ਤੇ ਇੱਕ ਦਿਨ ਅਸੀਂ ਸਵੇਰੇ ਅੰਮ੍ਰਿਤ ਵੇਲੇ ਦੀਦਾਰ ਗੁਰੂ ਕੇ ਕਰਨ ਤੋਂ ਬਾਅਦ ਵਾਪਸ ਜਾਂਦੇ ਪਏ ਸਨ, ਤੇ ਉਹ ਗੁਰਮੁਖ ਪਰਿਕਰਮਾ ਵਿੱਚ ਬੈਠੇ, ਸਾਧ ਮੁਰਾਦਾ ਉਹਨਾਂ ਦਾ ਵੇਸ਼। ਉਹਨਾਂ ਗੁਰਮੁਖਾਂ ਨੇ ਆਵਾਜ਼ ਦੇ ਕੇ ਪੁੱਛਿਆ, ਕਹਿ ਲੱਗੇ ਕਿ ਹੁਣ ਰਸ ਦੀ ਤੋੜ ਤਾਂ ਨਹੀਂ, ਆਵਾਜ਼ ਸੁਣੀ ਪਹਿਚਾਣਿਆ, ਦੌੜ ਕੇ ਗਏ, ਉਹਨਾਂ ਦਾ ਅਦਬ ਕੀਤਾ। ਕਹਿਣ ਲੱਗੇ ਹੁਣ ਸੁਣਾਓ ਅੰਦਰ ਦਾ ਹਾਲ ਕੀ ਹੈ, ਨੇਤਰ ਕਿੰਨੇ ਸ਼ਰਤ ਆਏ ਤੇ ਕਿਆ ਕਰਨੀ ਵਾਲਿਓ, ਸਾਈਂ ਦੀਆਂ ਮੇਰਾਂ ਦੇ ਪਾਤਰ ਗੁਰਸਿੱਖੋ, ਦਇਆ ਕੀਤੀ ਜੇ ਅੰਦਰ ਦਾ ਰਸ ਬਣ ਗਿਆ ਹੈ। ਹੱਸ ਕੇ ਕਹਿਣ ਲੱਗੇ ਮੈਂ ਹੈਰਾਨ ਹਾਂ, ਮੈਂ ਹੀ ਤੁਹਾਨੂੰ ਹਰਿਮੰਦਰ ਤੋਂ ਬਾਗ ਵਿੱਚ ਭੇਜਿਆ, ਬਾਗ ਤੋਂ ਬਾਅਦ ਹਰਿਮੰਦਰ ਵਿੱਚ ਫਿਰ ਲੈ ਆਉਂਦਾ, ਤੁਸੀਂ ਮੇਰੇ ਤੇ ਇਹ ਪ੍ਰਸ਼ਨ ਕਿਉਂ ਨਹੀਂ ਕੀਤਾ, ਵੀ ਕਿਉਂ ਤੁਸੀਂ ਤਰਕ ਕਿਉਂ ਨਹੀਂ ਕੀਤਾ। ਭਾਈ ਸਾਹਿਬ ਕਹਿੰਦੇ ਨੇ ਮੈਂ ਹੱਥ ਜੋੜ ਕੇ ਕਿਹਾ ਕਿ ਜਗਿਆਸੂ ਹਾਂ, ਜਦੋਂ ਜਗਿਆਸੂ ਹੋਈਏ ਫਿਰ ਕਿਉਂ ਕਿਵੇਂ ਨਹੀਂ, ਫਿਰ ਸੱਤ ਬਚਨ ਕਰਕੇ ਹੀ ਜ਼ਿੰਦਗੀ ਦੀ ਸੁੱਖ ਹੈ। ਮੈਂ ਕੁਛ ਲੈਣ ਵਾਸਤੇ ਆਇਆ, ਮੈਂ ਆਪਣੀ ਅਕਲ ਨਾਲ ਲਿਖੀ। ਕਹਿਣ ਲੱਗੇ ਉਹ ਹੱਸ ਕੇ ਬੋਲੇ ਤੇ ਕਹਿਣ ਲੱਗੇ ਸਿਮਰਨ ਕਰਦਿਆਂ ਆਪਣੇ ਦਿਲ ਦੀ ਦਰਵਾਨੀ ਕਰਿਆ ਕਰੋ, ਸਿਮਰਨ ਕਰਦਿਆਂ ਆਪਣੇ ਦਿਲ ਦੀ ਪਹਿਰੇਦਾਰੀ ਕਰਿਆ ਕਰੋ। ਤੇ ਭਾਈ ਸਾਹਿਬ ਕਹਿੰਦੇ ਨੇ ਅਸੀਂ ਪੁੱਛ ਲਿਆ ਵੀ ਦਿਲ ਦਰਵਾਨੀ ਕਿਵੇਂ, ਕਿਵੇਂ ਤੁਹਾਨੂੰ ਪਤਾ ਹੈ ਕਿ ਹਰਿਮੰਦਰ ਵਿੱਚ ਬੈਠਿਆਂ ਤੁਹਾਡਾ ਰਸ ਕਿਉਂ ਸੁੱਕਿਆ, ਤੇ ਬਾਅਦ ਵੀ ਜਾ ਕੇ ਫਿਰ ਕਿਉਂ ਸੁੱਕ ਗਿਆ ਰਸ ਆ ਕੇ। ਕਹਿਣ ਲੱਗੇ ਪਤਾ ਨਹੀਂ, ਕਿੰਨੇ ਯਾਦ ਕਰੋ ਤੇ ਮੈਂ ਕਹਿੰਦਾ ਹੋਵੇ ਕਮਾਈ ਵਾਲਾ ਪੁਰਸ਼ ਤੇ ਐਸਾ। ਕਹਿਣ ਲੱਗੇ ਯਾਦ ਕਰੋ ਦਿਨ ਆਪ ਜੀ ਹਰਿਮੰਦਰ ਵਿੱਚ ਬੈਠੇ ਸੀ, ਤੁਹਾਡੇ ਸਾਹਮਣੇ ਦੋ ਬਜ਼ੁਰਗ ਬੈਠੇ ਸਨ, ਜਿਨ੍ਹਾਂ ਦੇ ਤਨ ਦੇ ਬਸਤਰ ਸਾਦੇ ਸਨ, ਜਿਨ੍ਹਾਂ ਦੇ ਚਿਹਰੇ ਆਮ ਸਾਦੇ ਮਨੁੱਖਾਂ ਵਾਲੇ ਸਨ, ਕੋਈ ਰਿਸ਼ਕ ਖੁਸ਼ਕ ਨਹੀਂ, ਪਰ ਤੁਹਾਡੇ ਕੋਲ ਬੈਠਿਆ ਹਰਿਮੰਦਰ ਵਿੱਚ ਉਹ ਗੱਲਾਂ ਕਰਦੇ ਪਏ ਸਨ, ਤੇ ਤੁਹਾਡੇ ਮਨ ਵਿੱਚ ਸਿਰਫ ਇੰਨਾ ਹੀ ਪੁਰਨਾ ਉੱਠਿਆ ਕਿ ਇਹਨਾਂ ਬਾਬਿਆਂ ਦੀ ਇੰਨੀ ਇੰਨੀ ਉਮਰ ਲੰਘ ਗਈ, ਅਜੇ ਤੱਕ ਇਹਨਾਂ ਨੂੰ ਰੱਬ ਦੇ ਗੁਰੂ ਦੇ ਘਰ ਬੈਠਣ ਦੀ ਅਕਲ ਨਹੀਂ। ਕਹਿਣ ਲੱਗੇ ਸੀ ਜਵਾਨੀ ਵਿੱਚ ਰਸ ਮਾਣਿਆ ਬੇਟਾ, ਉਹ ਗੱਲਾਂ ਜ਼ਰੂਰ ਕਰਦੇ ਸਨ ਪਰ ਸੱਚ ਜਾਣੀ ਅੰਦਰ ਉਹਨਾਂ ਦਾ ਚਿੱਤ ਰੱਬ ਦੇ ਚਰਨਾਂ ਵਿੱਚ ਓਟ ਪੋਟ ਸੀ, ਬਾਹਰੋਂ ਦੇਖਦੇ ਸਨ। ਪੁੱਛਿਆ ਕਿਉਂ, ਕਹਿਣ ਲੱਗੇ ਉਹਨਾਂ ਦੀ ਅਵਸਥਾ ਸੀ ਕਿ ਸਾਬਰ ਅੰਦਰ ਸਾਬਰੀ, ਇਹਨੇ ਦਰਵੇਸ਼ ਤਨ ਇਵੇਂ ਜਾਰੇ ਹੋਰ ਨਜ਼ਦੀਕ ਖੁਦਾਏ ਦੇ ਭੇਦ ਨਾਲ ਕਿਸ ਹੈ ਰਹੇ। ਉਹਨਾਂ ਦੀ ਅਵਸਥਾ ਸੀ ਜਿਨ ਪੱਟ ਅੰਦਰ ਬਾਹਰ ਬੁੱਧਰ, ਅੰਦਰ ਰਾਮ ਦੀ ਰੇਸ਼ਮ ਸੀ, ਬਾਹਰ ਸਾਧ ਮੁਰਾਦੇ ਕੱਪੜੇ ਪਾਈ ਬੈਠੇ ਸਨ ਬੇਟਾ, ਉਹ ਦਰਵੇਸ਼ ਸਨ ਜਿਨ ਪੱਟ ਅੰਦਰ ਬਾਹਰ ਬੁੱਧਰ, ਤੇ ਭਰੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਛੇਤੀ, ਦੇਖਣੇ ਵਿਚਾਰ ਰੰਗ ਹਸੈ। ਉਹਨਾਂ ਦੇ ਮਜ਼ਾਕ ਉਹਨਾਂ ਦੇ ਖਾਸੇ ਨੂੰ ਦੇਖ ਕੇ ਤੁਸੀਂ ਗੁਰਨਾਮ ਬਣਾ ਲਿਆ ਕਿ ਇਹਨਾਂ ਬਾਬਿਆਂ ਨੂੰ ਰੱਬ ਚੇਤੇ ਨੇ, ਨਹੀਂ ਉਹ ਰੰਗ ਹੱਸੈ ਰੰਗ ਰੋਵੈ, ਤੂੰ ਪੀ ਕਰ ਜਾਣੀ ਪਰਵਾਹ ਨਾਨੀ ਕਿਸੇ ਕੇਰੀ ਬਾਜ ਸੱਚੇ ਨਾ, ਇੱਕ ਰੱਬ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਬੇਟਾ, ਕਮਾਈ ਕਰਦਿਆਂ ਦੇਵ ਦੀ ਦਰਬਾਨੀ ਕਰੀਏ, ਕਿਸੇ ਦੂਜੇ ਨੂੰ ਦੇਖ ਕੇ ਪੁਰਨੇ ਨਾ ਬਣਾਈਏ, ਮੈਂ ਰਸ ਮਾਨਣਾ ਪਿਆ ਇਹ ਤਾਂ ਬਿਲਕੁਲ ਥੋਤਾ ਪੋਕਾ ਹੈ। ਕਹਿਣ ਲੱਗੇ ਨਹੀਂ, ਉਹਨਾਂ ਪਹੁੰਚਿਆ ਹੋਇਆਂ ਨੂੰ ਦੇਖ ਕੇ ਸੂਖਸ਼ਮ ਦੀ ਮੈਲ ਆਈ ਖਾਉਂਦੀ ਤੇ ਅੰਦਰ ਦਾਦਾ ਸੁੱਕ ਗਿਆ, ਅੰਦਰ ਖੇੜਾ ਚੜਾ ਗਿਆ। ਕਹਿਣ ਲੱਗੇ ਜਦੋਂ ਤੁਸੀਂ ਬਾਗ ਵਿੱਚ ਗਏ ਰਸ ਮਿਲਿਆ ਤੇ ਉਧਰ ਸੋਕਾ ਤਾਂ ਪਿਆ ਸੀ, ਇੱਕ ਦਿਨ ਤੁਸੀਂ ਸਿਮਰਨ ਕਰਦਿਆਂ ਇਹ ਪੁਰਨਾ ਬਣਾਇਆ ਸੀ, ਤੇ ਲੋਕ ਐਵੇਂ ਹਰਿਮੰਦਰ ਵਿੱਚ ਭੀੜਾਂ ਲਾ ਕੇ ਬੈਠੇ ਨੇ। ਰੱਬ ਦੇ ਨਾਮ ਦਾ ਸਵਾਦ ਤਾਂ ਬਾਗਾਂ ਵਿੱਚ ਵੀ ਮਾਣਿਆ ਜਾ ਸਕਦਾ ਬੇਟਾ, ਜਿਸ ਥਾਂ ਤੇ ਸਦੀਆਂ ਤੇ ਕੀਰਤਨ ਦੀ ਸ਼ਹਿਰ ਵਿੱਚ ਝੜੀ ਲੱਗਦੀ ਹੋਵੇ, ਗੁਰੂ ਰਾਮਦਾਸ ਦੇ ਘਰ ਲਈ ਐਸਾ ਫੁਰਨਾ ਨਹੀਂ ਬਣਾ। ਕਹਿਣ ਲੱਗੇ ਸੂਖਸ਼ਮ ਫੁਰਨੇ ਨੇ ਕਿ ਜਿਹੜੇ ਅੰਦਰ ਨੂੰ ਸੋਤਾ ਦੇ ਗਏ। ਮੈਂ ਬੇਨਤੀ ਕਰ ਰਿਹਾ ਕਿ ਦਰਵੇਸ਼ ਹੋਵੇ ਜਿਹੜਾ ਆਪਣੇ ਦਿਲ ਦੀ ਦਰਵਾਨੀ ਕਰਦਾ ਹੈ। ਹਜ਼ੂਰ ਨੇ ਕਿਹਾ ਦਿਲ ਦਰਵਾਨੀ ਜੋ ਕਰੇ, ਦਰਵੇਸ਼ ਦਿਲ ਆਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਦਾ ਬਸ। ਦਰਵੇਸ਼ ਕੌਣ ਹੈ? ਕਹਿਣ ਲੱਗੇ ਦਰਵੇਸ਼ ਹਕੀਕਤ ਵਿੱਚ ਉਹ ਹੈ ਜਿਹੜਾ ਆਪਣੇ ਆਪ ਨੂੰ ਪਰਮਾਤਮਾ ਦੇ ਦਰ ਦੇ ਸਭ ਦੇ ਹੁਣ ਸਦੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਇੱਕ ਕਵਿਤ ਮੈਂ ਆਪ ਨਾਲ ਸਾਂਝਾ ਕਰਦਾ ਜਾਵਾਂ ਕਿ ਸਿੱਖ ਦਰਵੇਸ਼ ਕਿਵੇਂ ਬਣ, ਕਿਵੇਂ ਆਪਣੇ ਗੁਰੂ ਦੇ ਦਰ ਤੇ ਢਹਿ ਪਵੇ, ਕਿਵੇਂ ਆਪਣੇ ਸਤਿਗੁਰੂ ਦੇ ਦਰ ਤੇ ਡਿੱਗ ਪਵੇ। ਤੇ ਇਹਦੇ ਲਈ ਵੀ ਸ਼ਬਦ ਵਰਤ ਸਕੀਏ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼ ਤਿੰਨ ਧਨ ਜਿਣੇ ਦੀ ਮਾਓ ਆਏ ਸਬਰ ਸਿੰਘ। ਭਾਈ ਸਾਹਿਬ ਨੇ ਤਿੰਨ ਕੁ ਪ੍ਰਮਾਣ ਦਿੱਤੇ ਨੇ ਆਪਣੀ ਕਵਿਤ ਦੇ ਅੰਦਰ, ਉਹ ਦਰਵੇਸ਼ ਦੀ ਵਿਆਖਿਆ ਹੋਰ ਵੀ ਸੁਖੈਣ ਕਰਨਗੇ। ਭਾਈ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਦੋਂ ਕਿਸੇ ਭਿਖਾਰੀ ਨੂੰ ਕਿਸੇ ਦੇ ਦਰ ਤੇ ਖੈਰ ਮੰਗਦੇ ਆ ਭੀਖ ਮੰਗਦਿਆਂ ਹੋਣਾ ਤੱਕਿਆ ਕਰੇ, ਦਰਵੇਸ਼ ਕਿਵੇਂ ਬਣਨਾ ਹੈ? ਦੇਖੋ ਆਮ ਬੰਦਾ ਗਲੀ ਵਿੱਚ ਮੁਹੱਲੇ ਵਿੱਚ ਬਾਜ਼ਾਰ ਵਿੱਚ ਨਿਕਲੇ, ਤੁਸੀਂ ਪਿੰਡਾਂ ਥਾਵਾਂ ਤੇ ਦੇਖ ਜਾਇਓ, ਪਿੰਡ ਦੇ ਕੁੱਤੇ ਆਮ ਬੰਦੇ ਨੂੰ ਆਵਾਜਾਈ ਨੂੰ ਦੇਖ ਕੇ ਕਦੀ ਨਹੀਂ ਭੌਂਕਦੇ। ਪਰ ਜਦੋਂ ਕੋਈ ਮੰਗਣ ਵਾਲਾ ਮੰਗਦਾ, ਕੋਈ ਸਵਾਲੀ, ਕੋਈ ਭਿਖਾਰੀ, ਕੋਈ ਆਦਿਸ਼, ਕੋਈ ਮਸਕੀਨ ਆਉਂਦਾ ਹੈ ਤੇ ਉਹਨੂੰ ਦੇਖ ਕੇ ਇੱਕੋ ਦਮ ਮੁਹੱਲੇ ਦੇ ਕੁੱਤੇ ਭੌਂਕਣਾ ਸ਼ੁਰੂ ਕਰ ਦਿੰਦੇ, ਦਰਵੇਸ਼ ਕੌਣ ਹੈ? ਉਸ ਭਿਖਾਰੀ ਨੂੰ ਦੇਖ, ਪਰ ਭਿਖਾਰੀ ਨੇ ਕੀ ਕੀਤਾ? ਉਹਨੇ ਇੱਕ ਸੋਟੀ ਹੱਥ ਵਿੱਚ ਪਕੜੀ, ਉਹ ਸੋਟੀ ਪਿੱਛੇ ਖਲਾਏ ਦਾ ਕੁੱਤਿਆਂ ਵੱਲ ਪਰ ਮਾਰਦਾ ਨਹੀਂ, ਸੋਟੀ ਖਲਾ ਕੇ ਇਸ਼ਾਰੇ ਕਰਦਾ, ਦੂਰ ਕਰਦਾ ਉਹਨਾਂ ਨੂੰ। ਪਰ ਜਦੋਂ ਉਹਦੀ ਨਜ਼ਰ ਨੂੰ, ਉਹਦੇ ਮੂੰਹ ਨੂੰ, ਉਹਦੇ ਧਿਆਨ ਨੂੰ ਤੱਕੀਏ ਤੇ ਉਹਦਾ ਧਿਆਨ ਉਸ ਦਰਵਾਜ਼ੇ ਤੇ ਜਿਸ ਦਰਵਾਜ਼ੇ ਤੇ ਉਹ ਖੈਰ ਮੰਗਣ ਵਾਸਤੇ ਆਇਆ, ਕੁੱਤਿਆਂ ਵੱਲ ਧਿਆਨ ਨਹੀਂ, ਧਿਆਨ ਉਹ ਦਰਵਾਜ਼ੇ ਤੇ ਆਪਣੇ ਤੇ ਇੱਕ ਥਾਂ ਤੇ ਉਹ ਕੇਂਦਰਿਤ ਕਰਕੇ ਬੈਠਾ। ਕੁੱਤੇ ਭੌਂਕਦੇ ਨੇ, ਭਿਖਾਰੀ ਬੂਹੇ ਵਿੱਚ ਖਲੋਤਾ ਉੱਚੀ ਸਾਰੀ ਸਾਧ ਦੇਦਾ, ਉੱਚੇ ਸਾਰੀ ਖੋਕਾ ਦਿੰਦਾ ਕਿ ਜਜ਼ਮਾਨ ਮੈਂ ਤੇਰੇ ਬੂਹੇ ਕੇ ਖਲੋਤਾ, ਮੇਰੀ ਝੋਲੀ ਵਿੱਚ ਕੋਈ ਖੈਰ ਪਾਓ। ਕਈ ਵਾਰੀ ਦਰਵਾਜ਼ਾ ਬੰਦ ਹੁੰਦਾ ਤੇ ਅੰਦਰੋਂ ਅਬੋਲ ਸੁਣਾਈ ਦਿੰਦੇ ਨੇ ਕਿ ਚਲਾ ਜਾ ਸਾਡੇ ਘਰ ਤੋਂ ਅੱਗੋਂ, ਸਾਡੇ ਬੂਹੇ ਅੱਗੇ ਰੋਜ਼ ਤੂੰ ਮੰਗਣ ਆ ਜਾਂਦਾ ਹੈ। ਤਾਂ ਤੇਰੀ ਲੋਕ ਮਾਰਦੇ ਨੇ, ਗਾਲੀ ਗਲੋਚ ਵੀ ਕਰਦੇ ਨੇ। ਕਦੀ ਤੁਸੀਂ ਮੰਗਤੇ ਨੂੰ, ਮੰਗਣ ਵਾਲੇ ਨੂੰ ਅੱਗੋਂ ਗਾਲਾਂ ਕੱਢਦਿਆ ਨਹੀਂ ਦੇਖੋਗੇ। ਉਹ ਝਿੜਕਾਂ ਖਾ ਕੇ ਵੀ ਝੋਲੀ ਅੱਜ ਕੇ ਕਹੀ ਜਾਂਦਾ, ਚਲੋ ਜੋ ਮਰਜ਼ੀ ਕਹਿ ਲਓ। ਪਹਿਲੀ ਗੱਲ ਤੇ ਉਹ ਬੋਲਦੇ ਨੀ, ਸਮਾਂ ਚੁੱਪ ਹੈ। ਪਰ ਜੇ ਬੋਲੇ ਕਹਿੰਦਾ ਜੋ ਮਰਜ਼ੀ ਕਹਿ ਲਓ, ਜਦੋਂ ਤੁਹਾਡੇ ਬੂਹੇ ਤੇ ਆ ਹੀ ਗਿਆ ਧੱਕੇ ਨਾ ਮਾਰੋ, ਮੇਰੀ ਝੋਲੀ ਵਿੱਚ ਖੈਰ ਪਾ ਦੇ। ਕਹਿੰਦੇ ਉਹ ਜਿਹਾ ਤੇਜ ਹੈ ਦਰਵੇਸ਼ ਵਿੱਚ, ਜੇ ਇੱਕ ਮੰਗਤਾ ਕਿਸੇ ਦੇ ਦਰ ਤੇ ਮੰਗਦਾ ਤੇ ਇਹਨਾਂ ਆਪਣੇ ਆਪ ਨੂੰ ਮਾਰ ਕੇ ਮੰਗਣ ਜਾਂਦਾ ਹੈ। ਉਹ ਜੇ ਬਾਬੇ ਨਾਨਕ ਦੇ ਸਿੱਖਾ, ਤੂੰ ਗੁਰੂ ਨਾਨਕ ਦੇ ਘਰ ਦਾ ਦਰਵੇਸ਼ ਬਣਨਾ, ਰੱਬ ਦੇ ਘਰ ਦਾ ਦਰਵੇਸ਼ ਬਣਨਾ, ਆਪਣੀ ਹੌਣ ਮਾਰ ਕੇ ਆਈ। ਇਹ ਨਹੀਂ ਕਿ ਤੈਨੂੰ ਚਾਰ ਕੋਈ ਸ਼ਬਦ ਕਹਿ ਤੂੰ ਗੁਰੂ ਦਾ ਨੂੰ ਛੱਡ ਕੇ ਚਲਾ ਜਾ, ਤੂੰ ਗੁਰੂ ਕੀ ਸੰਗਤ ਨੂੰ ਛੱਡ ਕੇ ਚਲਾ ਜਾ, ਤੂੰ ਟੇਕ ਕੇ ਬੈਠ ਜਾ। ਜੇ ਕੋਈ ਤੈਨੂੰ ਕਹਿੰਦਾ ਉਹਨੂੰ ਸਹਿ ਲੈ ਤੇ ਤੇਰੀ ਝੋਲੀ ਵਿੱਚ ਖੈਰ ਜ਼ਰੂਰ ਪੈਗੀ। ਕੱਲ ਗੁਰੂ ਹਰਗੋਬਿੰਦ ਸਾਹਿਬ ਦਾ ਆਪਾਂ ਪੁਰਬ ਮਨਾਇਆ ਹੈ। ਦੇਖੋ ਅਨੇਕਾਂ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ। ਹਰਗੋਬਿੰਦਪੁਰ ਦੀ, ਸ੍ਰੀ ਹਰਗੋਬਿੰਦਪੁਰ ਦੀ ਇੱਕ ਘਟਨਾ ਹੈ, ਸ਼ਾਇਦ ਆਪ ਸੱਜਣਾ ਨੇ ਕਿਤੇ ਸੁਣੀ ਹੋਵੇ। ਗੁਰੂ ਤਾਂ ਸੂਰਜ ਦੀ ਤਰ੍ਹਾਂ ਨਹੀਂ, ਗੁਰੂ ਨੇ ਕਦੀ ਵੀ ਵਿਤਕਰਾ ਕਰਨਾ ਕਿ ਆ ਹਿੰਦੂ, ਆ ਮੁਸਲਮਾਨ, ਆ ਈਸਾਈ ਜਾਂ ਮਸਾਈ। ਪਿਆਰਿਓ, ਮੇਰੇ ਅੰਦਰ ਦੀ ਭਾਵਨਾ ਮੈਂ ਗੁਰੂ ਨੂੰ ਕਿਵੇਂ ਜਾਣਨਾ, ਜਿਸ ਤਰ੍ਹਾਂ ਮੈਂ ਜਾਣਾ ਤਾਂ ਮੇਰਾ ਗੁਰੂ ਉਸੇ ਤਰ੍ਹਾਂ ਹੀ ਰਹਿਮਤ ਕਰਦਾ। ਸਾਹਿਬ ਨੇ ਬਾਣੀ ਚ ਫਰਮਾਇਆ ਕਿ ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਇੱਕ ਨਜ਼ਰ ਕਰ ਦੇਖੈ ਸੋ ਉੱਪਰ, ਜੇ ਹਾ ਭਾਓ ਤੇ ਹਾ ਫਲ ਭਾ। ਜਿਉਂ ਜੀ ਮੇਰੇ ਅੰਦਰ ਦੀ ਭਾਵਨਾ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉੱਥੇ ਟਿਕੇ ਨੇ। ਹਜ਼ੂਰ ਦੇ ਮੁਸਲਮਾਨ ਅਨੇਕਾਂ ਮੁਰੀਦ ਨੇ, ਉਹਨਾਂ ਵਿੱਚੋਂ ਦੋ ਦਾ ਨਾਮ ਆਮ ਤੌਰ ਤੇ ਸਾਡੇ ਸੱਜਣ ਘੱਟ ਜਾਣਦੇ, ਇੱਕ ਖਵਾਜਾ ਰੁਸਮ ਕਸ਼ਮੀਰੀ ਤੇ ਦੂਸਰਾ سید جانی شاہ پنڈ ماؤ ہے ماؤ شہر جتنے سے گئے نے ایک خواجہ روشن کشمیری کا مزار ہے انہوں کی قبر ہے یہ دھن گرو ہرگوبند صاحب کے چرنوں میں آیا سی تے خواجہ روشن کشمیری نے جب متھا ٹیکیا تے کرپالو دادا جی نے پوچھا سی نام کی کہنے لگا خواجہ روشن کہنے لگے نام کی روشن ہے کہ اندر دیوا کوئی بالیا بھی ہے نام کا روشن ہے کہ اندر بھی تیرے روشنائی ہے اندر تیرے چانن ہے اس ویلے انہیں کہا نہیں بابا نام کا روشن ہاں میرے گرو نے نظر کیتی وہ اندر روحانیت کا دیوا بالے یہ سجن آیا وہ نام سی سید جانی شان یہ حضرت محمد صاحب کی انس بنس دسیا جا رہا ہے یہ آیا یہ خواجہ روشن نو پوچھا کہنے لگا میرے اندر نو ٹوا نہیں میں اندر دے کھوج اندر دی ڈھونڈ اندر دا مستلاشی ہاں اندر دا سکھ پاؤنا پر میرے اندر نو ٹکا نہیں ملیا خواجہ روشن کشمیری کسے رنگ وچ رتے ہوئے نے ایکو شبد کیا کہنے لگا جے کچھ لینے دو کرپانا پائیاں نے لوگ میری تے پیری دا سائیں انہوں کہندے نے کل بھی انہیں لائیے گھوڑیاں تے چڑھدا ہے متا باہر دی کریا نو دیکھ کے پڑ جائیں سچ جانی اے اندر دا دیوا بھی انہیں روشن کیتا ہے پکے پہن پاوے اوتھے ٹھوکرا وجن او دے در تے جا کے درویش بن جا ڈگیا ہویا دی چوری وچوں خیر ضرور پاتا شہر جشانی شاہ اپنے گھر تو چلے تن گرو ہرگوبند صاحب جی دے کول پہنچے تے جب گرو جی دے کول گیا تے اے رسنا تو دو شبد سن کہ ارے بابا جانی کو جانی سے ملا دو ہوں ایک جانی دا ارتھ پیارا تے ایک جانی را نام ہے اچھی پکار کے کہندا بابا جانی کو جانی سے ملا دو گرو ہرگوبند صاحب دے دروازے سامنے جا کے بیٹھ گیا درویش کون ہے بوے سامنے بیٹھا اچھی ساری سد لائی بابا جانی کو جانی سے ملا دو تن گرو ہرگوبند صاحب نکلے گھوڑے تے سوار سن اتے اتہاسکار کہندے نے زمین دے بچے ہونے دونوں ہتھاں دی مدرا اس طرح کیتی پکار کے کہندا بابا جانی کو جانی سے ملا دے مینو خدا نال ملا دے حضور نے اپنے گھوڑے دیا جڑیاں سما سن اگلے جڑے پیر سن گھوڑے دے اودے نال ٹھوکر مروائی حقیقت ہے ایویں نہیں کہ تھوڑا جا دکھ آوے اسی جی بانی پڑھنی چھڈ دتی ہے کاری سکھی ہو بھائی کو سکھو سکھی دا سبب کیول سکھ نال نہیں گئے جے کلا کہیے بھی کہ جنہ سنگا سنگنیاں نے دھرم کھیت شیش دیتے بند بند کٹائے کھوپڑیاں رکھائیاں چکھڑیاں تے چڑھے آریا نال چیرائے گئے گردواریاں دی سیوا دی قربانیاں کیتیاں اینا شریر کشت سہ کے وی دھرم نہیں ہاریا سکھی کیسا سواسا نال نبھائی تے تینا دی کمائی دا دھیان کر کے خالصہ جی بولو جی ون تیرے وچوں کوئی سکھ ہے کھوپڑی اتوارنے اتوانی آرے نال چیرے جانا بند بند کٹیا جانا پیو پتر نوں چکھڑی تے چاڑ دینا پیاروں کیے دے وچوں کوئی سکھ ہے نہیں سکھی تا مریداں دی شہیداں دی دوانیاں دی پروانیاں دی مستانیاں دی بابا جانی کو جانی سے ملا دو ہوں ایک جانی کا ارتھ پیارا تے ایک جانی دا نام ہے اچھی پکار کے کہندا بابا جانی کو جانی سے ملا دو گرو ہرگوبند صاحب دے دروازے سامنے جا کے بیٹھ گیا درویش کون ہے پورے سامنے بیٹھا اچھی ساری سد لائی بابا جانی کو جانی سے ملا دو تن گرو ہرگوبند صاحب نکلے گھوڑے تے سوار سن اتے اتہاسکار کہندے نے زمین تے بیٹھے ہونے دونوں ہتھاں دی مدرا اس طرح کیتی پکار کے کہندا بابا جانی کو جانی سے ملا دو مینوں خدا نال ملا کے حضور نے اپنے گھوڑے دیا جڑیاں سما سن اگلے جڑے پیر سن گھوڑے دے اودے نال ٹھوکر مروائی حقیقت ہے ایویں نہیں کہ تھوڑا جا دکھ آوے اسی جی بانی پڑھنی چھڈ دتی ہے کاری سکھی ہو بھائی کو سکھو سکھی دا سبند کیول سکھ نال نہیں گئے جے کلا کہیے بھی بھائی دا آپ روز دھیان نہیں دھردے ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰਾਏ ਗਏ, ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ, ਇਹਨਾਂ ਸਰੀਰਕ ਕੱਟ ਸਹਿ ਗਈ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤੇ ਧਿਆਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵੰਗ। ਇਹਦੇ ਵਿੱਚੋਂ ਕੋਈ ਸੁਖ ਹੈ? ਖੋਪੜੀ ਅਤਵਾਰੀਆਂ ਤੁਰਾਣੀ, ਆਰੇ ਵੱਲ ਚਿਰੇ ਜਾਣਾ, ਬੰਦ ਬੰਦ ਕੱਟਿਆ ਜਾਣਾ, ਪਿਓ ਪੁੱਤਰ ਨੂੰ ਚਰਖੜੀ ਤੇ ਚਾੜ ਦੇਣਾ, ਪਿਆਰੋ ਕੀ ਇਹਦੇ ਵਿੱਚੋਂ ਕੋਈ ਸੁਖ ਹੈ? ਨਹੀਂ। ਸਿੱਖੀ ਤਾਂ ਮੁਰੀਦਾਂ ਦੀ, ਸ਼ਹੀਦਾਂ ਦੀ, ਦਵਾਨਿਆਂ ਦੀ, ਪਰਵਾਨਿਆਂ ਦੀ, ਮਸਤਾਨਿਆਂ ਦੀ ਤੇ ਨਾਮ ਦੇ ਪਿਆਰੇ ਪੀਣ ਵਾਲੇ ਮਦਵਾਲਿਆਂ ਦੀ ਹੈ। ਸੌਦਾਬਾਜ਼ੀ ਕਰਨ ਵਾਲੇ ਸਿੱਖੀ ਨੂੰ ਨਹੀਂ ਕਮਾ ਸਕਦੇ। ਸੌਦਾ ਕਰਕੇ ਗੁਰੂ ਨਾਲ ਸ਼ਰਤਾਂ ਗੁਰੂ ਨਾਲ ਲਾ ਕੇ ਸਿੱਖੀ ਨਹੀਂ ਕਮਾਈ ਜਾਂਦੀ ਪਿਆਰਿਓ। ਹਾਂ, ਇੱਕ ਸ਼ਰਤ ਲਾਓ ਕਿ ਮਾਰ ਲੈ, ਰੱਖ ਲੈ, ਬਸ ਕਿਰਪਾ ਕਰੀ ਕੋਈ ਦਿਨ ਐਸਾ ਨਾ ਆਵੇ ਤੇਰੇ ਦਰ ਨੂੰ ਛੱਡ ਕੇ ਕਿਸੇ ਦੂਜੇ ਦੇ ਬੂਹੇ ਉੱਤੇ ਜਾ ਕੇ ਬਹਿਣਾ ਪੈ। ਇਹ ਸਿੱਖੀ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ। ਬਾਬਾ ਫਰੀਦ ਸਾਹਿਬ ਦਰਵੇਸ਼ ਨੇ, ਉਹ ਕਹਿੰਦੇ ਨੇ ਰੱਬ ਜੀ ਜ਼ਿੰਦਗੀ ਬੜੀ ਮੁਸ਼ਕਲ ਨਾਲ ਮਿਲੀ ਹੈ, ਪਰ ਜੇ ਇਸ ਜੀਵਨ ਵਿੱਚ ਕਿਸੇ ਦੂਜੇ ਦੇ ਦਰ ਤੇ ਜਾ ਕੇ ਬਿਠਾ ਕੇ ਮੁਠਾਜ ਕਰਨੀ, ਚੰਗਾ ਕਰੀ ਉਹਦੇ ਦਰ ਤੇ ਜਾਣ ਤੋਂ ਪਹਿਲਾਂ ਤਾਂ ਕਰ ਲੈ। ਇਹ ਦਰਵੇਸ਼ੀ ਹੈ। ਬਾਲ ਪੜਾਈ ਬੈਠਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰਕਸੀ ਜੀਓ ਸਰੀਰ ਹੋਵੇ। ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਨੇ ਉਸ ਸ਼ਹੀਦ ਜਾਨੀ ਸ਼ਾਹ ਨੂੰ ਤਰਪਣੀਆਂ ਪਹਿਲੀਆਂ ਬਾਹਰੀਆਂ ਲੱਤਾਂ ਅੱਗੇ ਵਾਲੀਆਂ ਲੱਤਾਂ ਨਾਲ ਦੋ ਠੋਕਰਾਂ ਮਾਰੀਆਂ। ਸ਼ਹੀਦ ਜਾਨੀ ਸ਼ਾਹ ਇੱਕ ਪਾਸੇ ਡਿੱਗਾ, ਚਿਹਰਾ ਇਹਦਾ ਜ਼ਮੀਨ ਤੇ ਮਿੱਟੀ ਨਾਲ ਭਰਿਆ ਗਿਆ। ਇਹਨੇ ਇੱਕੋ ਦਮ ਉੱਠਿਆ, ਮਿੱਟੀ ਨੇ ਝਾੜੀ, ਬਸ ਪੁਕਾਰ ਕੇ ਭਰਿਆ ਹੋਇਆ ਮਿੱਟੀ ਦਾ ਚਿਹਰਾ। ਕਹਿੰਦਾ ਅਰੇ ਬਾਬਾ ਜਾਨੀ ਕੋ ਜਾਨੀ ਸ਼ਿਮਲਾ, ਇਹ ਨਹੀਂ ਤੇ ਦਰ ਤੇ ਆਇਆ ਠੁੱਕ, ਜਾਨੀ ਕੋ ਜਾਨੀ ਸੇ ਮਿਲਾ ਦੋ। ਸਤਿਗੁਰੂ ਹੱਸ ਕੇ ਤੁਰ ਗਏ। ਪਿਆਰੇ ਦੂਸਰੇ ਦਿਨ ਸਿੱਖ ਲੰਘੇ, ਫਿਰ ਇਹ ਪੁਕਾਰ ਕੇ ਕਿਹਾ ਅਰੇ ਬਾਬਾ ਕੋਈ ਹੈ ਜਾਨੀ ਕੋ ਜਾਨੀ ਸੇ ਮਿਲਾ ਦੋ। ਸਤਿਗੁਰੂ ਨੇ ਕਿਹਾ ਉਹਨੂੰ ਪੈਸੇ ਦਿਓ। ਹਜ਼ੂਰ ਨੇ ਇੱਕ ਥੈਲੀ ਰੁਪਈਆਂ ਦੀ ਭਰ ਕੇ ਮੋਹਰਾਂ ਦੀ ਭੇਜੀ ਤੇ ਜਦੋਂ ਕਹਿਣ ਲੱਗਿਆ ਪਕੜ ਬਾਬਾ ਥੈਲੀ ਪਕੜ ਪੈਸਿਆਂ ਦੀ ਜਾਨ, ਥੈਲੀ ਨੂੰ ਇੱਕ ਪਾਸੇ ਰੱਖ ਕੇ ਕਹਿਣ ਲੱਗਾ ਨਹੀਂ ਮੁਝੇ ਜਾਨੀ ਚਾਹੀਏ, ਮੈਨੂੰ ਪਿਆਰਾ ਮਿਲਾਓ, ਮੈਂ ਪੈਸੇ ਲੈਣ ਨਹੀਂ ਆਇਆ। ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਫਿਰ ਪਤਾ ਲੱਗਾ ਨਹੀਂ ਉੱਠਿਆ ਤੇ ਤੀਜੇ ਦਿਨ ਸਿੱਖਾਂ ਨੂੰ ਕਿਹਾ ਜਿੱਥੇ ਬੈਠਾ ਇੱਥੇ ਕਿੱਟਾ ਚਿਣ ਦਿਓ, ਇਹਦੇ ਇੱਕ ਪਾਸੇ ਦੀਵਾਰ ਕਰ ਦਿਓ। ਇਹਦੇ ਸਾਹਮਣੇ ਦੀਵਾਰ ਚਿਣ ਦਿੱਤੀ ਗਈ ਇੱਟਾਂ ਨਾਲ, ਪਰ ਦੀਵਾਰ ਪਿੱਛੋਂ ਵੀ ਆਵਾਜ਼ ਆਉਂਦੀ ਪਈ ਸੀ ਬਾਬਾ ਜਾਨੀ ਕੋ ਜਾਨੀ ਸ਼ਿਮਲਾ। ਆਵਾਜ਼ ਮਰਦਮ ਪੈਣ ਲੱਗੀ, ਬੈਰਾਗ ਵਿੱਚ ਗਲਾ ਰੁਕਣ ਲੱਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਕੋਲ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਉਹਦੀ ਖਾਲਸ ਤਰਸ ਜੋਗ, ਨਾ ਰੋਟੀ ਨਾ ਪਾਣੀ ਨਾ ਨੀਂਦ, ਸਿਰਫ ਪੁਕਾਰੀ ਜਾਂਦਾ ਜਾਨੀ ਕੋ ਜਾਨੀ ਸੇ ਮਿਲਾ ਦੋ। ਤੇ ਸ੍ਰੀ ਹਰਗੋਬਿੰਦ ਕੋਲ ਸਾਹਿਬ ਉਸ ਸਜਦ ਦਾ ਅਸਥਾਨ ਵੀ ਹੈ, ਮੈਂ ਕੇਵਲ ਮਨੋਕਲਪਤ ਨਹੀਂ ਉਹ ਸਥਾਨ ਵੀ ਉਸ ਸਜਦ ਦਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਕੇਵਲ ਪੁਕਾਰੀ ਜਾ ਰਹੇ, ਮੈਨੂੰ ਮਿਲਾ ਦਿਓ। ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਕਹਿਣ ਲੱਗੇ ਉਹਨੂੰ ਕਹੋ ਜੇ ਜਾਨੀ ਨੂੰ ਮਿਲਣਾ ਤੇ ਦਰਿਆ ਚ ਡੁੱਬ ਕੇ ਮਰ ਜਾ, ਜੇ ਤੈਨੂੰ ਰੱਬ ਚਾਹੀਦਾ ਦਰਿਆ ਚ ਡੁੱਬ ਕੇ ਮਰ। ਸ਼ਹੀਦ ਜਾਨੀ ਸ਼ਾਹ ਨੂੰ ਜਾ ਕੇ ਕਿਹਾ ਜੇ ਜਾਨੀ ਨੂੰ ਮਿਲਣਾ ਹੈ ਤੇ ਦਰਿਆ ਵਿੱਚ ਡੁੱਬ ਕੇ ਮਰ ਜਾ। ਕਹਿਣ ਲੱਗਾ ਇਹ ਮੇਰੇ ਹਜ਼ੂਰ ਦੇ ਬਚਨ ਕਹਿੰਦੇ? ਉੱਤਰ ਮਿਲਿਆ ਹਾਂ। ਕਹਿਣ ਲੱਗਾ ਤੇਰੇ ਬਚਨਾਂ ਵਿੱਚ ਬਰਕਤ ਹੈ, ਜੇ ਤੂੰ ਮਿਲਾਉਣਾ ਹੋਵੇ ਤੇ ਡੁੱਬਦਿਆਂ ਨੂੰ ਹੀ ਮਿਲਾ ਲਵੇ। ਦਰਿਆ ਵੱਲ ਦੌੜਿਆ, ਹਜ਼ੂਰ ਨੇ ਆਵਾਜ਼ ਦਿੱਤੀ ਇਹਨੂੰ ਰੋਕੋ। ਸ਼ਹੀਦ ਜਾਨੀ ਸ਼ਾਹ ਨੂੰ ਪਕੜ ਕੇ ਲਿਆਂਦਾ ਗਿਆ। ਮੇਰੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰੇ, ਪੁੱਛਣ ਲੱਗੇ ਤੈਨੂੰ ਕੀ ਚਾਹੀਦਾ ਹੈ? ਕਹਿੰਦੇ ਚਰਨਾਂ ਤੇ ਟਹਿ ਕੇ ਕਹਿਣ ਲੱਗਾ ਭਾਵੇਂ ਘੋੜੇ ਦੀਆਂ ਸੁਣਾ ਮਾਰੋ, ਭਾਵੇਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰੋ, ਭਾਵੇਂ ਦੀਵਾਰਾਂ ਖੜੀਆਂ ਕਰ ਦਿਓ, ਡੁੱਬ ਕੇ ਮਰਨ ਵਾਸਤੇ ਕਹਿ ਦਿਓ, ਪਰ ਮੈਨੂੰ ਤੇਰੇ ਦਰ ਤੇ ਕੁਝ ਚਿਰਕ ਦਿਸ਼ੀ ਹੈ, ਕਿਰਪਾ ਕਰੋ ਮੈਨੂੰ ਜਾਨੀ ਨਾਲ ਮਿਲਾ ਦੇ, ਮੈਨੂੰ ਖੁਦਾ ਨਾਲ, ਮੈਨੂੰ ਰੱਬ ਨਾਲ ਮਿਲਾ ਦੇ। ਕਹਿੰਦੇ ਚਿਹਰਾ ਸਾਰਾ ਮਿੱਟੀ ਨਾਲ ਭਰਿਆ ਸੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਰੋਂਦੇ ਨੂੰ ਚੁੱਕ ਕੇ ਆਪਣੇ ਚਰਨਾਂ ਤੋਂ ਘੁੱਟ ਕੇ ਸੀਨੇ ਨਾਲ ਲਾਇਆ ਤੇ ਸਿਰ ਤੇ ਹੱਥ ਰੱਖਿਆ। ਸੱਚ ਜਾਣੂ ਨਾਮ ਹੀ ਜਾਨੀ ਸ਼ਾਹ ਸੀ, جس جانی نو ملن آیا میرے گرو نے جانی دا روپ ہی بنا دیتا, رب دا روپ بنا دیتا. جے درویش بننا ہے تے اس طرح ٹک کے بیٹھ, بھائی گرداس کی رچنا ہے پیخاری منگن ہوندا ہے لوگ ٹھوکرا مار دے نے پر پیخاری پھر بھی گوئے بیٹھا ہے, بیٹھے ہوئے دی چولی وچ خیر پیندی ہے. جے درویش مننے تے منا پیخاری دی طرح دیکھ پاؤ. دوسرا فرمان دیندے ہیں آپ دی سردی وچ جوڑا سانو سردی تو بچاندا ہے, جدو گرمی پیندی ہے تاں جوڑا بچاندا ہے, کنکریت سونا تے چلنے کنڈیا تے ٹورنے تاں سانو پیراں دی جتی بچاندی ہے, پر جدو اسی گھر وچ پرویش کرنے ہیں ایتھے تے جتی نو دروازے وچ چلا ہوئے, کبھی کسی نے اپنے پرن تے جتی دی کو لے گیا گرو کر آئے ہیں جوڑا باہر پیا ہے, جتی نو کبھی بھی کسی نے اپنے گھر وچ کرسی تے پرگ تے اچھی تھانی دتی, پر جتی بوئے وچ پئی بھی کہی جاندی ہے مالکا بھاویں دھوپ وچ تیرے چرنا دی شو ملی, کنکریٹ میں چلے پر تیرے چرنا دی شو سی, بلتے میں گئی تیرے چرنا دی شو سی, جویں مرضی جتنا مرضی سما اپنے گھر وچ رہی پر میں تیرے بوئے کے پئی ہاں, جدو تیرے مبارک چرن گھر تو باہر نکلنے نے پر سب تو پہلا تیرے چرنا دی شو مینوں پراپت ہوئی. جے درویش بننے تے پیراں وچ پائی کوئی جتی تو سر بوڑھے وچ رہ کے وی مالک دا در نہیں چھڈدی. بھائی صاحب نے تیجا بچن کیا ہے, کہن لگے جے درویش بننے تے کدی گھر وچ رکھے کوئی کتے تو سر کہ مالک دے در تے کیویں ڈگنا ہے. پیاریو کہ درویش ایویں نہیں آپ لیے لڑائے در درویش سے تے سہ بھائی گرداس کے نے کتا گھر وچ رکھیا ہے تے کتے نو لوگ اپنے گھر وچ روٹی ٹوک نہیں پاندے, تے جے کوئی کتے نو ٹھوکرا مارے اپنے گھر تو باہر کر دے کتا بوئے وچ بیٹھا سارا دن بھوکا مر جائے گا, پر ایک مالک تے بھروسہ کرن والا گوانڈی دے بوئے وچ جا کے روٹی دا ٹکڑا دکھائے. جو پالتو ہے جو وفادار ہے, میرے گرو تیگ بہادر جی نے بھی کیا کہہ لگے سوامی کو بیو جوں سدا آپ لیے لڑ لائے در درویش سے, سوامی کو بیو جوں سدا سوان تجت نے نیتر نانک ایک دخال پر جو ایک من ہوئے ایک چیت. میرے صاحب نے کیا ہم کوکر تیرے دربار, درویش اے نے ہم کوکر تیرے دربار, کبیر صاحب جی پہنکے آگے بدن پسان اسی تیرے دردے کوکر ہاں, کبیر کوکر رام کو متیا میرو ناؤں گلے ہمارے چیوری جے کھینچے تے جام. حضور بھائی گرداس کہنے لگے آوت ہے پیخ جا کے مانگن پیخاری دین, دیکھ تا ابھی میں نراسو نہ بگار ہیں, بیٹھ تے جا کے دوار آسا کے بگار سوان, انت کرما کے ٹوک توڑ تائیں ڈار ہیں, پائن کی پن کی ریت پر ہری پری تاؤں کاؤں کار کچھ چرت سمار ہے. جے درویش بننے سکھا کلے جوڑے نہ باہر جا کے آ گرمخو سچ جانے ہوں. میں کہنا جدو گرو درتے ہونے تے سکھاؤں گے پن نو نہیں باہر چھڑ گئے تے پت کے چکی نہ سہد کہندے نے بیٹھ تے جان تے دوار آسا تے بیدار سوان, انت کرنا تے توڑ ٹوک تائے گار ہیں, پائن کی پن کی ریت پر ہری پری تاؤں کاؤں کار کچھ چرت سمار ہے. جے درویش بنی چھاڑ ہنکار, چھاڑ ہوئے گرو مارگ میں کبو کہ دیا کہ دیال پرگ دارک ہیں, تو اپنے آپ نو سمرپ کر دے پر کریے کی اسادا اندر بھی چک دے, اسی پیپر دے نہیں ہونی ہم تے دوش پھر اس طرح دا کر دے کیوں کہو. جے کرپا نہیں ملی اسی کہنے آپ گرو نے دیر کی تھی, آج بھی اسی کہنے سارے سجن کہنے ہیں رب دے گھر وچ دیر ہے ہنیر نہیں. گرو گرنتھ صاحب کی بانی پڑھن والے نو شبد نہیں کہنے چاہیے نہ وہ گھر وچ دیر تے نہ وہ گھر وچ ہنیر. اب آخان گے پھر دیر کیوں, ہوں شریر دا سب تو نیڑے دا جو انگ ہے وہ سارا ہاتھ ہے, اک سارے نیڑے نہیں, ناک سارے نیڑے نہیں, جیب سارے نیڑے نہیں, پیر سارے نیڑے نہیں, کبھی اکھاں پیر وچ درد ہوئے ਤੇ ਅੱਖਾਂ ਦੇ ਪੈਰਾਂ ਨੂੰ ਪੁੱਟ ਕੇ ਕਿਹਾ ਕਿ ਅਸੀਂ ਤੁਹਾਨੂੰ ਆਰਾਮ ਦਿੰਦਾ। ਕਦੀ ਸਾਡੇ ਕੰਨ ਵਿੱਚ ਦਰਦ ਹੋਵੇ ਤੇ ਜੀਭ ਨੇ ਕਿਹਾ ਮੈਂ ਕੰਨ ਦੀ ਹਿਫਾਜ਼ਤ ਕਰਾਂਗੀ। ਸਰੀਰ ਦੇ ਕਿਸੇ ਅੰਗ ਉੱਤੇ ਚੋਟ ਲੱਗੇ, ਦਰਦ ਹੋਵੇ ਤੇ ਯੱਕ ਲੱਗ ਹੱਥ ਉੱਤੇ ਜਾਂਦੇ ਨੇ, ਕੋਈ ਅੰਗ ਹੋਰ ਉੱਥੇ ਨਹੀਂ ਜਾਂਦਾ। ਜੇ ਸੀਨੇ ਵਿੱਚ ਦਰਦ ਹੈ, ਹੱਥ ਸੀਨੇ ਤੇ ਆ ਗਿਆ। ਜੇ ਪੈਰ ਵਿੱਚ ਸੱਟ ਵੱਜੀ ਤੇ ਹੱਥ ਪੈਰ ਤੇ ਚਲਾ ਗਿਆ। ਜੇ ਮੱਥੇ ਵਿੱਚ ਦਰਦ ਉੱਠੀ ਤੇ ਹੱਥ ਮੱਥੇ ਤੇ ਚਲਾ ਗਿਆ। ਜੇ ਕਮਰ ਵਿੱਚ ਦਰਦ ਹੋਈ ਤੇ ਹੱਥ ਕਮਰ ਤੇ ਚਲਾ ਗਿਆ। ਸਰੀਰ ਤੇ ਹਰ ਕਿਸੇ ਤੇ ਹੱਥ ਪਹੁੰਚ ਜਾਂਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਉਂ ਕਹੀ ਜਾਂਦਾ ਰੱਬ ਦੂਰ ਹੈ? ਤੇਰੇ ਸਰੀਰ ਵਿੱਚ ਤੇਰਾ ਹੱਥ ਸਭ ਤੋਂ ਨੇੜੇ ਹੈ, ਤੂੰ ਭਾਵਨਾ ਬਣਾ ਕੇ ਦੇਖ, ਰੱਬ ਹੱਥ ਤੋਂ ਵੀ ਨੇੜੇ ਹੈ। ਸਾਹਿਬ ਕਿਰਪਾਲੂ ਜੀ ਤੱਕ ਬਚਨ ਪੜ੍ਹਦੇ ਕਿ ਸਰਬ ਹੈ ਏਕ ਅਨੇਕਾ ਸਵਾਮੀ, ਸਭ ਤੱਕ ਭੁਗੜੈ ਸੋਈ, ਕਹਿ ਰਬਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਦਰਵੇਸ਼ ਬਣ ਕੇ ਬੈਠ, ਜੇ ਤੇਰੀ ਝੋਲੀ ਵਿੱਚ ਖੈਰ ਨਹੀਂ ਪਈ ਤੇ ਦੋਸ਼ ਗੁਰੂ ਦਾ ਰੱਖੀ। ਬਸ ਇੱਕ ਗੱਲ ਚੇਤੇ ਰੱਖੀ ਕਿ ਮੇਰੀ ਅਜੇ ਤੱਕ ਤਿਆਰੀ ਹੀ ਨਹੀਂ ਹੋਈ ਜੇ ਤੇਰੀ ਦਾਤ ਨੂੰ ਮੈਂ ਸੰਭਾਲ ਸਕਾਂ। ਜਿਸ ਭਾਵਨਾ ਨੂੰ ਚੱਲੇਗਾ ਤੇ ਦਾਤ ਮਿਲੇਗੀ। ਛਾਲ ਆਮ ਧਾਰ, ਛਾਲ ਹੋਏ ਗੁਰ ਮਾਰਗ ਮੈਂ, ਕਬੂ ਕਹਿ ਦਇਆ ਕਹਿ ਦਇਆਲ, ਪੰਜ ਧਾਰ ਹੈ। ਹੁਣ ਕਿਵੇਂ ਇਹਦੇ ਦਰ ਤੇ ਕਿਵੇਂ ਲੜ ਲੱਗੀ? ਸ਼ਬਦ ਤਾਂ ਅਸੀਂ ਪੜ੍ਹ ਦਿੱਤਾ, ਆਪ ਲੀਏ ਲੜ ਲਾਏ, ਲੜ ਲਾਏ ਦਾ ਸਿੱਧਾ ਤੁਸੀਂ ਸਮਝਦੇ ਹੋ। ਹੁਣ ਪੱਲੇ ਨਾਲ ਲੱਗਣ ਦੀ ਗੱਲ ਬਾਣੀ ਵਿੱਚ ਬੜੀ ਵਧੀ ਆਈ ਹੈ। ਗੁਰੂ ਰਾਮਦਾਸ ਜੀ ਤਾਂ ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰ ਪੰਥਾ। ਹੁਣ ਅਗਲੀ ਤੋਂ ਕੇ ਸਾਨੂੰ ਲੜ ਪਕੜਾ ਦੇ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਦ ਨਾਨਕ ਚਲੈ ਮਿਲਣ ਥਾ ਸਾਨੂੰ ਪੱਲਾ ਪਕੜਾ। ਕਿਉਂਕਿ ਜਿਸ ਬੰਦੇ ਨੂੰ ਦਿਸਦਾ ਨਾ ਹੋਵੇ, ਉਹਨੂੰ ਮੰਦਰ ਤੇ ਪਹੁੰਚਾਉਣ ਦੇ ਸਿਰਫ ਦੋ ਤਰੀਕੇ, ਆਮ ਤੌਰ ਤੇ ਸਾਰਾ ਮੁਰਾਦੇ। ਇਹ ਠੀਕ ਹੈ ਕਿ ਕੋਈ ਹੋਰ ਬੰਦਾ ਉਹਦੇ ਨਾਲ ਲੱਗ ਪਵੇ। ਪਹਿਲਾ ਤਰੀਕਾ ਹੈ, ਜਿਸ ਬੰਦੇ ਨੂੰ ਦਿਸਦਾ ਨਹੀਂ, ਉਹਨੂੰ ਸਾਊਂਡ ਨਾਲ, ਉਹਨੂੰ ਸ਼ਬਦ ਨਾਲ, ਉਹਨੂੰ ਆਵਾਜ਼ ਨਾਲ ਆਪਾਂ ਅੱਗੇ ਲਿਆ ਸਕਦੇ। ਸਾਹਮਣੇ ਬੰਦਾ ਖਲੋਤਾ ਹੈ, ਅੱਖਾਂ ਤੋਂ ਦਿਸਦਾ ਨਹੀਂ, ਅਸੀਂ ਆਵਾਜ਼ ਨਾਲ ਕਰਾਂਗੇ। ਸੱਜਣਾ, ਕਿਆ ਮੇਰੀ ਆਵਾਜ਼ ਦੀ ਸੇਧ ਨੂੰ ਤੁਰਿਆ? ਕਿਉਂਕਿ ਆਵਾਜ਼ ਸਾਨੂੰ ਸੇਧ ਦਿੰਦੀ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਲਓ ਜੀ ਸ਼ਬਦ ਗੁਰੂ ਨੀ ਦੇਹਧਾਰੀ ਗੁਰੂ ਚਾਹੀਦਾ, ਮੈਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ, ਸ਼ਬਦ ਅਗਵਾਈ ਕਰਦਾ ਹੈ। ਹੁਣ ਇੱਕ ਅੰਨਾ ਬੰਦਾ ਖਲੋਤਾ ਹੈ, ਅੱਖਾਂ ਨਾਲ ਇੱਕ ਕਦਮ ਨਹੀਂ ਦਿਸਦਾ, ਆਪਣੀ ਜ਼ੁਬਾਨ ਤੋਂ ਸ਼ਬਦ ਬੋਲ ਕੇ ਕਹੋ, ਆਵਾਜ਼ ਦੇ ਕੇ ਮੇਰੀ ਸੇਧ ਨੂੰ ਆ। ਹੁਣ ਉਸ ਬੰਦੇ ਨੂੰ ਦਿਸਦਾ ਨਹੀਂ, ਪਰ ਸ਼ਬਦ ਉਹਦੇ ਲਈ ਰੋਸ਼ਨੀ ਬਣ ਜਾਂਦਾ ਹੈ। ਸਭ ਜਾਣੀ ਮਨਾ, ਤੂੰ ਕਈ ਜਨਮਾਂ ਦਾ ਅੰਨੇ, ਰੱਬ ਤੈਨੂੰ ਦਿਸਦਾ ਨਹੀਂ, ਤੂੰ ਗੁਰੂ ਦੇ ਸ਼ਬਦ ਨੂੰ ਸੁਣ ਕੇ ਚੱਲ, ਤੈਨੂੰ ਸ਼ਬਦ ਰੱਬ ਦੇ ਘਰ ਵਿੱਚ ਲੈ ਜਾ। ਸੁਣਿਆ ਅੰਦੇ ਪਾਵੇ ਰਾਹ, ਕਿ ਸੁਣ ਕੇ ਤਾਂ ਅੰਨਿਆਂ ਨੂੰ ਵੀ ਰਾਹ ਮਿਲ ਜਾਂਦਾ ਹੈ, ਸ਼ਬਦ ਸਾਨੂੰ ਮੰਦਰ ਤੇ ਪਹੁੰਚਾਉਂਦਾ ਹੈ। ਹੁਣ ਇੱਕ ਤਰੀਕਾ ਹੈ ਕਿ ਜਿਸ ਬੰਦੇ ਨੂੰ ਦਿਸਦਾ ਨਹੀਂ, ਉਹਨੂੰ ਕੋਈ ਆਵਾਜ਼ ਨਾਲ ਰਸਤਾ ਦਿਖਾਏ। ਤੇ ਦੂਜਾ ਤਰੀਕਾ ਹੈ, ਜਿਸ ਨੂੰ ਆਪ ਨਹੀਂ ਦਿਸਦਾ, ਜਿਹਦੀਆਂ ਦੋਨੋਂ ਅੱਖਾਂ ਕਾਇਮ ਨੇ, ਉਹਦਾ ਪਰਲਾ ਪਕੜ ਲਵੇ, ਉਹਦੀ ਬਾਂਹ ਪਕੜ ਲਵੇ, ਉਹਦਾ ਹੱਥ ਪਕੜ ਲਵੇ। ਮੇਰੇ ਹਜ਼ੂਰ ਕਿਰਪਾਲੂ ਜੀ ਕਹਿਣ ਲੱਗੇ, ਕਿਵੇਂ ਲੜ ਲੜ ਕੇ ਦਰਵੇਸ਼ ਬਣੀ? ਤੇ ਆਖਰੇ ਬਾਣੀ, ਕੱਲੀ ਆਮ ਕਿਸੇ ਦਰਵੇਸ਼ ਨਹੀਂ, ਸਿੱਖ ਵੀ ਦਰਵੇਸ਼ ਬਣੇ। ਹਜ਼ੂਰ ਨੇ ਕਿਹਾ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਣ ਥਾ। ਫਿਰ ਦੂਸਰੀ ਵਾਰੀ ਕਿਆ ਕਹਿਣ ਲੱਗੇ, ਦਾਤਾ ਜੀ ਹਮ ਅੰਧਲੇ ਅੰਧ ਦਿਖੈ ਦਿਖਰਾਤੇ, ਕਿਉਂ ਚਾਲੈ ਗੁਰਚਾਲੀ, ਸਾਨੂੰ ਲੜ ਪਕੜਾ, ਸਾਨੂੰ ਪੱਲਾ ਪਕੜਾ। ਹਮ ਅੰਧਲੇ ਅੰਧ ਦਿਖੈ ਦਿਖਰਾਤੇ, ਕਿਉਂ ਚਾਲੈ ਗੁਰਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਆਪ ਲੀਏ ਲੜ ਲਾਏ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਲ। ਹੁਣ ਅੰਚਲ ਤੇ ਪਾਲੀ ਸ਼ਬਦ ਇੱਕੋ ਹੀ, ਕਿ ਸਾਨੂੰ ਆਪਣਾ ਪੱਲਾ ਪਕੜਾ ਦੇ, ਸਾਨੂੰ ਆਪਣਾ ਅੰਚਲ ਪਕੜਾ ਦੇ। ਅੱਗੇ ਸੱਚੇ ਬਾਦਸ਼ਾਹ ਕਹਿਣ ਲੱਗੇ, ਜੇ ਪੱਲਾ ਪਕੜਨੀ ਹੈ, ਪੱਲਾ ਪਕੜਨ ਦਾ ਮਤਲਬ ਰੁਮਾਲਾ ਪਕੜਨਾ ਨਹੀਂ, ਗੁਰਮੁਖੋ ਪੱਲਾ ਪਕੜਨ ਦਾ ਅਰਥ ਹੈ ਗੁਰਸਿੱਖ, ਗੁਰਸਿੱਖ ਨੀਤ। ਹੁਣ ਮੇਰੇ ਮਿੱਤਰ ਗੁਰੂ ਕੇ ਸਿੱਖਾਂ, ਇਹੋ ਜਿਹਾ ਰਹਿਮਤਾ ਭਰਾ ਦਾਤਾ ਮਿਲੇਗਾ? ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਨੇ ਹਰ ਕੀਲਾ ਵਰਤਿਆ ਹੈ। ਗੁਰੂ ਤਾਂ ਇੱਕ ਮਾਂ ਹੈ, ਮਾਂ ਕਦੀ ਵੀ ਬੱਚੇ ਦਾ ਬੁਰਾ ਨਹੀਂ ਜੀ ਮੰਗਦੀ। ਅਸੀਂ ਭੁਲੇਖੇ ਵੀ ਤੁਰੇ ਫਿਰਦੇ ਹਾਂ, ਗੁਰੂ ਨੇ ਸਰਾਪ ਦੇ ਦਿੱਤਾ, ਨਹੀਂ। ਇੱਥੇ ਤਾਂ ਪਹਿਲੇ ਜਾਣੇ ਵਿੱਚ ਵਿਛੜਿਆ ਹੋਇਆ ਨੂੰ ਵੀ دسویں جالے اپنے سینے نہ لا کے کہتا نہیں یہ کلا خرگوش نہیں یہ حقیقت وچ کدی میرا سی اس کو تسی چٹلا نہیں سکتے ہوں جہے آتمک کھیڈا نہیں یہ تو ستگرو جانتے ہیں نا کہ سارا اندر کہڑے کہڑے تھاواں تو سبق کر کے آ گرو کدی بھی سراپ نہیں دا گرو کدی بھی توڑتا نہیں پیارو گرو دا ہردا تا ات دا کول ہے گرو تا سکھ دا پڑا لوگ دے حضور کرپالو جی نے دیکھو کیسی کرپا کی عام طور پہ سکے نے حکم دیتا تسی شام نو جدو سوندے ہو سولہ صاحب کی بانی دا پاٹھ کر دے گرو میر کرے ساری بانی دا ابھیاس بڑھے اسی کلیش جھگڑے وچ نہ پئیے آ بانی پڑھنی آ نہیں پڑھنی میں کہنا بابے نانک دے سکھا تینوں بانی وچوں سوج مل جائے ہر بندے تو بندگی جچر تک میں ساں جنے دن تک تیرے سوال چلتے ہیں تیرے سواساں وچوں رنگ کے گرو نکلے تیری آواز وچوں گرو نکلے جب اسی شام نوں بانی پڑھنے ہاں تے پنجواں شبد جدوں میں پڑھنا اپو اپنی رستہ ہے من کہیں دا منا جے حکم نہیں منیا چڑک نہیں منی آ ساؤن لگیا پنجواں شبد گرو تے چرناں وچ ہاتھ جوڑ کے بےنتی کردا ہے کہ دیوی دی مانگ ہے اسی پڑھتے نہیں کہ کروں بےنتی سنو میرے نیتا حکم نہیں کردا تو ساؤن لگا اس کر کے بےنتی کرنا ہو سکتا ہے اے رات تیری زندگی دی آخری رات ہوئے میں تینوں حکم نہیں کرتا سو لگیا بےنتی کرنا جی سویرے دن منتر چلیا تو میری بےنتی نو سن کے زندگی کمال کدھر ایسا مرشد ایسا گرو پوچھا داتا ہم اندلے اند دکھے دکھراتے کیوں چل ہے گر چالی ستگر دیا کرے سکھ داتا ہم لاوے آپن پالی تے اگو اتر ملیا گر سکھ میت ہے چلو گر چالی گرش کمیت چلو گر چالی پلا وہ پکڑتے ہیں جو گر کہے سوئی پل مانو ہر ہر کتھا نرالی ایک بینتی ہور میں کرتا جا کہ آپ لیے لڑنائے در درویش جنہ لڑ پکڑے درویشوں کی زبان تو کبھی جھوٹھی خوشامد نہیں دیکھو گے درویشوں کبھی تسی پروار کا نگام نہیں تکو گے درویش تو بے پرواہ ہے ایک ادیب نے بڑے سونے بچن کہے کہ فقیر بیٹھا سی فقیر اسی شبد ورتنے فقیر اردو دے چار حرفوں نال بنیا ہے چار حرف نے فقیر جب آپ لکھنے تے اتھے پہلا فے پھر کاف پھر یہ تے پھر رے یہ بنتا ہے فقیر فقیر دے فقیر ویسے فقیر نو گرو گرنتھ صاحب وچ منگتا شبد ہی ورتیا ہے جن کا پلا ہے تم بسا ہے تن کا ناؤ فقیر اوتھے فقیر دا تے کنگلا ہن چار حروف نے جڑے فقیر نو فقیر شبد نو جنم دے دے تے گرمکھاں دی تاریخ ہے اوہدے وچوں شبد میں پڑھے وہ فے دا اکھری ارتھ کردے نے فخر کہندے فقیر ہووے جڑا رب تو بنا ہور کسے دا فخر نہیں کردا فقیر بانی وچ بول کے کہندا تو میرو میر پربت سوامی اوٹ گئی میں تیری نہ تم ڈولو نہ ہم گرتے رات لینی کھائے میری فقیر رب تے فخرے وہ کہندا جا تو میرا بل ہے تا کیا مور چھندا فقیر رب تے فخر ہے وہ کہندا تر باہر تیرا پرواسا تو جن کے ہے سن جنوں فقیر پھر رب تے فخر ہے ہوں ابھی اِسی شبد پڑھنے کاف کاف دا اکھری ارتھ کردے نے قدرت قادر نہیں قدرت قدرت درد کردے نے مایا کہن لگے اصل وچ فقیر ہوئے جڑا مایا دے پیچھے نہ بھجے سچ جانو مایا داسی بن کے اوہدی سیوا کردی کاف درد مایا داسی بھگتان کی کار کماوے ہوں تیسرا حروف جو ہے وہ ہے یہ یہ دا ارتھ یاد فقیر کیول ہوئے جڑا رب دی یاد کے رکھے باقی ساری یاداں نوں نثار دے جو بھائی صاحب نے شبد پڑھیا او دا جیون ہوے آکھاں جیواں وسرے مر جاؤں اینی یاد ہوے اک گھڑی نہ ملتے تاں کل ہوتا اینا کو رب نہ جڑیا ہوے آواز دے کے کہے کہ رب دی یاد میرے ہردے وچ وس جائے کہے بار 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 پرب جپیے جڑا یادے خدا وی جڑیا ہے ہوں اخیر والا اکھر ہے وے فخر رب تے ہے مایا وہ داسی ہے یا تو خدا دی تے جیندا ہے تے رے دا ارتھ اینے گن لے کے فخر دے نہیں رے دا کیوں رہن دل ہے او دے سامنے کوئی بھی آ جائے او فقیر کہندا سبنا من مانت تھان مول مچاندا جو تو پریا دی سکھ تا ہیاو نہ کھاہے کہی دا کسے دے کردے نو توڑ نہ ہوئے ساریاں دے کردے وچ لب بیٹھا اصل وچ ایویں درویش تے سچے بادشاہ کہ آپ لیے لڑ لائے کون نے کہ جنہاں نو تسی اپنے لڑن لایا تے لڑ کون پکڑدے نے اوتھے کرپالو دادا جی کہہ لگے استت نندا نانک جی میں حق بجائی چھوڑیا ہوں اپنے کئی دے من میں یہ ہونا پلے والا شبد بھائی جی نے کی ارتھ کر دیتے ایک گل چیتے رکھو کہ گرو گرنتھ صاحب لوگ تے پر لوگ دے سہائک دے سکھ نے اسی اپنے دنیاوی کارج بھی گرو کی حضوری کر رہے ہیں میں کہنا اس کو سمجھانا چاہیے کہ دیکھو اج کیول پلا استری نے مرد کا نہیں پکڑیا پتی کا نہیں پکڑیا اج ارداس کرو رب دیکھ کرے تمہیں گرو کا پلا پکڑنے جا چاہ جہے درویش نے انہوں کی زبان تو کبھی جھوٹی خوشامد نہیں سنو گے تو عید خانہ سو کے کسی دن انڈیا نکل گئے میں عرض کر رہا سا فقیر بیٹھا سی درویش رب کے رنگ میں بادشاہ آیا تو درویش نے اپنے در سے کتا رکھا کتا بادشاہ نو دیکھ کے پونکیا ہر بادشاہ سی اپنے خونے انہیں کتے نو پونکتے دیکھ کے فقیر نو شبد کیا کہ لگے درے درویش دربار نہ باعد درے درویش دربار نہ باعد درویشاں دے در تے دربار سنتری چنگے نہیں لگتے فقیر ایک دم بولیا کہ لگا بباعد کہ سگے دنیا نہ آئے ایک کتا اس کر کے رکھے کہ تیرے ورگا کتا نہ بھی آ جائے ہوں وہ بے پرواہی ایو درویش کی بے پرواہی وہ کہہ رہا درویش کہ چھوٹی جی پدری سے آیا ہوئے تو پلا ہار لے کے تین میل پہلا سنت جی کھلوتے اور سارے گھر بہت منتری نے آنا نہیں درویش بے گٹھاج ہے درویش بے پرواہ ہے میرے کرپالو داتار جی نے کیا کہنے لگے جی لڑ پکڑ کے درویش بننے تو زندگی ارداس اور استت نندا نانک جی میں ہب بجائی چھوڑیا ہب کہہ دیا گی ہبے ساپ اڑاوے دکھے تو پلے پہلے لاگی انہوں کہ آپ لیے لڑائے در درویش وہ در کے درویش نے سائیں در سے ڈگے نے پھر وہ درویش بانی بول کے کہہ ہے وہ کوئی رس نہیں وہ کوئی دنیا کا سواد نہیں وہ کہہ رکھی سکھی کھائے پے ٹھنڈا پانی پیو دیکھ پرائی چوکڑی نہ ترسائے جیو وہ درویش پکار کے کہہ ہے کہ فریتا خاک نہ نندی ہے خط بن جا خاکو جیب نہ کوئے جیوتیا پیران تلے مویا اوپر کوئے درویش بنیا درویشری بڑی مشکل ہے داخلی مشکل ہے چلا دنیا پت چلنا تو دنیا داراں دی طرح ہے کہ لگے بن اٹھائی پوٹلی رب جی میں گرستیاں والی پوٹلی کوئی میں کلیش اپنے سر تے بنیا میں کہا درویش ہویا در درویشی داخلی چلا دنیا پت بن اٹھائی پوٹلی کتھے بنیا کت کتنے تو سچ کے تر جا کہ درویش جدو تو بند ہے میں اخیر سے دو ادھارنا دے کے اس وشے کی سمپورنتا کا تل مکا حضور کے پالو جی نے درویش بابا فرید جی نے دو پرمان دے کہ جی رب دے در سے پہنچنی تے رخ ورگا بن جا تے دوڈا دب ورگا بن جا آپ پتا ہونا جڑے پینڈو کلچر نال سبندت نے دب کی ہے کیونکہ بانی انیک شبد ایسے نے جنہ کی ویاخیا کردیا اج ہندوستان بھی شہر کے بچے پنڈوں والے بھولی جانا پانی چاہتا جو ڈرنا کھیت ماں نے ڈرایا انہوں کی پتا ڈرنا کی کسی بابے نو پوچھ کے دیکھو جی فصل پکی ہوئے تے جا فصل نمی بیجی ہوئے انہوں پوچھو ڈرنا کی وہ کہتا ڈرنے دار سے نقلی بندہ بنا کے کھیت میں کھڑا کرنا انہوں دیکھ کے پنچھی ڈر کے چلے جاتے وہ ڈرنا ہے ہوں فریدا تھیو پوا ہی دب جے درویش بننا تو رستے بھی دب بن جا پواہی کا اکری رکھا پہا رستہ فریدا تھیو پوا ہی دب ਹੁਣ ਦੱਬ ਜਿਹੜੀ ਇਹ ਕੰਡਿਆਂ ਵਾਲੀ ਹੈ ਇਹਨੂੰ ਜਦੋਂ ਦੇਖਦੇ ਹਾਂ ਦੱਬ ਨੂੰ ਤੇ ਇਹਦੇ ਲੋਕ ਸਭਾ ਬਣਾਉਂਦੇ ਸਨ ਅੱਜ ਵੀ ਕਈ ਲੋਕ ਸਭ ਬਣਾਉਂਦੇ ਨੇ ਦੱਬ ਦੀ ਉਹਨਾਂ ਨੇ ਲੰਬੀ ਚ ਦੱਬ ਕੱਟਣੀ ਤੇ ਉਹਨੂੰ ਰਸਤੇ ਵਿੱਚ ਵਿਛਾ ਦੇਣਾ ਲੰਘਣ ਵਾਲੇ ਪਸ਼ੂ ਲੰਘਣੇ ਮਨੁੱਖ ਲੰਘਣੇ ਗੱਡੀਆਂ ਲੰਘਣੀਆਂ ਉਹ ਦੱਬ ਰੋਜ਼ ਦੀ ਰੋਜ਼ ਲੱਤਰੀ ਜਾਂਦੀ ਸੀ ਛਿੱਟਦੀ ਪਈ ਸੀ ਪਹਿਲਾਂ ਵੱਡੀ ਪਰਤ ਕੇ ਲਤਾੜੀ ਗਈ ਲਗਾਤਾਰਨ ਤੋਂ ਬਾਅਦ ਜਦੋਂ ਦੀ ਆਕੜ ਭੱਜੀ ਕੋਮਲ ਹੋਈ ਉਹਦੇ ਫਕਰ ਪਰਤ ਕੇ ਉਹਨਾਂ ਨੇ ਸਭਾ ਬਣਾਈਆਂ ਮਸੱਲੇ ਬਣਾਏ ਉਸੇ ਦੱਬ ਦਾ ਬਣਾ ਕੇ ਮਸੱਲਾ ਜਦੋਂ ਮਸੀਤ ਵਿੱਚ ਮੰਦਰ ਵਿੱਚ ਲੈ ਕੇ ਆਏ ਧਰਮਸ਼ਾਲਾ ਵਿੱਚ ਲੈ ਕੇ ਆਏ ਜਿਹੜੀ ਪੈਰਾਂ ਥੱਲੇ ਰੋਲਦੀ ਸੀ ਉਹਨੂੰ ਸਿਰ ਤੇ ਚੁੱਕ ਕੇ ਲਿਆਦਾ ਤੇ ਪਰਤ ਕੇ ਉਹਦੇ ਨਾਲ ਲੱਗੀ ਹੋਈ ਖਾਕ ਨੂੰ ਆਪਣੇ ਮਸਤਕ ਤੇ ਲੋਕ ਧਰਮਸ਼ਾਲਾ ਵਿੱਚ ਲਾਉਣ ਲੱਗੇ ਕਹਿਣ ਲੱਗੇ ਦੱਬ ਦੀ ਤਰ੍ਹਾਂ ਆਪਣਾ ਆਪ ਮਾਰਦੇ ਜੇ ਰੱਬ ਦੇ ਦਰ ਤੇ ਪ੍ਰਵਾਨ ਹੋਣਾ ਫਰੀਦਾ ਥੀਓ ਪਵਾਹੀ ਦੱਬ ਜੇ ਸਾਈਂ ਲੋੜ ਹੈ ਸਭ ਇੱਕ ਛਿਜੈ ਬਿਆਨ ਤਾਰੀਏ ਤਾਂ ਸਾਈਂ ਦੈ ਦਰ ਵਾਰੀਏ ਜੇ ਦਰਵੇਸ਼ ਬਣੇ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਵੇ ਭਰਾਂਦ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ ਰੁੱਖ ਵਰਗੀ ਜਰਾਂਦ ਬਣਾ ਲੈ ਤੇ ਸੱਚ ਜਾਣੀ ਦਰਵੇਸ਼ ਬਣੇਗਾ ਰੁੱਖ ਦੀ ਜਰਾਂਦ ਏਵੇ ਕਿ ਪਹਿਲਾ ਗੁਣ ਰੁੱਖ ਵਿੱਚ ਏਵੇ ਜਿੱਥੇ ਲੱਗ ਗਿਆ ਉੱਥੇ ਟਿਕਿਆ ਰਹਿਣਾ ਉਹ ਰੋਜ਼ ਰੋਜ਼ ਥਾਵਾਂ ਨਹੀਂ ਜੇ ਬਦਲਦਾ ਦੂਜੀ ਰੁੱਖ ਦੀ ਜਰਾਂਦ ਏਵੇ ਕਿ ਉਹ ਸਰਦੀ ਨੂੰ ਗਰਮੀ ਨੂੰ ਉਹ ਲੂਹ ਨੂੰ ਠੰਡੀ ਹਵਾ ਨੂੰ ਬਰਦਾਸ਼ਤ ਕਰਦਾ ਪਰ ਦੇਖੋ ਜਿਹੜੇ ਕੋਲ ਇਹ ਜਰਾਂਦ ਰੱਬ ਦੇਦਾ ਉਸੇ ਰੁੱਖ ਨੂੰ ਇੱਕ ਦਿਨ ਮਿੱਠੇ ਫਲ ਲੱਗਦੇ ਨੇ ਬਾਬਾ ਜੀ ਨੇ ਕਿਹਾ ਕਹਿਣ ਲੱਗੇ ਆਪ ਲੀਏ ਲੜ ਲਾਏ ਜਿਨ੍ਹਾਂ ਨੂੰ ਤੁਸੀਂ ਆਪਣੇ ਲੜ ਨਾ ਲਾ ਲਿਆ ਦਰ ਦਰਵੇਸ਼ ਹੈ ਤੇ ਉਹ ਦਰਵੇਸ਼ ਤਾਂ ਧਨ ਨੇ ਤੇ ਜਿਨ੍ਹਾਂ ਨੇ ਉਹਨੂੰ ਜਨਮ ਦਿੱਤਾ ਜਿਸ ਮਾਂ ਨੇ ਤੇ ਧਨ ਜਿਣੇ ਦੀ ਮਾਓ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧਨ ਹੈ ਕਹਿਣ ਲੱਗੇ ਆਏ ਸਫਲ ਸੀ ਉਹ ਧਰਤੀ ਤੇ ਸਫਲ ਹੋ ਕੇ ਗਏ ਇਸ ਤੋਂ ਅਗਲੀਆਂ ਜਿਹੜੀਆਂ ਤੁਕੜਾਂ ਨੇ ਇਸੇ ਨੂੰ ਆਧਾਰ ਬਣਾ ਕੇ ਕੱਲ ਦਾ ਇੱਕ ਦੀਵਾਨ ਹੈ ਆਪ ਸੰਗਤ ਦੀ ਹਾਜ਼ਰੀ ਭਰਦੀ ਹੈ ਇਸ ਸ਼ਬਦ ਦੀ ਸੰਪੂਰਨਤਾ ਕਰਾਂਗੇ ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਇਕਾਗਰਤਾ ਨਾਲ ਸਰਵਣ ਕੀਤਾ ਆਓ ਯਤਨ ਕਰੀਏ ਲੋਕਾਂ ਦੇ ਬੂਹੇ ਦੇ ਪਹਿਰੇਦਾਰ ਬਣਨ ਦੀ ਥਾਂ ਆਪਣੇ ਘਰ ਦੇ ਪਹਿਰੇਦਾਰ ਬਣੀਏ ਆਪਣੀ ਜ਼ਿੰਦਗੀ ਵੱਲ ਝਾਤੀ ਮਾਰ ਕੇ ਖੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੋ ਕਥਾ ਵਿਚਾਰ ਹੁੰਦੀ ਹੈ ਇਸ ਦਾ ਭਾਵ ਇਹ ਨਹੀਂ ਕਿ ਆਖਰੀ ਅਰਥ ਹੀ ਇਹ ਨੇ ਮੈਂ ਫਿਰ ਬੇਨਤੀ ਕਰਦੇ ਹਾਂ ਗੁਰੂ ਆਗਾਧ ਬੋਧ ਹੈ ਗੁਰੂ ਆਗਮ ਅਗੋਚਰ ਹੈ ਜਿਤਨੀ ਕੁ ਅਕਲ ਸੂਝ ਦਿੰਦਾ ਓਨੀ ਹੀ ਵਿਚਾਰ ਆਪ ਨੂੰ ਕੀਤੀ ਜਾਂਦੀ ਹੈ।